ਸਾਹਿਬ ਸਤਿ ਸ੍ਰੀ ਅਕਾਲ ਜੀ। ਇਸ ਵੇਲੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ ਜੁੜ ਰਹੇ ਸਾਰੇ ਦੋਸਤਾਂ ਮਿੱਤਰਾਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ। ਉਮੀਦ ਹੈ ਕੋਈ ਉਡੀਕ ਹੀ ਕਰ ਰਹੇ ਹੋਵੋਗੇ ਜੀ। ਪ੍ਰੋਗਰਾਮ ਲੈ ਕੇ ਹਾਜ਼ਰ ਆ ਤੁਹਾਡੀ ਪਸੰਦੀਦਾ ਪ੍ਰੋਗਰਾਮ, ਜਿਸ ਦੇ ਵਿਚ ਤੁਹਾਡੀ ਪਸੰਦੀਦੇ ਗੀਤ ਸੁਣਨ ਨੂੰ ਮਿਲਦੇ ਨੇ ਹਰਮਨ ਸਟੂਡੀਓ। ਹਰਮਨ ਸਟੂਡੀਓ ਦੇ ਵਿਚ ਬਹੁਤ ਬਹੁਤ ਜੀ ਆਇਆਂ ਤਾਂ ਪਿਆਰੇ ਦੋਸਤੋ, ਉਮੀਦ ਹੈ ਕਿ ਚੜ੍ਹਦੀ ਕਲਾ ਦੇ ਵਿਚ ਹੋਵੋਗੇ ਤੇ ਜ਼ਿੰਦਗੀ ਦਾ ਪੂਰਾ ਪੂਰਾ ਆਨੰਦ ਲੈ ਰਹੇ ਹੋਵੋਗੇ। ਆਪਣਾ ਆਪਣਾ ਜਿਹੜਾ ਕੰਮ ਆ ਉਹ ਇਮਾਨਦਾਰੀ ਦੇ ਨਾਲ, ਪਿਆਰ ਮੁਹੱਬਤ ਦੇ ਨਾਲ, ਰੂਹ ਦੇ ਨਾਲ ਕਰ ਰਹੇ ਹੋਵੋਗੇ, ਕਿਉਂਕਿ ਕੰਮ ਉਹ ਤਾਂ ਕਰਨਾ ਹੀ ਪੈਣਾ। ਜੇ ਉਹਦੇ ਨਾਲ ਪ੍ਰੇਮ ਕਰ ਲਓ ਤੇ ਕੰਮ ਬੜਾ ਸੌਖਾ ਹੋ ਜਾਂਦਾ, ਤੇ ਜੇ ਅਸੀਂ ਉਹਨੂੰ ਇੱਕ ਬੋਝ ਸਮਝ ਕੇ ਕਰੀਏ ਤੇ ਉਹ ਪਲ ਪਲ ਲਗਾਉਣਾ ਬੜਾ ਮੁਸ਼ਕਿਲ ਹੋ ਜਾਂਦਾ। ਤਾਂ ਲਓ ਜੀ, ਇਸ ਕਰਕੇ ਇੰਜੋਏ ਜ਼ਰੂਰ ਕਰਿਆ ਕਰੋ ਆਪਣਾ ਕੰਮ ਵੀ, ਤੇ ਉਸ ਕੰਮ ਦੇ ਨਾਲ ਹੋਰ ਇੰਜੋਏਮੈਂਟ ਕਰਨ ਦੇ ਲਈ ਪ੍ਰੋਗਰਾਮ ਤਾਂ ਹੈ ਹੀ ਹੈ, ਜਿਸ ਦੇ ਵਿੱਚ ਤੁਹਾਡਾ ਅਸੀਂ ਸਾਥ ਜ਼ਰੂਰ ਦਿੰਦੇ ਹਾਂ ਸੋਹਣੇ ਸੋਹਣੇ ਗੀਤਾਂ ਦੇ ਮਾਰਫਤ, ਤੇ ਤੁਹਾਡੀਆਂ ਸੋਹਣੀਆਂ ਸੋਹਣੀਆਂ ਫਰਮਾਇਸ਼ਾਂ ਸੁਣ ਕੇ ਸਾਡਾ ਵੀ ਦਿਨ ਬਾਗੋ ਬਾਗ ਹੋ ਜਾਂਦਾ। ਇਸ ਕਰਕੇ ਤੁਸੀਂ ਜੁੜਿਆ ਜ਼ਰੂਰ ਕਰੋ, ਤੁਹਾਡੀ ਪਸੰਦ ਅਸੀਂ ਸੁਣਦੇ ਹਾਂ, ਸਾਨੂੰ ਬੜਾ ਚੰਗਾ ਲੱਗਦਾ। ਕੋਸ਼ਿਸ਼ ਕਰਨੇ ਹਾਂ ਅਸੀਂ ਵੀ ਇੱਕ ਅੱਧਾ ਗੀਤ ਆਪਣੀ ਪਸੰਦ ਦਾ ਜ਼ਰੂਰ ਸੁਣਾ ਦਿਆ ਕਰੀਏ, ਪਰ ਕੱਲ੍ਹ ਜਿਹੜੇ ਵਾਅਦਾ ਕੀਤਾ ਸੀ ਉਹ ਗੀਤ ਰਹਿੰਦੇ ਹੋਏ ਉਹ ਸਾਡੀ ਹੀ ਪਸੰਦ ਦੇ ਵੀ ਨੇ, ਤੁਹਾਡੀ ਵੀ ਪਸੰਦ ਦੇ ਨੇ, ਦੋਨੋਂ ਗੀਤ ਬੜੇ ਕਮਾਲ ਦੇ ਨੇ। ਪਰਮਜੀਤ ਸਿੰਘ ਧਾਰੀਵਾਲ ਸਾਹਿਬ ਨੇ ਸਾਜਨ ਫਿਲਮ ਦੇ ਵਿੱਚੋਂ ਲਿਆ ਗਿਆ ਗੀਤ ਸੁਣਨਾ ਚਾਹਿਆ ਸੀ, ਬਹੁਤ ਹੀ ਵਧੀਆ ਗੀਤ ਹੈ, ਅਤੇ ਪ੍ਰਦੀਪ ਸਿੰਘ ਤੂਰ ਸਾਹਿਬ ਨੇ ਕਿਹਾ ਸੀ ਹਿੰਦੀ ਗੀਤ ਹਮ ਤੁਮੇ ਇਤਨਾ ਪਿਆਰ ਕਰਨਗੇ ਕਿ ਲੋਕ ਹਮੇ ਯਾਦ ਕਰਨਗੇ। ਇਹ ਵੀ ਗੀਤ ਬਾ ਕਮਾਲ ਹੈ ਜੀ, ਦੋਨੋਂ ਗੀਤ ਬੈਕ ਟੂ ਬੈਕ ਬੜੇ ਸੋਹਣੇ ਸੋਹਣੇ ਆਪਾਂ ਤੁਹਾਨੂੰ ਸੁਣਾਵਾਂਗੇ ਪ੍ਰੋਗਰਾਮ ਦੇ ਵਿੱਚ, ਪਰ ਜਨਾਬ ਅੱਜ ਦੇ ਜਿਹੜੇ ਗੀਤ ਆ ਉਹ ਤੁਸੀਂ ਭੇਜਣੇ ਨਾ ਭੁੱਲਣਾ। ਇਹ ਜ਼ਰੂਰ ਆ ਕਿ ਅਸੀਂ ਕਈ ਵਾਰ ਗੀਤ ਜ਼ਿਆਦਾ ਹੋਣ ਕਰਕੇ ਦੂਸਰੇ ਦਿਨ ਸੁਣਾ ਦਿੰਦੇ ਹਾਂ, ਪਰ ਸਾਨੂੰ ਇੱਕ ਖੁਸ਼ੀ ਵੀ ਹੈ ਕਿ ਅਸੀਂ ਗੀਤ ਛੱਡਦੇ ਨਹੀਂ, ਭਾਵੇਂ ਦੂਸਰੇ ਦਿਨ ਸੁਣਾਉਂਦੇ ਹਾਂ, ਸੁਣਾਉਂਦੇ ਜ਼ਰੂਰ ਹਾਂ। ਤਾਂ ਤੁਸੀਂ ਅੱਜ ਫਰਮਾਇਸ਼ਾਂ ਭੇਜ ਦਿਓ, ਅੱਜ ਦੇ ਗੀਤ ਅੱਜ ਹੀ ਪਲੇ ਕੀਤੇ ਜਾਣਗੇ, ਕੋਸ਼ਿਸ਼ ਸਾਡੀ ਪੂਰੀ ਹੈ। ਅਗਰ ਤੁਸੀਂ ਪਹਿਲਾਂ ਸੁਨੇਹ ਭੇਜ ਦਿੰਦੇ ਤਾਂ ਅਸੀਂ ਗੀਤ ਜ਼ਰੂਰ ਸੁਣਾਵਾਂਗੇ ਜੀ। ਈਮੇਲ ਆਈ ਡੀ ਨੋਟ ਕਰ ਲਓ ਪਿਆਰੇ ਦੋਸਤੋ, ਜਿਸ ਤੇ ਤੁਸੀਂ ਸੁਨੇਹਾ ਭੇਜ ਸਕਦੇ ਹੋ, request@harmanradio.com, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਜਿਹੜਾ ਤੁਸੀਂ ਭੇਜ ਸਕਦੇ ਹੋ ਪ੍ਰੋਗਰਾਮ ਦੇ ਵਿੱਚ। ਇਹ ਦੋ ਤਰੀਕੇ ਨੇ ਜਿਸ ਦੇ ਨਾਲ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਮੂਲੀਅਤ ਕਰ ਸਕਦੇ ਹੋ ਤੇ ਆਪਣੀ ਪਸੰਦ ਦੇ ਗੀਤ ਸੁਣੇ ਸੁਣੇ ਸੁਣ ਸਕਦੇ ਹੋ ਤੇ ਸੁਣਾ ਸਕਦੇ ਹੋ ਆਪਣੇ ਲਈ ਤੇ ਆਪਣੇ ਪਿਆਰਿਆਂ ਦੇ ਲਈ। ਤਾਂ ਲਓ ਫਿਰ ਪਿਆਰੇ ਦੋਸਤੋ, ਸੁਣਾ ਦਿੰਦੇ ਜੀ ਤੁਹਾਨੂੰ ਇਹ ਦੋ ਬਿਹਤਰੀਨ ਗੀਤ, ਜਦ ਤੱਕ ਤਾਜ ਵੀ ਆ ਜਾਂਦਾ।
प्यार करते हैं तुमको सनम, बहुत प्यार करते हैं तुमको सनम, कसम चाह ले लो, कसम चाह ले लो, खुदा की कसम, बहुत प्यार करते हैं तुमको सनम। प्यार करते हैं तुमको सनम, बहुत प्यार करते हैं तुमको सनम, कसम चाह ले लो, कसम चाह ले लो, खुदा की कसम, बहुत प्यार करते हैं तुमको सनम, बहुत प्यार करते हैं तुमको सनम।
ਚੰਗਾ ਕੀਤਾ ਮੈਂ ਆਪਣੇ ਲਈ ਲਿਆਂਦਾ ਮਿਲਗੀ ਦਾ ਮਾੜਾ ਜਿਹਾ ਫੜੀ ਜਾਂ ਥੋੜੀ ਜੀ ਚਾਹ ਪੀ ਕੇ ਤੇ ਥੋੜਾ ਜਿਹਾ ਕੰਮ ਸ਼ੁਰੂ ਕਰੀਏ। ਚੱਲ ਰਿਹਾ ਪ੍ਰੋਗਰਾਮ ਤਾਜੇ ਪ੍ਰੋਗਰਾਮ ਤੇ ਚੱਲ ਰਿਹਾ, ਤੁਸੀਂ ਹੁਣ ਥੋੜੇ ਜਿਹਾ ਲੇਟ ਹੋ ਗਏ। ਉਹ ਮੈਨੂੰ ਭਰਾਵਾ ਕਈ ਯਬ ਪੈਂਦੇ ਆ ਰਾਸਤੇ ਦੇ ਵਿੱਚ, ਕਦੇ ਕੋਈ ਟੱਕਰ ਜਾਂਦਾ। ਕੱਲ ਤੇ ਸਗੋਂ ਬੜਾ ਨਾਮ ਨੀ ਉਹਦਾ ਲੈਣਾ, ਕੱਲ ਬੜਾ ਕੰਮ ਖਰਾਬ ਰਿਹਾ। ਕੱਲ ਉਹ ਟੱਕਰ ਗਿਆ, ਅੱਜ ਮੋਹਣਾ ਟੱਕਰ ਗਿਆ। ਕਿਹੜਾ ਮੋਹਣਾ? ਮੋਹਣਾ ਕਿਹੜਾ? ਕੋਈ ਤਾਂ ਪਿੰਡ ਜੀ ਮੋਹਣਾ। ਅੱਛਾ ਅੱਛਾ ਅੱਛਾ, ਆਓ ਪਿਆਰ ਕਰਿਆ ਦਾ ਉਹ ਮੈਨੂੰ ਟੱਕਰ ਗਿਆ ਰਾਜ। ਉਹ ਕਹਿੰਦਾ ਵੀ ਆਪਾਂ ਮਾਝ ਲੈਣੀ ਆ। ਅੱਛਾ, ਮੈਂ ਕਿਹਾ ਵੀ ਠੀਕ ਆ ਲੈ ਆਉਂਦੇ ਆ। ਕਹਿੰਦਾ ਵੀ 25-30 ਹਜ਼ਾਰ ਰੁਪਇਆ ਲਾਉਣਾ ਆਪਾਂ ਮਾਝ ਤੇ। ਹਾਂ ਮਾਝ ਤੇ ਨੀ, ਮਾਝ ਲੈਣੀ ਏ ਇੰਨੇ ਕੁ ਦੀ ਆ। ਮਾਝ ਤੇ ਕੀ ਲਾਉਂਦੇ ਆ? ਓਹੋ ਹੀ ਮਤਲਬ ਮਾਝ ਲੈਣੀ ਆ, ਓਹਦੇ ਤੇ ਇੰਨੇ ਕੁ ਪੈਸੇ ਲੱਗਣੇ ਆ। ਓਹੋ ਮੈਂ ਕਿਹਾ 25-30 ਹਜ਼ਾਰ ਇੰਨਾ ਇਕੱਠਾ ਹੀ ਖਰਚ ਦੇਣਾ? 1.5 ਲੱਖ ਨੂੰ ਮੱਝ ਹੋ ਗਈ ਆ, 25-30 ਹਜ਼ਾਰ ਨੂੰ ਤੈਨੂੰ ਕਿਸੇ ਨੇ ਕੋਈ ਕਟਾ ਨੀ ਦੇਣਾ ਜਿਹੜਾ ਕੱਲ ਹੀ ਸੋਇਆ। ਮੈਨੂੰ ਕਹੇ 25-30 ਹਜ਼ਾਰ ਆਪਾਂ ਇਕੱਠਾ ਹੀ ਲਾ ਦੇਣਾ। ਮੈਂ ਮੋਹਣਿਆ, ਉਹ ਮੋਹਣਿਆ ਮੈਂ ਕਿਹਾ ਇੱਦਾਂ ਕਰ ਵੀ 5-10 ਹਜ਼ਾਰ ਰੁਪਇਆ ਹੋਰ ਪਾ ਸਕਦਾ? ਕਹਿੰਦਾ ਕੋਈ ਨੀ, 5-7 ਉੱਪਰ ਥੱਲੇ ਹੋਜੂਗਾ, ਮਾੜੀ ਗੱਲ ਨੀ, ਨਾ 5 ਪਾ ਦਊ। ਫਿਰ ਮੈਂ ਕਿਹਾ 5-10 ਹਜ਼ਾਰ ਹੋਰ ਪਾ, ਆਪਾਂ ਬੱਕਰੀ ਲੈਣੀ ਚਾਹੀਦੀ, ਬੱਕਰੀ ਲੈਂਦੇ ਆ ਜਾਂਦੀ। ਮੈਂ ਕਿਹਾ 30 ਹਜ਼ਾਰ ਦੀ ਟੋਪ ਦੀ ਬੱਕਰੀ ਆਪਾਂ ਨੂੰ ਮਿਲ ਜਾਣੀ ਆ, ਦੁੱਧ ਜਦੋਂ ਮਰਜ਼ੀ ਚੋਲੋ। ਉਹਦਾ ਮਜ਼ਾਕ ਕਰਦਾ, ਮੈਂ ਮਜ਼ਾਕ ਤੇ ਤੂੰ ਸ਼ੁਰੂ ਕੀਤਾ, 25 ਹਜ਼ਾਰ ਦੀ ਕਿਹੜਾ ਤੈਨੂੰ ਮੱਝ ਦੇ ਦਊ? ਮੈਂ ਕਿਹਾ ਬਾਬਾ 60-60 ਹਜ਼ਾਰ ਤੋਂ 50 ਹਜ਼ਾਰ ਤੋਂ ਉੱਪਰ ਮੱਝ ਦੀ ਗੱਲ ਕਰ, 50 ਤੋਂ ਥੱਲੇ ਤੈਨੂੰ ਬੱਕਰੀਆਂ ਹੀ ਮਿਲਣੀਆਂ, ਬੱਕਰੀ ਭੇਡ ਹੋਰ ਇੱਦਾਂ ਦੀਆਂ ਚੀਜ਼ਾਂ ਤੈਨੂੰ ਮਿਲਣੀਆਂ। ਫਿਰ ਕਹਿੰਦਾ ਵੀ ਉਹ ਕੀ ਕਰੀਏ? ਮੈਂ ਕਿਹਾ ਥੋੜਾ ਰੁਕ ਜਾ, ਕਾਲ ਦੇ ਵਿਚ ਲਈ ਹੋਈ ਚੀਜ਼ ਅੱਜ ਤੂੰ ਸਸਤੀ ਲੈ ਲੋ। ਸਾਡਾ ਭਾਈਆ ਕਹਿੰਦਾ ਹੁੰਦਾ ਸੀ ਵੀ ਅੱਜ ਤੁਸੀਂ ਮਾੜੀ ਚੀਜ਼ ਲੈਣੀ ਆ, ਥੋੜਾ ਰੁਕ ਜਾਓ, ਇੰਤਜ਼ਾਰ ਕਰ ਲਓ, 4 ਰੁਪਏ ਹੋਰ ਜੋੜ ਲਓ, ਇਹਦੇ ਨਾਲੋਂ ਚੱਜ ਦੀ ਚੀਜ਼ ਹੀ ਕੋਈ ਲੈ ਲਿਓ। ਅੱਛਾ, ਏਦਾਂ ਕਹਿੰਦਾ ਸੀ। ਤੇ ਇਹ ਫਿਰ ਹੁਣ ਜੀ ਉਹਦੀ ਗੱਲ ਸੁਣੋ, ਜੇ ਲੈਣਾ ਹੀ ਆ ਕੋਈ ਚੱਜ ਦੀ ਚੀਜ਼ ਲੈ ਲਓ ਇਹਦੇ ਨਾਲੋਂ। ਹਾਂ ਇਹ ਤਾਂ ਤਾਜੀ ਗੱਲ ਤੁਹਾਡੀ ਸਹੀ ਆ। ਹਾਂ ਗੱਲਾਂ ਬਾਤਾਂ ਤੇ ਉਹਨੇ ਮੈਨੂੰ 1.5 ਘੰਟਾ ਮੇਰਾ ਉੱਥੇ ਖਰਾਬ ਕਰਤਾ। 25 ਹਜ਼ਾਰ ਵਾਲੀ ਮੱਝ ਲੈ, ਮੀਤੂ ਨੂੰ ਲੈ ਦੇਣੀ ਆਪਾਂ ਟੀਟੇ ਨੂੰ 25 ਹਜ਼ਾਰ। ਇਹਨੇ ਕਹਿਣਾ 25 ਹਜ਼ਾਰ ਮੈਨੂੰ ਉਦਾਂ, ਜਦੋਂ ਮੈਂ ਆਪੇ ਲੈ ਲੂੰ। ਬਸ ਫੇਰ ਲੈ ਗਈ ਮੱਝ ਦਾ, ਇਹ ਤਾਂ ਠੀਕ ਹੀ ਆ। ਕਿ ਆਪਣੇ ਸਰੋਤੇ ਕਿਹੜਾ ਆਏ ਆ ਪ੍ਰੋਗਰਾਮ ਦੇ ਵਿੱਚ ਕਿ ਨਹੀਂ? ਤਾਜੀ ਆਏ ਨੇ ਸਰੋਤੇ, ਆਪਾਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਦੀ ਸਾਂਝ ਪਾਉਣੀ ਆ। ਨਗਿੰਦਰ ਭਾਜੀ ਦਾ ਕੱਲ ਵੀ ਸੁਨੇਹਾ ਰਹਿ ਗਿਆ ਸੀ, ਉਹ ਫੜਾ ਮੂੰਹ ਤੇਰੇ ਕੱਲ ਵੀ ਰਹਿ ਗਿਆ, ਤੂੰ ਛੱਡ ਉਹਨਾਂ ਨੂੰ ਅੱਜ ਵੀ ਦੇਣਾ। ਇਹ ਨਾ ਹੋਵੇ ਤੂੰ ਬਾਅਦ ਮੰਗਲਵਾਰ ਤੇ ਸ਼ਨਿਚਰਵਾਰ ਹੀ ਰੱਖੇ ਗੱਲ ਆ। ਤੇ ਉਹਨਾਂ ਦਾ ਸੁਨੇਹਾ ਫਿਰ ਬਹੁਤ ਪੜਦੇ ਇੱਦਾਂ ਨਾ ਕਰਿਆ ਕਰ। ਉਹ ਤੇ ਆਪਣੇ ਪਰਮ ਮਿੱਤਰ ਨੇ ਉਹਨਾਂ ਦਾ ਸੁਨੇਹਾ ਦੇਖੋ, ਮੋਗੇ ਤੋਂ ਉਹ ਇਟਲੀ ਦੀ ਧਰਤੀ ਦੇ ਵਿੱਚ ਚਲੇ ਗਿਆ, ਤਾਂ ਵੀ ਉਹ ਇੰਨਾ ਪਿਆਰ ਕਰਦੇ, ਇੰਨਾ ਸਤਿਕਾਰ ਕਰਦੇ ਆ, ਉਨੇ ਦੂਰੋਂ ਜਾ ਕੇ ਵੀ ਉਹਨਾਂ ਨੇ ਸਾਨੂੰ ਮਤਲਬ ਭੁੱਲੇ ਨਹੀਂ। ਉਹਨਾਂ ਦਾ ਸੁਨੇਹਾ ਤਾਂ ਆਪਾਂ ਬਹੁਤ ਪੜ੍ਹਨਾ ਹੀ ਪੜ੍ਹਨਾ। ਲੈ ਪੜ੍ਹ ਵੇ ਉਹਨਾਂ ਦਾ ਸੁਨੇਹਾ। ਤਾਂ ਜੀ ਉਹਨਾਂ ਦਾ ਵੋਇਸ ਮੈਸੇਜ ਆਇਆ, ਆਪਾਂ ਵੋਇਸ ਮੈਸੇਜ ਪਹਿਲਾਂ ਸੁਣਦੇ ਆ। ਲਵ ਮਿਲਕੀ ਦਾ ਸਹਿਰ ਢੱਕ ਲਓ, ਸੁਣਿਓ ਵੋਇਸ ਮੈਸੇਜ ਆਪਾਂ ਲੱਗੇ ਸੁਣੋ। ਗੱਲ ਉਹਨਾਂ ਨੇ ਰੱਬ ਦੀ ਹੀ ਕਰਨੀ ਆ, ਆਪਾਂ ਸੰਸਾਰੀ ਗੱਲਾਂ ਚ ਜ਼ਿੰਦਗੀ ਕਰ ਲੈਣੀ, ਉਹਨਾਂ ਨੇ ਰੱਬ ਦੀ ਗੱਲ ਕਰਨੀ। ਆਓ ਜੀ, ਆ ਜਾਓ ਨਿਕਿੰਦਰ ਸਿੰਘ ਜੀ।
ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ। ਛੋਟੇ ਜੇ ਬੈਠੇ ਬੈਠੇ ਦੇਖ ਰਿਹਾ ਹੈ ਵੈਸੇ ਤਾਂ ਕਿਵਾਂ ਸੀ ਫਿਰ ਵੀ ਆਪਦੀ ਇੱਕ ਐਰੀ ਦਸਵੇਂ ਮਹੀਨੇ ਦੀ ਵੀਹ ਦੀ ਸੁਣ ਰਿਹਾ ਸੀ ਜਿਹਦੇ ਚ ਤਾ ਜੀ ਨੇ ਕਿਹਾ ਵੀ ਧਾਰਨਾ ਸਮਝ ਨੀ ਆਈ ਆਓ ਧਾਰਨਾ ਦਾ ਵਿਵਹਾਰ ਸ਼ੁਰੂ ਕਰਦੇ ਆ ਪਹਿਲਾਂ ਧਾਰਨਾ ਉਹੀ ਲਾ ਕੇ ਸੁਣਾਉਂਦੇ ਹਾਂ ਆਖਦੇ ਹਨ ਧੰਨ ਧੰਨ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ
ਵਾਹਿਗੁਰੂ
ਘੁਮਾਨ ਸਾਹਿਬ ਪਿੰਡ ਘੁਮਾਨ ਦਾ ਤਾਂ ਘੁਮਾਨ ਸਾਹਿਬ ਕਿਹਾ ਕਿਉਂ ਉੱਥੇ ਬਾਬਾ ਨਾਮਦੇਵ ਜੀ ਨੇ 70 ਸਾਲ ਦੀ ਉਮਰ ਵਿਚ ਉੱਥੇ ਗਏ ਆਖਰੀ ਜਾਣੀ ਸਮਾਂ ਉੱਥੇ ਬਤੀਤ ਕੀਤਾ ਉੱਥੇ ਬਾਬਾ ਨਾਮਦੇਵ ਜੀ ਚੰਨ ਪਾਏ ਤੇ ਤਿੰਨ ਚਾਰ ਗੁਰਦੁਆਰੇ ਬਣੇ ਹਨ ਚੰਨ ਕਮਲ ਅੰਗੀਠਾ ਸਾਹਿਬ ਜਿੱਥੇ ਬਾਬਾ ਜੀ ਦਾ ਸੰਸਕਾਰ ਰਿਹਾ ਤੇ ਤਪ ਸਥਾਨ ਹੋਰ ਵੀ ਆਸੇ ਪਾਸੇ ਬੇਰੀ ਸਾਹਿਬ ਕੁੱਪਾ ਸਾਹਿਬ ਇਹਨਾਂ ਪਿੰਡਾਂ ਦੇ ਵਿਚ ਸਭ ਤੋਂ ਪਹਿਲਾਂ ਬਾਬਾ ਨਾਮਦੇਵ ਜੀ ਪੱਟੀ ਸਾਹਿਬ ਗਏ ਉਹਨਾਂ ਲੋਕਾਂ ਨੇ ਬੇਨਤੀ ਕੀਤੀ ਫਰਿਆਦ ਕੀਤੀ ਬਾਬਾ ਜੀ ਇੱਥੇ ਮਿੱਠਾ ਜਲ ਹੈ ਨੀ ਉਹਨਾਂ ਨੇ ਕੀ ਕੀਤਾ ਬਾਬਾ ਜੀ ਨੇ ਕਿਹਾ ਵੀ ਇੱਥੇ ਖੂਹ ਪੱਟੋ ਤੇ ਬਾਬਾ ਜੀ ਨੇ ਖੂਹ ਲਵਾਇਆ ਤੇ ਮਿੱਠਾ ਜਲ ਨਿਕਲਿਆ ਤੇ ਬਾਬਾ ਜੀ ਨੇ ਵਚਨ ਇਹ ਕੀਤਾ ਵੀ ਜਿਹੜਾ ਇੱਥੋਂ ਮਿੱਠਾ ਜਲ ਛਕੇਗਾ ਉਹ ਅੰਮ੍ਰਿਤ ਦਾ ਰੂਪ ਹੋਏਗਾ ਤੇ ਨੌ ਪਰਨੋ ਤੰਦਰੁਸਤ ਹੋ ਕੇ ਇੱਥੋਂ ਜਾਏਗਾ ਤੇ ਠੰਡਾ ਤੇ ਮਿੱਠਾ ਜਲ ਹੋਏਗਾ ਉਹ ਗੁਰਦੁਆਰਾ ਖੂਹ ਸਾਹਿਬ ਵੱਜਦਾ ਉਹ ਅੱਜ ਵੀ ਮੌਜੂਦ ਹੈ ਹੁਣ ਵੀ ਖੂਹ ਹੈਗਾ ਚਲੋ ਜਿਆਦਾ ਸਥਾਨ ਵੱਲ ਨਾ ਜਾਵਾਂ ਉੱਥੇ ਪਿੰਡ ਚ ਬੇਰੀ ਸਾਹਿਬ ਵੀ ਹੈ ਜਿੱਥੇ ਬਾਬਾ ਜੀ ਦੇ ਕੋਲੇ ਇੱਕ ਖੁੰਡੀ ਸੀ ਕਿਸੇ ਨੇ ਕਿਹਾ ਵੀ ਸੀ ਉਹ ਬੇਰੀ ਦੀ ਨਿੰਮ ਦੀ ਤੇ ਬਾਬਾ ਜੀ ਤਾਂ ਮੰਨਾ ਕਿ ਜੇ ਇੱਥੇ ਖੁੰਡੀ ਹਰੀ ਹੋ ਜੇ ਉਹ ਬਾਬਾ ਜੀ ਕਹਿੰਦੇ ਇੱਥੇ ਬੇਰੀ ਹੋਏਗੀ ਇਹਦੇ ਬੇਰ ਕੌੜੇ ਲਾਲ ਹੋਣਗੇ ਪਰ ਕੌੜੀ ਬੇਰੀ ਨਿਮਰ ਕੇ ਹਕਨ ਹੋਣਗੇ ਤੇ ਖੁੰਡੀਆਂ ਦੀ ਤਰ੍ਹਾਂ ਇਹਦੀਆਂ ਲਗਰਾਂ ਖੁੰਡੀਆਂ ਬਣ ਬਣ ਕੇ ਨਿਕਲਿਆ ਕਰਨਗੀਆਂ ਉਹ ਬੇਰੀ ਜਦੋਂ ਫੁੱਟਦੀ ਹੈ ਪਿਆਰੋ ਉਹਦੀ ਗੋਲ ਖੁੰਡੀ ਬਣ ਕੇ ਬੇਰੀ ਫੁੱਟਦੀ ਹੈ ਉਹ ਅੱਜ ਵੀ ਗੁਰਦੁਆਰਾ ਮੌਜੂਦ ਹੈ ਚਲੋ ਖੈਰ ਆਪਾਂ ਨਾ ਜ਼ਿਆਦਾ ਤਿਆਰ ਦਾ ਵਿਵਰਨ ਕਰੀਏ ਆਪਾਂ ਚਲੀਏ ਤਪ ਸਥਾਨ ਘੁਮਾਨ ਦੇ ਪਿੰਡ ਵਿਚ ਦੁਬਾਰਾ ਫੇਰ ਆ ਜਾਈਏ ਇਤਿਹਾਸ ਤਾਂ ਬਹੁਤ ਲੰਬਾ ਚੌੜਾ ਹੈ ਪਰ ਫੇਰ ਵੀ ਤੁਹਾਨੂੰ ਤੇਰਾ ਮਾਣ ਹੋਏ ਗੁਰੂ ਨੂੰ ਭਾਵੇਂ ਬੰਦਿਆ ਤੇਰਾ ਮਾਣ ਹੋਏ ਬਾਬਾ ਜੀ ਥੋੜਾ ਜਾ ਤਾਇਆ ਜੀ ਥੋੜਾ ਜਾ ਗਲਤ ਲਿਖਿਆ ਗਿਆ ਸੀ ਦਾਸ ਨੇ ਲਿਖਿਆ ਵੀ ਸੀ ਵੀ ਗਲਤੀ ਹੋ ਗਈ ਚਲੋ ਮਾਫ਼ ਕਰਨਾ ਫੇਰ ਵੀ ਆਪਾਂ ਕੋਸ਼ਿਸ਼ ਕਰਦੇ ਆ ਆਪਾਂ ਇਸ ਧਾਰਨਾ ਦੇ ਲਾਗੇ ਪਹੁੰਚਣ ਦੀ ਜਦੋਂ ਪਿਆਰਿਓ ਬਾਬਾ ਨਾਮਦੇਵ ਜੀ ਉੱਥੇ ਬੈਠੇ ਤਪ ਸਥਾਨ ਉੱਥੇ ਵੀ ਇੱਕ ਖੂਹ ਲਵਾਇਆ ਲੱਗਿਆ ਸੀ ਪਹਿਲਾਂ ਉੱਥੇ ਛਬੜੀ ਹੁੰਦੀ ਸੀ ਛਬੜੀ ਛੱਪੜ ਦਾ ਪਾਣੀ ਤੇ ਉੱਥੇ ਬਾਬਾ ਜੀ ਬੈਠ ਗਏ ਤਪ ਉਹਦੇ ਲਾਗੇ ਇੱਕ ਗੁਰਦੁਆਰਾ ਸਾਹਿਬ ਤਪ ਸਥਾਨ ਹੈ ਉਹ 9 ਮੰਜ਼ਿਲਾ ਹੈ ਇਸ ਵਕਤ ਉਹਦੀ ਮੰਜ਼ਿਲ ਵੀ 9 ਹੈ ਉੱਥੇ ਜੇ ਆਪਾਂ ਜਾ ਕੇ ਵੇਖੀਏ ਤਾਂ 5 ਰੁਪਏ ਤੱਕ ਵੀ ਉਹ ਤੇ ਲਿਖ ਕੇ ਵੀ ਪੱਥਰ ਲੈ ਕੇ ਲੱਗੇ ਹੋਏ ਹਨ ਮਿਲਦੇ ਲੱਗੇ ਹੁਣ ਤਾਂ ਲਿਸਟ ਬਣਾ ਕੇ ਲਾਤੀ ਪਹਿਲਾਂ ਪੱਥਰ ਲੱਗੇ ਹੁੰਦੇ ਸੀ ਓਹਦੇ 5 ਰੁਪਏ ਦੀ ਲਿਫਟ ਬੜੀ ਕੀਮਤ ਹੁੰਦੀ ਹੈ। ਉਹ ਤਲਾਅ ਵੀ ਲਾਗੇ ਹੈਗਾ, ਉਹ ਗੁਰਦਾ ਸਾਹਿਬ ਦਾ ਲਾ ਕੇ ਭੋਰਾ, ਭੋਰੇ ਦੇ ਵਿਚ ਬਾਬਾ ਨਾਨਕ ਜੀ ਰਬਾਬ ਲੈ ਕੇ ਕੀਰਤਨ ਕਰਦੇ ਹੁੰਦੇ ਸੀ, ਰਬਾਬ ਭੋਰੇ ਵਿਚ ਬਹਿ ਕੇ ਬਾਬਾ ਜੀ ਕੀਰਤਨ ਕਰਦੇ ਹੁੰਦੇ ਸਨ। ਬਾਬਾ ਜੀ ਨੇ ਬਚਨ ਕੀਤਾ ਵੀ ਜਿਹੜਾ ਇਹ ਛਪੜੀ ਵਿਚ ਇਸ਼ਨਾਨ ਕਰੇਗਾ ਉਹ ਨੌ ਵਨੋ ਹੋ ਜਾਏਗਾ। ਬਿਹਾਰੀਓ ਉੱਥੇ ਇੱਕ ਰਾਜਾ ਸੀਗਾ ਜਿਹੜਾ ਇਸ਼ਨਾਨ ਕਰਕੇ ਠੀਕ ਤਾਂ ਹੋ ਗਿਆ ਪਰ ਉਹਦੇ ਵਿੱਚੋਂ ਮਾਨ ਤੇ ਹੰਕਾਰ ਨਹੀਂ ਗਿਆ। ਉਹਨੇ ਤਪਸਾਂ ਦੇ ਲਾਗੇ ਯਾਨੀ ਗੁਰਦੁਆਰਾ ਸਾਹਮਣੇ ਹੀ ਇੱਕ ਜਗ੍ਹਾ ਹੈ ਗੀਠਾ ਸਾਹਿਬ ਦਰਬਾਰ ਸਾਹਿਬ ਜਿੱਥੇ ਪ੍ਰੋਗਰਾਮ ਚੱਲਦਾ ਹੈ ਉੱਥੇ ਇੱਕ ਬੁੜ ਵੀ ਖੜਾ ਉੱਥੇ ਤਾਇਆ ਜੀ ਇੱਕ ਕਿੱਲਾ ਜ਼ਮੀਨ ਹੈ ਉਹ ਕਿੱਲੇ ਜ਼ਮੀਨ ਦੇ ਵਿੱਚ ਹੀ ਚਾਰ ਸਵੇਰੇ ਨਿੱਕੀ ਬਰੀਕ ਇੱਟ ਦੀਆਂ ਕੰਧਾਂ ਕੱਢ ਕੇ ਥੱਲੋਂ ਚੱਕ ਕੇ ਨੀਂ ਉਹਦੀ ਤਲਾਬ ਬਣਾਇਆ। ਤਲਾਬ ਹੀ ਕਿਹਾ ਆਲੇਸ਼ਾਨ ਬਣਾਇਆ ਉਸ ਵਕਤ ਆਲੇਸ਼ਾਨ ਹੀ ਹੋਏਗਾ। ਉਹ ਹੁਣ ਵੀ ਜਦੋਂ ਪੜਦੇ ਹਨ ਉਹ ਨਿੱਕੀਆਂ ਇੱਟਾਂ ਵਿਚੋਂ ਨਿਕਲਦੀਆਂ ਹਨ ਹਜੇ ਵੀ ਉਹ ਇੱਟਾਂ ਤੇ ਪੌੜੀਆਂ ਬਣੀਆਂ ਹੋਈਆਂ ਹਨ। ਜਦ ਉਹ ਬਾਦਸ਼ਾਹ ਤਲਾਬ ਨੇ ਤਿਆਰੀ ਕਰਕੇ ਪੂਰਾ ਸਭ ਕੰਮ ਕੰਪਲੀਟ ਕਰਕੇ ਬਾਬਾ ਨਾਮਦੇਵ ਜੀ ਦੇ ਕੋਲੇ ਮੱਥਾ ਟੇਕ ਕੇ ਗਿਆ, ਬਾਬਾ ਜੀ ਮੈਂ ਤੁਹਾਡੇ ਵਾਸਤੇ ਏਡਾ ਵੱਡਾ ਤਲਾਬ ਬਣਾ ਕੇ ਹੈ ਇਹਦੇ ਵਿਚ ਕੇ ਨਹਾਉਣ ਦਾ ਪ੍ਰਬੰਧ ਤੁਹਾਡੇ ਵਾਸਤੇ ਅਲੱਗ, ਤੁਹਾਡਾ ਕਮਰਾ ਅਲੱਗ, ਮੈਂ ਜੀ ਉੱਥੇ ਆ ਕਰਤਾ ਉਹ ਜੀ ਹਰ ਕੰਮ ਤੇ ਮੈਂ ਕਰਦਾ ਵੇ ਜਿਹੜੀ ਮਾਂ ਘਰ ਬੈਠਾ ਹੰਕਾਰ ਕਰ ਬੈਠਾ। ਪਿਆਰਿਓ ਹੰਕਾਰ ਇੰਗਲਿਸ਼ ਵਿਚ ਕਿਹਾ ਗਿਆ ਬਟ ਪ੍ਰਾਊਡ ਇਜ ਫੇਲ।
ਵਾਹ ਕਿਆ ਬਾਤ ਆ,
ਮਨਦੀਪ ਹੱਸੇਗਾ ਬਟ ਪ੍ਰਾਊਡ ਇਜ ਫੇਲ ਇਹ ਬਾਬਾ ਨਾਮਦੇਵ ਜੀ ਨੇ ਸਾਫ ਹੀ ਕਹਿਤਾ। ਬਾਬਾ ਨਾਮਦੇਵ ਜੀ ਸਵਾਏ ਕਹਿਤਾ ਜਾ ਕੁੱਤੇ ਮੁੱਤਣਗੇ। ਪਿਆਰਿਓ ਹੁਣ ਜਾ ਕੇ ਵੇਖੋ ਗਧੇ ਘੋੜੇ ਬਲਦ ਕੁੱਤੇ ਹੁਣ ਤਾਂ ਦਾਸ ਨੇ ਰੱਖੀ ਵੇਖਿਆ ਉੱਥੇ ਮੂਰਤੀਆਂ ਹਨ ਹੁਣ ਉੱਥੇ ਲੋਕ ਗੰਦ ਛੱਡਦੇ ਨੇ ਗੰਦ ਗੋਹਾ ਸਭ ਉਕਤਲਾ ਛੱਡਦੇ ਹਨ ਪਰ ਉਹ ਆਬਾਦ ਨਹੀਂ ਹੋ ਸਕਿਆ
ਮਾੜਾ ਬਹੁਤ
ਜਾਨੀ ਉੱਥੇ ਨਰਕ ਕੁੰਡ ਬਣਿਆ ਵਾ ਪਰ ਉਹ ਟੋਪੜੀਆਂ ਅੱਗੇ ਤਾਂ ਖੜੀਆਂ ਸੀ ਬਿਲਡਿੰਗਾਂ ਛੋਟੀਆਂ ਛੋਟੀਆਂ ਪਰ ਉਹ ਬਿਲਡਿੰਗਾਂ ਵੀ ਖਤਮ ਹੋ ਗਈਆਂ ਪਰ ਨੀਂਹ ਵਿਚ ਇੱਟਾਂ ਉਵੇਂ ਸ਼ਾਮਲ ਹਨ। ਤਾਹੀ ਗੁਰਬਾਣੀ ਵਿਚ ਵੀ ਆਉਂਦਾ ਸੰਤ ਬੋਲੇ ਸਹਿਤ ਵਾ ਸੰਤ ਕਾ ਕਿਹਾ ਬੈਠਾ ਨਾ ਜਾ। ਸ਼੍ਰੋਮਣੀ ਭਗਤ ਬਾਬਾ ਨਾਨਕ ਜੀ ਅੱਜ ਵੀ ਉੱਥੇ ਮੌਜੂਦ ਹਨ ਹਰ ਸਾਲ।
ਵਾਹਿਗੁਰੂ
13 ਤਰੀਕ ਮਾਘੀ ਵਾਲੇ ਦਿਨ ਇਸ਼ਨਾਨ ਕਰਦੇ ਹਨ ਮੇਲਾ ਲੱਗਦਾ ਹੈ ਉਸ ਵਕਤ ਮੇਲੇ ਹੋਇਆ ਕਰਦੇ ਹਨ ਸਾਰੀ ਰਾਤ ਪਿਆਰ ਕੀਰਤਨ ਦਰਬਾਰ ਚੱਲਦਾ ਚੰਨ ਕਮਲ ਗੁਰਦੁਆਰਾ ਸਾਹਿਬ ਵਿਖੇ ਉਦੋ ਬਾਅਦ ਫਿਰ ਦਰਬਾਰ ਸਾਹਿਬ ਜਿੱਥੇ ਬਾਬਾ ਨਾਨਕ ਦੇਵ ਜੀ ਸੰਸਕਾਰ ਹੋਇਆ ਉੱਥੇ ਵੀ ਕੀਰਤਨ ਦਰਬਾਰ ਚੱਲਦਾ ਹੈ। ਪਿਆਰਿਓ ਦਾਸ ਉੱਥੇ ਸੇਵਾ ਹਰ ਸਾਲ ਕਰਨ ਜਾਇਆ ਕਰਦਾ ਦਿੰਦਾ ਮੋਗਿਆਂ ਦਾ ਲੰਗਰ 5 ਦਿਨ ਉੱਥੇ ਚੱਲਦਾ ਹੈ ਸੰਗਤਾਂ ਤੋਂ ਗ੍ਰਹਿ ਕਰਕੇ ਅਸੀਂ ਪਿਆਰਿਓ ਮੋਗੇ ਤੋਂ ਅਸੀਂ ਜਿੰਨੇ ਵੀ ਆ ਗੁਰਜੰਟ ਸਿੰਘ ਤਰਸੇਮ ਸਿੰਘ ਅਮਨਦੀਪ ਸਿੰਘ ਮੰਨਾ ਹੋਰ ਕਈ ਮੈਂਬਰ ਨਿਗਿੰਦਰ ਸਿੰਘ ਤੇ ਹੋਰ ਕਈ ਮੈਂਬਰ ਰਲ ਮਿਲ ਕੇ ਇਕੱਠੇ ਸੇਵਾ ਕਰਕੇ ਹੋਰ ਵੀ ਪੁਰਾਣੇ ਬਲਬੀਰ ਸਿੰਘ ਜੀ ਘੋੜੀਆ ਸੁਰਿੰਦਰ ਬਿੱਟੂ ਗੁਰਸੇਵਕ ਪਾਲ ਹੋਰ ਵੀ ਸੇਵਕ ਸੇਵਾਦਾਰ ਹਨ ਜਿਨ੍ਹਾਂ ਦਾ ਮੈਂ ਨਾਂ ਰਹਿ ਗਿਆ ਹੋ ਗਿਆ ਕਈਆਂ ਦੇ ਨਾਂ ਰਹਿ ਗਏ ਹੋਣੇ ਜੀ ਇਹ ਰਲ ਮਿਲ ਕੇ ਗਰਾਹੀ ਇਕੱਠੀ ਕਰਕੇ ਅਸੀਂ 5-7 ਲੱਖ ਰੁਪਇਆ ਕਰਕੇ ਉੱਥੇ ਗੁਰੂ ਕੇ ਲੰਗਰ ਸਜਾਉਂਦੇ ਹਾਂ ਜੀ। 5 ਦਿਨਾਂ ਦੇ ਬਾਅਦ ਫਿਰ ਅਸੀਂ ਵਾਪਸ ਘਰੇ ਆਉਂਦੇ ਹਾਂ, ਫਿਰ ਸ਼ੁਕਰਾਨਾ ਵੀ ਕਰੀਦਾ ਬਾਬਾ ਜੀ ਦਾ, ਸ਼ੁਕਰਾਨੇ ਵਾਲੇ ਦਿਨ ਵੀ ਲੰਗਰ ਚੱਲਦਾ। ਚਲੋ ਖੈਰ ਮੈਂ ਦੂਰ ਨਾ ਜਾਵਾ, ਤੁਹਾਨੂੰ ਮਾਂ ਦੀ ਗੱਲ ਸੁਣੀਏ। ਸਾਡੀ ਸਾਰੀ ਸੰਗਤ ਮਾਂ ਨੂੰ ਗੁਆ ਕੇ ਹੰਕਾਰ ਨੂੰ ਗੁਆ ਕੇ ਹੀ ਸੇਵਾ ਕਰਦੇ ਹਨ। ਉਥੋਂ ਦੀ ਸੰਗਤ ਵੀ ਸਾਨੂੰ ਸਾਥ ਬਹੁਤ ਦਿੰਦੀ ਹੈ, ਕਿਉਂਕਿ ਸਾਡੇ ਕੋਲ ਹਮਾਨ ਤੇ ਹੰਕਾਰ ਹੈ ਨੀ, ਸਾਡੇ ਕੋਲ ਤਾਂ ਸਿਰਫ ਸੰਗਤ ਵਾਸਤੇ ਪਿਆਰ ਹੀ ਹੁੰਦਾ ਹੈ। ਅਸੀਂ ਇੱਕ ਇੱਕ ਪੈਸਾ ਸੰਗਤ ਦਾ ਉੱਥੇ ਲਾ ਕੇ ਆਉਣੇ ਹਾਂ, ਉਹਨਾਂ ਸੰਗਤਾਂ ਨੂੰ ਛਕਾ ਕੇ ਆਉਣੇ ਹਾਂ, ਬੱਚਿਆਂ ਨੂੰ ਛਕਾ ਕੇ ਆਉਂਦੇ ਹਾਂ। ਸਿਖਾਉਣ ਵਾਲਾ ਕੌਣ ਹੈ? ਸਿਖਾਉਣ ਵਾਲਾ ਤਾਂ ਬਾਬਾ ਨਾਮਦੇਵ ਹੀ ਆ, ਆਪ ਹੀ ਲਾਉਂਦਾ ਹੈ। ਚਲੋ ਜੀ, ਟਾਈਮ ਹੁੰਦਾ ਜਾ ਰਿਹਾ, ਹੁਣ ਮੈਂ ਅੱਗੇ ਪਹੁੰਚਾ। ਗੁਰਬਾਣੀ ਚ ਕਹਿੰਦੀ ਹੈ, ਜਦੋਂ ਬਾਬੇ ਨਾਮਦੇਵ ਨੂੰ ਜਾ ਕੇ ਰਾਜਾ ਕਹਿੰਦਾ
ਵਾਹਿਗੁਰੂ
ਵੀ ਮੈਂ ਆਹ ਕਰਤਾ, ਮੈਂ ਆਹ ਕਰਤਾ
ਜੀ,
ਤੇ ਸੰਤ ਮਹਾਤਮਾ ਜੀ ਗਾਉਂਦੇ ਹੁੰਦੇ ਆ, ਉਹ ਬਾਬਾ ਉਹ ਤਾਇਆ ਜੀ ਤੁਹਾਨੂੰ ਮੈਂ 20-21 ਅਕਤੂਬਰ ਦੀ ਡੈਰੀ ਵਿਚ ਲਿਖਿਆ ਪੋਸਟਕਾਰਡ ਵਿਚ, ਤੁਸੀਂ ਉਹ ਥੋੜਾ ਜਾ ਕਿਹਾ ਵੀ ਸਮਝ ਨੀ ਆਈ, ਅੱਜ ਸਮਝ ਲੋ। ਤੇਰਾ ਮਾਨ, ਤੇਰਾ ਮਾਨ, ਤੇਰਾ ਮਾਨ ਵੇ
ਵਾਹਿਗੁਰੂ,
ਸੰਤਾਂ ਨੂੰ ਨਾ ਪਾਵੇ ਰਾਜਿਆ ਤੇਰਾ ਮਾਨ ਵੇ
ਵਾਹਿਗੁਰੂ,
ਤੇਰਾ ਮਾਨ, ਤੇਰਾ ਮਾਨ, ਤੇਰਾ ਮਾਨ ਜੀ, ਗੁਰੂ ਨੂੰ ਨਾ ਪਾਵੇ ਬੰਦਿਆ ਤੇਰਾ ਮਾਨ ਵੇ, ਤੇਰਾ ਮਾਨ, ਤੇਰਾ ਮਾਨ, ਤੇਰਾ ਮਾਨ ਵੇ, ਗੁਰੂ ਨੂੰ ਨਾ ਪਾਵੇ ਬੰਦਿਆ ਤੇਰਾ ਮਾਨ ਵੇ, ਤੇਰਾ ਮਾਨ, ਤੇਰਾ ਮਾਨ, ਤੇਰਾ ਮਾਨ, ਗੁਰੂ ਨੂੰ ਨਾ ਪਾਵੇ ਉਹ ਸੰਤਾਂ ਨੂੰ ਨਾ ਪਾਵੇ ਉਹ ਭਗਤਾਂ ਨੂੰ ਨਾ ਪਾਵੇ ਬੰਦਿਆ ਤੇਰਾ ਮਾਨ ਵੇ। ਮਾਨ ਮੇਰੇ ਹੁੰਦਾ ਜੀ ਹੰਕਾਰ,
ਵਾਹਿਗੁਰੂ
ਹਉਮੈ,
ਵਾਹਿਗੁਰੂ।
ਇਸ ਕਰਕੇ ਜਿਸ ਨੂੰ ਹਉਮੈ ਦਾ ਰੋਗ ਲੱਗ ਜਾਏ, ਆਓ ਇੱਕ ਧਾਰਨਾ ਹੋਰ ਬਣਾ ਦਈਏ, ਹਉਮੈ ਵਿੱਚ ਭਰਿਆ ਬੰਦਾ ਮਰਦਾ ਤੇ ਚਾਹੁੰਦਾ ਏ, ਹਉਮੈ ਵਿੱਚ ਭਰਿਆ ਬੰਦਾ ਮਰਦਾ ਤੇ ਚਾਹੁੰਦਾ, ਹਉਮੈ ਵਿੱਚ
ਭਰਿਆ ਬੰਦਾ,
ਹਉਮੈ ਵਿੱਚ ਭਰਿਆ ਬੰਦਾ, ਹਉਮੈ ਵਿੱਚ ਭਰਿਆ ਬੰਦਾ, ਹਉਮੈ ਵਿੱਚ ਭਰਿਆ ਬੰਦਾ, ਹਉਮੈ ਵਿੱਚ ਭਰਿਆ ਬੰਦਾ, ਜਮਦਾ ਤੇ ਮਰਦਾ
ਹੈ,
ਹਉਮੈ ਵਿੱਚ ਭਰਿਆ ਬੰਦਾ, ਹਉਮੈ ਦੀਰਘ ਰੋਗ ਹੈ,
ਵਾਹਿਗੁਰੂ
ਦਾਰੂ ਵੀ ਅਸਮਾਹੇ,
ਵਾਹਿਗੁਰੂ
ਕਿਰਪਾ ਕਰੇ ਜੇ ਆਪਣੀ, ਗੁਰ ਕਾ ਸ਼ਬਦ ਕਮਾਹੇ, ਹਉਮੈ ਦੇ ਵਿੱਚ ਭਰਿਆ ਬੰਦਾ ਮਾਤਾ ਤੇ ਜੰਮਦਾ। ਪਰ ਇੱਕ ਇਲਾਜ ਇਹਦਾ ਇਹ ਵੀ ਸਤਿਗੁਰਾਂ ਨੇ ਕਹਿਤਾ ਵੀ ਜੇ ਬੰਦਿਆ ਹਜੇ ਵੀ ਤੂੰ ਜੇ ਬਚਣਾ ਚਾਹੁੰਦਾ ਤਾਂ ਗੁਰ ਕਾ ਸ਼ਬਦ ਭਾ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਰਹੇਗਾ, ਅਗਰ ਜੇ ਉਹ ਕਿਰਪਾ ਕਰ ਦੇਵੇ ਤਾਂ ਤੂੰ ਗੁਰੂ ਦਾ ਸ਼ਬਦ ਕਮਾ, ਸਿਮਰਨ ਕਰ, ਭਗਤੀ ਕਰ, ਸਿਮਰੋ ਸਿਮਰ ਸਿਮਰ ਸੁਖ ਪਾਓ, ਕਲ ਕਲੇਸ਼ ਤਨ ਮਾਹਿ ਮਿਟਾਓ, ਆਓ ਫੇਰ ਦੁਬਾਰਾ ਸਮਾਪਤੀ ਬੁਲਾਈਏ। ਤੇਰਾ ਮਾਨ, ਤੇਰਾ ਮਾਨ, ਤੇਰਾ ਮਾਨ, ਭਗਤਾਂ ਨੂੰ ਨਾ ਪਾਵੇ ਬੰਦਿਆ ਤੇਰਾ ਮਾਨ ਵੇ, ਤੇਰਾ ਮਾਨ, ਤੇਰਾ ਮਾਨ, ਤੇਰਾ ਮਾਨ ਵੇ, ਸੰਤਾਂ ਨੂੰ ਨਾ ਪਾਵੇ ਬੰਦਿਆ ਤੇਰਾ ਮਾਨ ਵੇ, ਤੇਰਾ ਮਾਨ, ਤੇਰਾ ਮਾਨ, ਤੇਰਾ ਮਾਨ ਵੇ, ਤੇਰਾ ਮਾਨ, ਤੇਰਾ ਮਾਨ, ਤੇਰਾ ਮਾਨ ਵੇ, ਤੇਰਾ ਮਾਨ, ਤੇਰਾ ਮਾਨ, ਤੇਰਾ ਮਾਨ ਵੇ। ਗੁਰੂ ਨੂੰ ਨਾ ਪਾਵੇ ਬੰਦਿਆ ਤੇਰਾ ਮਾਣ
ਵਾਹਿਗੁਰੂ।
ਇੰਨਾ ਕੁਛ ਕਹਿੰਦੇ ਹੋਏ ਖਿਮਾ ਦਾ ਜਾ ਚੁੱਕੂ ਪਰ ਚੁੱਕੂ ਮਾਫ ਕਰਿਓ ਜੀ ਨਮਾਣਾ ਦਾਸ ਨਗਿੰਦਰ ਸਿੰਘ ਨੁੱਗੀ ਤੋਂ। ਵੈਸੇ ਮੇਰਾ ਪਿੰਡ ਖਾਸ ਡੋੜ ਹੈ, ਮੈਂ ਡੋਡਾ ਦਾ ਮਾਫ ਕਰਨਾ ਦਾਸ ਨੇ ਡੋਡਾ ਦਾ ਕਦੇ ਜ਼ਿਕਰ ਨਹੀਂ ਕੀਤਾ ਕਿਉਂ ਮੇਰੇ ਮਿੱਤਰ ਮੇਰੇ ਕਲਾਸ ਸ਼ੈਡੋ ਉੱਥੇ ਦੇ ਹਨ ਉਹ ਕਹਿੰਦੇ ਹਨ ਤੂੰ ਡੋਡਾ ਦਾ ਨਾਂ ਨਹੀਂ ਲੈਂਦਾ। ਚਲੋ ਅੱਜ ਡੋਡਾ ਦਾ ਨਾਂ ਲੈ ਕੇ ਇਹ ਐਰੀ ਨੂੰ ਇਸ ਵੀਡੀਓ ਨੂੰ ਖਤਮ ਕਰਨਾ ਚਾਹੁੰਦਾ ਹੈ। ਧੰਨਵਾਦ ਹੈ ਤਾਜ ਜੀ ਦਾ ਜਿਨ੍ਹਾਂ ਨੇ ਸਾਨੂੰ ਪੁਰਾਣੀ ਐਰੀ ਲੱਭਣ ਦੀ ਕੋਸ਼ਿਸ਼ ਕੀਤੀ ਉਹ ਮਿਲ ਗਈ। ਪੁਰਾਣਾ ਪੋਡਕਾਸਟ ਦਾਸ ਸੁਣ ਰਿਹਾ ਸੀ, ਦਾਸ ਜੀ ਨੇ ਕਿਹਾ ਵੀ ਮੈਨੂੰ ਇਹ ਧਾਰਨ ਸਮਝ ਨਹੀਂ ਆਈ, ਅੱਜ ਤਾਜ ਜੀ ਤੁਹਾਨੂੰ ਸਮਝ ਲੱਗ ਗਈ ਹੋਊਗੀ। ਆਓ ਆਖਰੀ ਵਾਰ ਤਾਜ ਜੀ ਨੂੰ ਪਿਆ ਭਾਈ ਸਤਿ ਸ੍ਰੀ ਅਕਾਲ, ਮਨਦੀਪ ਨੂੰ ਪਿਆ ਭਾਈ ਸਤਿ ਸ੍ਰੀ ਅਕਾਲ ਤੇ ਮਲਕੀਤ ਜੀ ਨੂੰ ਪਿਆ ਭਾਈ ਸਤਿ ਸ੍ਰੀ ਅਕਾਲ ਤੇ ਛੋਟੋ ਨੂੰ ਪਿਆਰ ਦਿੰਦੇ ਹੋਏ ਅਸੀਂ ਹੁਣ ਇਥੋਂ ਚਾਲੇ ਪਾਈਏ। ਵਸਦੇ ਰਹੋ, ਹੱਸਦੇ ਰਹੋ, ਖੁਸ਼ ਰਹੋ ਖੁਸ਼ ਰਹੋ ਪਰ ਪਿਆਰੋ ਕੱਲ ਸੰਗਰਾਂਦੀ ਦਾਸ ਸੈਰ ਤੇ ਗਿਆ ਸੀ ਬਾਹਰ ਸਮੁੰਦਰ ਦੇ ਲਾਗੇ ਇਟਲੀ ਦੇ ਇਲਾਕੇ ਚ, ਇਸ ਕਰਕੇ ਅੱਜ ਐਰੀ ਬਣਾਉਣ ਦਾ ਟਾਈਮ ਮਿਲਿਆ। ਇੰਨਾ ਕੁ ਕਹਿੰਦੇ ਸੀ ਸਵੀਕਾਰ ਕਰਨਾ ਭੁੱਲ ਚੁੱਕ ਮਾਫ਼ ਕਰਨਾ, ਫਿਰ ਦੁਬਾਰਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।
ਕਿਆ ਬਾਤ ਹੈ, ਨਗਿੰਦਰ ਸਿੰਘ ਜੀ ਨੇ ਬਹੁਤ ਰੰਗ ਬੰਨਿਆ। ਨਗਿੰਦਰ ਸਿੰਘ ਜੀ ਅਸੀਂ ਬੜੇ ਧੰਨਵਾਦੀ ਆ ਕਿ ਤੁਸੀਂ ਜਿਹੜਾ ਪੁਰਾਣੀ ਗੱਲ ਨੂੰ ਤੁਸੀਂ ਅੱਜ ਸਾਡਾ ਉਹ ਸਮਝਾਇਆ ਵੀ ਇੰਨੇ ਪਿਆਰੇ ਤਰੀਕੇ ਨਾਲ ਕਿ ਸਾਡੇ ਜਨਮਾਂ ਤੱਕ ਨੀ ਉਹ ਗੱਲ ਭੁੱਲਦੀ ਦਿਮਾਗ ਦੇ ਵਿੱਚੋਂ, ਜਿਸ ਹਿਸਾਬ ਨਾਲ ਤੁਸੀਂ ਸਮਝਾਇਆ। ਭਗਤ ਨਾਮਦੇਵ ਜੀ ਦੇ ਇਤਿਹਾਸ ਨੂੰ ਤੁਸੀਂ ਸੁਣਾਇਆ, ਉਹਨਾਂ ਦਾ ਨਾਮ ਹੀ ਜਦੋਂ ਰਸਨਾ ਤੇ ਆਉਂਦਾ ਤਨ ਮਨ ਪਾਕ ਤੇ ਪਵਿੱਤਰ ਹੋ ਜਾਂਦਾ। ਨਾਮਦੇਵ ਜਿਨ੍ਹਾਂ ਦੇ ਲਈ ਜਿਹੜਾ ਮੰਦਰ ਵੀ ਫਿਰ ਗਿਆ ਸੀ, ਘੁੰਮ ਗਿਆ ਸੀ। ਪੰਡਤਾਂ ਨੇ ਕਹਿਤਾ ਕਿ ਤੁਸੀਂ ਛੋਟੀ ਜਾਤ ਦੇ ਹੋ, ਤੁਸੀਂ ਮੰਦਰ ਚ ਦਾਖਲ ਨਹੀਂ ਹੋ ਸਕਦੇ। ਤੇ ਮਹਾਰਾਜ ਨੂੰ ਅਰਦਾਸ ਕਰਦੇ, ਮਹਾਰਾਜ ਵੀ ਜੇ ਮੈਂ ਛੋਟੀ ਜਾਤ ਦਾ ਤੇ ਇਹਦੇ ਚ ਮੇਰਾ ਕੀ ਕਸੂਰ ਆ, ਤੁਸੀਂ ਸਭ ਨੂੰ ਬਣਾਉਣ ਵਾਲਾ ਜਾਤਾਂ ਪਾਤਾਂ ਦਾ ਇੱਥੇ ਜਪ ਪਾ ਕੇ ਬੈਠੇ ਨੇ ਸਾਰੇ। ਤਕੜਿਆਂ ਨੇ ਆਪਣੀਆਂ ਜਾਤਾਂ ਨੂੰ ਤਕੜਾ ਕਰ ਲਿਆ, ਮਾੜਿਆਂ ਨੇ ਆਪਣਾ ਆਵਾਜ਼ ਵੀ ਨਹੀਂ ਚੱਕ ਸਕਦੇ। ਮਹਾਰਾਜ ਮੈਂ ਤਾਂ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਤੇ ਦਰਸ਼ਨਾਂ ਦੇ ਲਈ ਕੋਈ ਮੀਰੀ ਗਰੀਬੀ ਚਾਹੀਦੀ। ਮਹਾਰਾਜ ਨੇ ਉਹ ਮੰਦਰ ਹੀ ਫੇਰ ਦਿੱਤਾ, ਘੁਮਾ ਤਾ, ਤਾਂ ਜਿਹੜਾ ਕਿ ਅੱਜ ਵੀ ਤੁਸੀਂ ਮੱਧ ਪ੍ਰਦੇਸ਼ ਦੇ ਆਪਣਾ ਮਹਾਰਾਸ਼ਟਰ ਦੇ ਵਿੱਚ ਜਾ ਕੇ ਉਹ ਦੇਖ ਸਕਦੇ ਹੋ। ਜੇ ਤੂੰ ਹਜ਼ੂਰ ਸਾਹਿਬ ਜਾਂਦੇ ਤੁਸੀਂ ਤੇ ਉਹ ਮੰਦਰ ਵੀ ਦੇਖਣ ਜ਼ਰੂਰ ਜਾ ਕਰੋ, ਜਿਹੜਾ ਕਿ ਘੁੰਮਿਆ ਹੋਇਆ ਉਹਦੀ ਜਿਹੜੀ ਦਿਸ਼ਾ ਘੁੰਮੀ ਹੋਈ ਹੈ, ਤਾਂ ਉਹ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਉਹਨਾਂ ਦਾ ਉਹ ਕੀਤਾ ਗਿਆ। ਨਗਿੰਦਰ ਸਿੰਘ ਜੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਉਸ ਨੂੰ ਵਿਸਤਾਰ ਨਾਲ ਜਿਹੜਾ ਉਹ ਸਮਝਾਇਆ ਸੁਣਾਇਆ ਵੀ, ਤੇ ਉਹਨਾਂ ਨੇ ਕੁਝ ਆਪਾਂ ਨੂੰ ਕਵਿਤਾਵਾਂ ਵੀ ਭੇਜੀਆਂ, ਆਪਾਂ ਕੱਲ ਨੂੰ ਪੜਾਂਗੇ ਕਿਉਂਕਿ ਫਿਰ ਸੁਨੇਹਾ ਬਹੁਤ ਲੰਮਾ ਹੋ ਜਾਊਗਾ। ਤੇ ਸਰੋਤਿਆਂ ਨੇ ਕਹਿਣਾ ਫਿਰ ਨਗਿੰਦਰ ਸਿੰਘ ਜੀ ਦਾ ਸੁਨੇਹਾ ਬਹੁਤ ਲੰਮਾ ਹੋ ਗਿਆ, ਕਿਉਂਕਿ ਆਪਾਂ ਅੱਜ ਉਹਨਾਂ ਦੀ ਰਿਕਾਰਡਿੰਗ ਜਿਹੜੀ ਆ ਆਡੀਓ ਆਪਾਂ ਸੁਣੀ ਆ, ਉਹਦੇ ਵਿੱਚ ਆਨੰਦ ਆਇਆ। ਉਸ ਆਨੰਦ ਦੇ ਵਿੱਚ ਹੀ ਅੱਜ ਰਹੀਏ, ਕੱਲ ਨੂੰ ਫਿਰ ਉਹਨਾਂ ਦੇ ਜਿਹੜੇ ਲਿਖਤੀ ਸੁਨੇਹੇ ਵੀ ਪੜਾਂਗੇ। ਤੇ ਅੱਜ ਫਿਰ ਉਹਨਾਂ ਨੂੰ ਲਾਲਚਿਆਂ ਦੀ ਜਮਲੇ ਜੱਟ ਤੇ ਗੀਤ ਸੁਨਾ ਮਿਲ ਗਈ। ਤੇ ਨਗਿੰਦਰ ਸਿੰਘ ਜੀ ਨੂੰ ਬਹੁਤ ਬਹੁਤ ਸ਼ੁਕਰੀਆ, ਨਗਿੰਦਰ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਇੰਨਾ ਰੱਬੀ ਬੋਲਾਂ ਦਾ ਜਿਹੜਾ ਰੰਗ ਭਰਨ ਦੇ ਲਈ, ਕਿਉਂਕਿ ਰੱਬ ਦੀ ਗੱਲ ਤੋਂ ਬਿਨਾਂ ਕੋਈ ਵੀ ਕੰਮ ਅਧੂਰਾ, ਪ੍ਰੋਗਰਾਮ ਤੇ ਗੱਲ ਹੀ ਬੜੀ ਛੋਟੀ ਜਿਹੀ ਆ। ਕੋਈ ਵੀ ਕੰਮ ਜਿਸ ਦੇ ਰੱਬ ਦਾ ਨਾਮ ਨਹੀਂ ਉਹ ਅਧੂਰਾ ਹੀ ਅਧੂਰਾ ਕਹਿੰਦੇ। ਬੋਲਿਆ ਜਾਗ ਬਿਨਾਂ ਦੁੱਧ ਨਹੀਂ ਜੰਮਦਾ, ਭਾਵੇਂ ਲਾਲ ਹੋਵੇ ਕੜ ਕੜ ਕੇ, ਜਿੰਨਾ ਮਰਜ਼ੀ ਜ਼ੋਰ ਲਾ ਲਈਏ ਰੱਬ ਦੇ ਨਾਮ ਦਾ ਜਾਗ ਜਿੰਨਾ ਚਿਰ ਲੱਗਦਾ ਨਹੀਂ ਦੁੱਧ ਦੀ ਕੋਈ ਵੈਲਿਊ ਨਹੀਂ ਬਣਨੀ। ਜੀ ਤੇ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਕਿ ਤੁਸੀਂ ਇੰਨਾ ਪਿਆਰ ਸਤਿਕਾਰ ਦੇ ਕੇ ਸਮਾਂ ਕੱਢਦੇ ਹੋ। ਰੱਬ ਤੁਹਾਨੂੰ ਲੰਮੀਆਂ ਉਮਰਾਂ ਦੇ ਵਿੱਚ ਚੜ੍ਹਦੀ ਕਲਾ ਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੋ ਹੁਣ ਲਾਲ ਚੰਦ ਯਮਲਾ ਯੱਟ ਤੁਹਾਨੂੰ ਲੱਗੇ ਸੁਣਾ।
ਤੇਰੀ ਤੂੰ ਮੇਰਾ ਛੱਡਣਾ ਜਾਵੀ ਵੇ, ਜੋ ਲੜਕਣੇ ਵਿੱਚ ਲਾਈਆਂ ਤੋੜਨ ਮਾਵੀ ਵੇ। ਮੈਂ ਤੇਰੀ ਤੂੰ ਮੇਰਾ ਹੰਸ ਹੰਸਨੀ ਵਾਂਗੂ ਸ਼ਮਾ, ਤੇਰਾ ਮੇਰਾ ਜੋੜਾ ਹੰਸ ਹੰਸਨੀ ਵਾਂਗੂ ਚੱਲਣਾ, ਤੇਰਾ ਮੇਰਾ ਜੋੜਾ। ਤੇਰੇ ਬਾਜੋਂ ਸੋਲਜ ਕੋਰੀ ਤੇ ਖੁਸਾਂ ਵਿਛੋੜਾ, ਚੰਨ ਹੋ ਅੱਖੀਆਂ ਤੋਂ ਓਲੇ ਨਾ ਤੜਪਾਵੀ ਵੇ, ਜੋ ਲੜਕਣੇ ਵਿੱਚ ਲਾਈਆਂ ਤੋੜਨ ਮਾਵੀ ਵੇ। ਮੈਂ ਤੇਰੀ ਤੂੰ ਮੇਰਾ ਪਿਆਰ ਤੇਰੇ ਵਿੱਚ ਸੁਣ ਵੇ ਜੱਟਾ, ਮੈਂ ਹੋ ਗਈ ਦੀਵਾਨੀ। ਪਿਆਰ ਤੇਰੇ ਵਿੱਚ ਸੁਣ ਵੇ ਜੱਟਾ, ਮੈਂ ਹੋ ਗਈ ਦੀਵਾਨੀ। ਅੱਗੇ ਜ਼ਖਮ ਬਥੇਰੇ ਦਿਲ ਤੇ ਹੋ ਨਾ ਮਾਰੀ ਕਾਨੀ, ਮੈਨੂੰ ਜ਼ਖਮ ਮਛੋੜਾ ਤੇਰਾ ਮਰਮਾ ਲਾਵੀ ਵੇ, ਜੋ ਲੜਕਣੇ ਵਿੱਚ ਲਾਈਆਂ ਤੋੜਨ ਮਾਵੀ ਵੇ। ਮੈਂ ਤੇਰੀ ਤੂੰ ਮੇਰਾ, ਮੈਂ ਤੇਰੀ ਤੂੰ ਮੇਰਾ ਛੱਡਣਾ ਜਾਵੀ ਵੇ, ਜੋ ਮੇਰੇ ਤੋਂ ਉੱਠ ਪੰਬਾਕੇ, ਉਹ ਤੈਨੂੰ ਮੇਰੇ ਤੋਂ ਉੱਠ ਪੰਬਾਕੇ।
ਟੁੱਟ ਗਈ ਹਵਾ ਹੱਥਾਂ ਵਿੱਚੋਂ ਇੰਜ ਛੁੱਟ ਗਈ ਮੈਂ ਬੋਲ ਬੋਲ ਜੱਗ ਲੁੱਟ ਲਏ ਮੈਂ ਬੋਲ ਬੋਲ ਜੱਗ ਲੁੱਟ ਲਏ ਮੈਨੂੰ ਫੱਕਰਾਂ ਦੀ ਚੁੱਪ ਲੁੱਟ ਗਈ ਮੈਨੂੰ ਫੱਕਰਾਂ ਦੀ ਚੁੱਪ ਲੁੱਟ ਗਈ ਉਹ ਰਾਤੀ ਰੌਣਕ ਲਾ ਕੇ ਰੋਈ ਰਾਤੀ ਰੌਣਕ ਲਾ ਕੇ ਰੋਈ
ਰਾਤੀ ਰੌਣਕ ਲਾ ਕੇ ਰੋਈ
ਰਾਤੀ ਰੌਣਕ ਲਾ ਕੇ ਰੋਈ ਸੁਬਾ ਉੱਠਿਆ ਨੂੰ ਲੱਭਿਆ ਨਾ ਕੋਈ ਕੇ ਘਰਾਂ ਨੂੰ ਫਕੀਰ ਮੁੜ ਦੇ
खूबसूरत आवाज दा सफर हरमन रेडियो ऑस्ट्रेलिया मुड़ हाजिर होने आ एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
आ गया तुहाडा ताया आस्ट्रेलिया दे ब्रिस्बेन चो आजो ताया जी वेलकम ताया आज रात साडे कोल ही रहना पऊ थोनू ओ मैं आ ता गया मैं ता नींद इंडिया आले गद्दे ते आउंदी आ इथों किथों मिलू इंडिया आले गद्दे लो ताया आपां लै आउने इंडिया आले गद्दे पंजाबी फर्नीचर तो पंजाबी फर्नीचर जी हाँ पंजाबी फर्नीचर एथों मिलदा सारा इंडियन फर्नीचर जो भी तुहानू चाहिदा सब एथों मिलू मंजे धार्मिक फोटवां चादरां साइकिल चूल्हे दातियां रंबे कई सब कुछ एथों मिलू ताया जी लाया था तू मेरी टेंशन दूर करती नाले तेरी ताई कहिंदी सी भी पता करी इंडियन बॉक्स बेड दा ओनू वाला फिकर लगा रहिंदा लीड़े लते सामने दा लिया लिखा फिर पंजाबी फर्नीचर दा लिखो फिर 2A130 किंगस्टन रोड अंडरवुड ब्रिस्बेन अकाल कर लियो ताया जी 0404000536 ते वेबसाइट है जी punjabifurniture.com.au नवी अपडेशन दे लई फॉलो करो फेसबुक पेज नू @punjabifurniture
ओ शर्मा जी आज बड़े खुश लग रहे हो की गल है
हां जी कपूर साहब गल ही खुशी दी है लास्ट वीक असि इनकम टैक्स रिटर्न फाइल की थी सी ते आज मेरे अकाउंट दे विच 4500 ते मेरी वाइफ दे अकाउंट दे विच $6000 एज टैक्स रिफंड ट्रांसफर हो भी गया
अच्छा एक गल ता दसो तुसी अपनी टैक्स रिटर्न फाइल कित्थों कीती है
मेरी ते मेरी पूरी फैमिली दी रिटर्न फाइल कर दे ने मेलबर्न दे अकाउंटेंट स्मार्ट ग्रुप वाले ओ भी फोन ते ही जिदे नाल ट्रैवल टाइम सेव हुंदा है
अच्छा अकाउंटेंट स्मार्ट वाले ओ ए ता पिछले 10 सालां तो मेरे रेस्टोरेंट अते मेरी ट्रांसपोर्ट कंपनी दा अकाउंट अते टैक्स संभाल रहे ने ते नाल ही ए मेरा सेल्फ मैनेज सुपर एनुएशन फंड भी देखदे ने
कल मैं सरदार हरजीत सिंह जी नूं मिलया सी ओ भी दस रहे सी कि उनां दे फार्म एंड बिजनेस टैक्स एंड अकाउंटिंग दा सारा काम अकाउंटेंट स्मार्ट वाले ही देखदे ने
तुसी भी किसी तरह दी टैक्स अकाउंटिंग सेल्फ मैनेज सुपर फंड और बिजनेस एडवाइस लई कांटेक्ट करो सरदार गुरसरन सिंह कंडोला ते उनां दी टीम नूं वधेरी जानकारी लई कॉल करो अकाउंटेंट 03995-9436 या तुसी विजिट कर सकते हो www.accountantsmart.com.au
रोग जा बोत जेड़े पंजाबी ची लिखना चाहुंदे उन्हां नूं ताया लिखाऊगा लावे अकाउंटेंट स्मार्ट दा नंबर जे पंजाबी ची लिखना दा लिखो फिर 0399-9594-36 ते जे किसे ने ईमेल करनी या ईमेल भी कर सकदा info@accountantsmart.com.au ते
रोटी हजम नहीं हुंदी वरतों गोल्डन ग्रेन फ्लोर मिलदा गरेवाल चक्की आटा ताजा घट केमिकल दी वरतों वाली कणक जेड़ी के सिद्धी खेतां चो मिल च लई जांदी ऑस्ट्रेलिया दा बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डूआं लई स्पेशल बेसन मल्टीग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन वधेरे जानकारी लई विजिट करो गरेवाल गोल्डन ग्रेन .com.au या फोन करो 0428-895-564
ब्रिस्बेन तो जसपाल संधू हरमन रेडियो दी दिलों सपोर्ट करदे ने जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है हर प्रकार दी वीजा प्रॉब्लम स्टूडेंट वीजा TR PR MRT एम्प्लायर वीजा इंडिया तो स्पाउस वीजा स्टूडेंट वीजा ते वख-वख कॉलेज विच दाखले लई संपर्क करो जसपाल संधू नूं फोन नंबर 04117263 48 वधेरे जानकारी लई लॉग इन करो www.jaspalsandhu.com माइग्रेशन एजेंट रजिस्ट्रेशन नंबर 0851410
ओ भतीज करे आजो ताया जी लंघ आओ ओ भतीज तेरा दा घर ही बड़ा सजाया पिया बड़ा वधिया रंग कीता भाई बाहर टेला भी चमकाईया पईया नवा लिया करो नहीं ताया जी मैं घर पुराने नु रेनोवेट करवाया अपने मेलबर्न वाले PSD रेनोवेशन तो PSD रेनोवेशन जी हाँ PSD रेनोवेशन जिन्हां कोल ने बेस्ट कारपेंटर्स पेंटर्स प्लंबर्स इलेक्ट्रीशियन टाइलर नाल ही नाल प्लस्टर्ड फेंसिंग कारपेट एंड रूफिंग भी करदे ने वाह भाई वाह जी हाँ घर च किसी भी तरह दी रेनोवेशन लई कॉल करो परविंदर सिंह होरां नूं 04253-5100 ते
PSD Renovation Melbourne.
अपने करियर नू नवीं ऊंचाइयां देने दे लिए आज ही ज्वाइन करो ग्रिफिन कॉलेज कट समेत स्किलफुल एजुकेशन हासिल करो ग्रिफिन कॉलेज इतने स्टूडेंट्स नू दिता जांदा हेल्दी ते हार्मोनियस स्टडिंग एनवायरनमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स स्टूडेंट सपोर्ट सर्विसेज आज ही ज्वाइन करो ग्रिफिन कॉलेज L1 30 Herschel Street, Brisbane. QLD 4000. Brisbane de Education te Shopping Hub de Bilkul Vich. For more information, call 617-3106-5394.
Ridhi, chaliye furniture vekhane.
Kiniya dukana ta ghumme chukke ha. Mainu meri pasand da furniture kitto vi nahi milda pya. Hun nahi main jana.
Oh, fikar na kar, main tenu leke chalda Royal Indian Furniture. Jo khoobsurti, mazbooti te bharose di misal ne. Naale ek custom made furniture vi bana ke dende ne. Jithe ਤੈਨੂੰ ਮਿਲੇਗਾ ਤੇਰਾ ਡ੍ਰੀਮ ਫਰਨੀਚਰ ਜਿੱਥੇ ਅਵੇਲੇਬਲ ਨੇ ਬਾਕਸ ਬੈਡ ਮਾਰਬਲ ਐਂਡ ਗਲਾਸ ਟਾਪ ਡਾਈਨਿੰਗ ਟੇਬਲ ਚੇਅਰ ਕਾਫੀ ਟੇਬਲ
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾਸ ਮੰਦਿਰ ਐਂਡ ਰੋਕਿੰਗ ਚੇਅਰਸ
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮਸ ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ
ਚਲਿਏ ਫਿਰ
ਕਿੱਥੇ
ਰਾਇਲ ਇੰਡੀਅਨ ਫਰਨੀਚਰ ਹੋਰ ਕਿੱਥੇ
ਰਾਇਲ ਇੰਡੀਅਨ ਫਰਨੀਚਰ 64 ਜ਼ਿਲਮੀਆ ਰੋਡ ਬੁੰਦਲ
ਫਾਰ ਮੋਰ ਇਨਫੋਰਮੇਸ਼ਨ ਕੰਟੈਕਟ 3172-8888 ਔਰ ਵਿਜ਼ਿਟ ਅਸ ਐਟ www.royalindianfurniture.com
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨਸ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7-8 ਵਜੇ ਦੇ ਵਿੱਚ ਲਾਈਵ ਹੋਣਗੇ
अपनी बिजनेस दी तरक्की लई तुसी भी हरमन रेडियो दियां सेवावां हासिल कर सकदे हो हरमन रेडियो ते अपने बिजनेस दी ऐड देण लई जां किसी भी पसंदीदा प्रोग्राम नूं स्पॉन्सर करण लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो
ओ कदों आऊगा प्रोग्राम दा हिसाब किताब के नहीं फेरा
ताया जी प्रोग्राम दा ते बिल्कुल हिसाब किताब आ गया जी आपा एक बार फिर तो जी आया नु कहने जी ब्रेक तो बाद प्यारे दोस्तों इस वाले तुसी हरमन रेडियो ऑस्ट्रेलिया नु सुनदे पयो जी ते हरमन स्टूडियो प्रोग्राम दा आनंद मानदे पयो मानदे सवा आनंद आधा आनंद मानदे आधा को बिन आनंद हो जांदे आ मिल गई तो ਉਹ ਰੰਗ ਚ ਭੰਗਣਾ ਪਾਇਆ ਕਰ ਉਹ ਸੁਣਿਆ ਜਿਹੜਾ ਉਹ ਮਿਰਜੇ ਨੂੰ ਨੀ ਕਹਿੰਦੀ ਸੀ ਉਹ ਕਾਵਾਂ ਨੂੰ ਰੱਬ ਨੂੰ ਫਰਾਦ ਕਰਦੀ ਹੈ ਜਦੋਂ ਮਿਰਜਾ ਚੜਾਈ ਕਰ ਜਾਂਦਾ ਸਹਿਬਾ ਹਾਦਾ ਨਾਦਾ ਰੱਬ ਨੂੰ ਮਾਰ ਕੇ ਕਹਿੰਦੀ ਆ ਉਹ ਮੇਰਿਆ ਰੱਬਾ ਉਹ ਕਿਹੜਾ ਤੇਰਾ ਵਿਛੜੇ ਤੇ ਕਿਹੜੀ ਤੇਰੀ ਭੰਗ ਹਰਜਾ ਪਾਸੇ ਸੁਣਿਆ ਤੂੰ ਜੋੜੀ ਚ ਪਾ ਗਿਆ ਭੰਗ ਜੋੜੀ ਜਿਹੜੀ ਆ ਉਹ ਵੱਖਰੀ ਕਰ ਛੱਡੀ ਆ ਉਹ ਮੈਨੂੰ ਇੱਕ ਯਾਦ ਆ ਗਿਆ ਗਾਣਾ ਆਲਮ ਲਾਰ ਦਾ ਮਿਰਜਾ ਜੱਟ ਸੁਣਾਈਏ ਅਗਾ ਟਾਈਮ ਸੁਣਾਊਂਗਾ ਤਾਂ ਜੀ ਪਹਿਲਾਂ ਆਪਾਂ ਸਰੋਤਿਆਂ ਦੀ ਤਾਂ ਸੁਣ ਲਈਏ ਆਹੋ ਉਹਨਾਂ ਦੀ ਸੁਣੀਏ ਤਵਾ ਮੇਰਾ ਬਹੁਤ 5 ਨੰਬਰ ਦਾ ਤਵਾ ਦੇ 3 ਨੰਬਰ ਦਾ ਗੀਤ ਕਿਆ ਕਲੇਮ ਹੋਈ ਜੋਗਿੰਦਰ ਸਿੰਘ ਬਰਾੜ ਸਾਹਿਬ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਸ਼ੇਅਰਿੰਗ ਪਿਕਚਰ ਆਫ ਦਿਸ ਬਲੂਬੇਰੀ ਹਾਰਵੈਸਟਰ ਤਾਂ ਜੀ ਬਲੂਬੇਰੀ ਨੂੰ ਤੋੜਨ ਦੇ ਲਈ ਇਹਨਾਂ ਦੀ ਮਸ਼ੀਨਾਂ ਜਿਹੜੀਆਂ ਲਈਆਂ ਨੇ ਉੱਪਰ ਆਵਾ ਪੰਜਾਬੀ ਬੀਬੀਆਂ ਕਿੱਧਰ ਜਾਣਗੀਆਂ ਜਿਹੜੀਆਂ ਮੇਰੀ ਮੇਰੀ ਉਮਰ ਦੀਆਂ ਬੇਰੀ ਤੋੜ ਤੋੜ ਕੇ ਨੇਰੀ ਲਿਆਦੀਆਂ ਤੇ ਗਾਣਾ ਕਿਥੋਂ ਚਲਾਵਾਂਗੇ ਅਸੀਂ ਬਾਪੂ ਤੇਰੇ ਕੋਲ ਮਾਰੇ ਤੀਨੂੰ ਬੇਰੀ ਤੋੜਨ ਲਾਤਾ ਬਾਪੂ ਤੇਰੇ ਘਰ ਮਾਰੇ ਤੀਨੂੰ ਬੇਰੀ ਤੋੜਨ ਲਾਤਾ ਇਹ ਤੁਸੀਂ ਆ ਮਸ਼ੀਨਾਂ ਲੈ ਕੇ ਤੀਨੂੰ ਬੇੜੀ ਤੋੜਨ ਕੇ ਨੀ ਲਾਉਣਾ ਮਾਨ ਭਰਾਵਾਂ ਨੇ ਜਦੋਂ ਇਹ ਗੀਤ ਗਾਇਆ ਸੀ ਨਾ ਓ ਹੋ ਅਸਲੀ ਜਿਹੜੀ ਆ ਦੁਰਦਸ਼ਾ ਦੱਸ ਦਿੱਤੀ ਉੱਥੇ ਜਾ ਕੇ ਜੇ ਆਪਾਂ ਚਾਤ ਕਰਦੇ ਹਾਂ ਪਰ ਉੱਥੇ ਕੰਮ ਬੜਾ ਕਰਨਾ ਪੈਂਦਾ ਬੇਰੀਆਂ ਤੋੜਨੀਆਂ ਪੈਂਦੀਆਂ ਤੇ ਮੈਂ ਜ਼ਿਆਦਾ ਬੇਰੀ ਤੇ ਮਸ਼ੀਨ ਜੇ ਤੋੜੀ ਜਾਂਦੀ ਆ ਤੇ ਫਿਰ ਠੀਕ ਆ ਭਾਈ 9-12 ਸੀ ਯਾਰਾ ਤੇ ਕਹਿੰਦੇ ਇਹ ਚੱਲ ਰਹੀ ਆ ਯੂ ਪ੍ਰੋਬਲੀ ਨੋ ਇਨ ਵੈਨਕੂਵਰ ਏਰੀਆ ਵੀ ਹੈਵ 4 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਤਾਂ ਜੀ ਕਹਿੰਦੇ FM ਚੈਨਲ ਵਿਦ ਆਲਮੋਸਟ 24 ਘੰਟੇ ਪੰਜਾਬੀ ਪ੍ਰੋਗਰਾਮਿੰਗ ਕਹਿੰਦੇ ਜੀ ਤੁਸੀਂ ਜਾਣਦੇ ਹੀ ਹੋ ਕਿ ਵੈਨਕੂਵਰ ਦੇ ਵਿੱਚ 4 ਤੋਂ ਲੈ ਕੇ 2 ਵਜੇ ਤੱਕ FM ਦੇ ਉੱਤੇ ਪੰਜਾਬੀ ਚੈਨਲ ਚੱਲਦਾ 24 ਘੰਟੇ ਪ੍ਰੋਗਰਾਮ ਚੱਲਦੇ ਨੇ ਅੱਛਾ ਵਾਹ 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 ਇਹਦਾ ਮਤਲਬ ਉੱਥੇ FM ਚੱਲਦਾ ਜੀ ਬਰਾੜ ਸਾਹਿਬ ਕਹਿੰਦੇ ਉੱਥੇ FM ਚੱਲਦਾ ਚੱਲ ਆ ਹੁਣ ਬਰਾੜ ਸਾਹਿਬ ਉੱਥੇ ਬਈ ਉੱਥੇ ਕਿਹੜਾ ਸਾਡੇ ਵਰਗੇ ਘਾਟਾ ਉੱਥੇ ਵੀ ਬਾਲ ਬੁਲਾਰੇ ਵਾਲੇ ਬਲੇਰੇ ਆ ਇਹਦੇ ਬਟ ਯੂ ਆਰ ਸ਼ੋ ਇਜ਼ ਦਾ ਬੈਸਟ ਵਿੱਚ ਸਟਾਰਟ ਐਟ 9 PM ਇਹਨੇ ਪਰ ਉਹਨਾਂ ਸਾਰਿਆਂ ਨਾਲੋਂ ਤੁਹਾਡਾ ਜਿਹੜਾ ਸ਼ੋ ਮੈਨੂੰ ਸਭ ਤੋਂ ਵਧੀਆ ਲੱਗਦਾ ਜਿਹੜਾ ਕਿ 9 ਵਜੇ ਚੱਲਦਾ ਰਾਤ ਨੂੰ ਅੱਛਾ ਸਾਡਾ ਨਹੀਂ ਫਿਰ ਤੁਸੀਂ ਭੁਲੇਖਾ ਖਾ ਗਿਆ ਤੁਹਾਡਾ ਆਪਣਾ ਹੀ ਆ ਚੰਗਾ ਵੀ ਤੁਹਾਨੂੰ ਤਾਂ ਹੀ ਲੱਗਦਾ ਜਿਹੜੇ FM ਦੇ ਚੈਨਲ ਵਾਲੇ ਉਹ ਉਹਨਾਂ ਦੇ ਆਪਦੇ ਹੋ ਸਕਦੇ ਇਹ ਤੁਹਾਡਾ ਆਪਦਾ ਤੇ ਜਿਹੜਾ ਹੈ ਹੀ ਆਪਦਾ ਉਹਨੂੰ ਮਾੜਾ ਆਪਾਂ ਕਹਿਣਾ ਕਿਉਂ ਆ ਜੇ ਚੰਗਾ ਤਾਂ ਵੀ ਤੁਹਾਡਾ ਮਾੜਾ ਤਾਂ ਵੀ ਤੁਹਾਡਾ ਜਦੋਂ ਮੇਰਾ ਹੈ ਹੀ ਕੱਖ ਨਹੀਂ ਤੇ ਫਿਰ ਸਾਨੂੰ ਮਾੜੇ ਚੰਗੇ ਨਾਲੋਂ ਕੋਈ ਫਰਕ ਹੀ ਨਹੀਂ ਇਹ ਤੇ ਤੁਹਾਡਾ ਪ੍ਰੇਮ ਆ ਜਿਹੜਾ ਤੁਸੀਂ ਸਾਨੂੰ ਦਿੰਦੇ ਆ ਤੇ ਇਹ ਪ੍ਰੇਮ ਦੇ ਬਦਲੇ ਪ੍ਰੇਮ ਮਿਲਦਾ ਆਪਣੇ ਬਰਾੜ ਸਾਹਿਬ ਕੁਦਰਤ ਦਾ ਇੱਕ ਨਿਯਮ ਆ ਅੱਗੇ ਭਾਈਏ ਹੋਰ ਕਹਿੰਦੇ ਹੁੰਦੇ ਪੁੱਤ ਖੂਹ ਤੋਂ ਜੋ ਆਵਾਜ਼ ਮਾਰੋਗੇ ਉਹ ਹੀ ਤੁਹਾਨੂੰ ਵਾਪਸ ਮਿਲਣੀ ਇਹ ਤੁਸੀਂ ਪਿਆਰ ਦਿੰਦੇ ਹੋ ਤੇ ਬਾਕੀ ਸਰੋਤੇ ਉਸੇ ਪਿਆਰ ਨੂੰ ਦੁਬਾਰਾ ਦਿੰਦੇ ਨੇ ਤੇ ਉਹ ਐਸਾ ਪ੍ਰੇਮ ਵਾਲਾ ਚੱਕਰ ਚੱਲਦਾ ਰਹਿੰਦਾ ਜਿਹਦੀ ਬਦੌਲਤ ਤੁਹਾਨੂੰ ਹਰ ਚੀਜ਼ ਜਿਹੜੀ ਚੰਗੀ ਲੱਗਦੀ ਆ ਗੀਤ ਵੀ ਸੰਗੀਤ ਵੀ ਗੱਲਾਂ ਵੀ ਬਾਤਾਂ ਵੀ ਇਹ ਸਭ ਇਹਨਾਂ ਦੀਆਂ ਬਦੌਲਤ ਅਸੀਂ ਤੇ ਤੁਹਾਡੇ ਤਾਬੇਦਾਰ ਹਾਂ ਜਿਹੜਾ ਤੁਸੀਂ ਸਾਨੂੰ ਕਹੋਗੇ ਫਰਮਾਇਸ਼ ਗੀਤ ਦੀ ਫਰਮਾਇਸ਼ ਕਰੋਗੇ ਅਸੀਂ ਗੀਤ ਸੁਣਾ ਦਿਆਂਗੇ ਗੱਲਾਂ ਦੀ ਫਰਮਾਇਸ਼ ਕਰੋਗੇ ਤੇ ਗੱਲਾਂ ਸੁਣਾ ਦਿਆਂਗੇ ਕਹਾਣੀ ਕਹੋਗੇ ਤਾਂ ਕਹਾਣੀ ਸੁਣਾ ਦਿਆਂਗੇ ਕਵਿਤਾ ਕਹੋਗੇ ਤਾਂ ਕਵਿਤਾ ਸੁਣਾ ਦਿਆਂਗੇ ਤਾਜੀ ਕਵਿਤਾ ਸੁਣਾ ਦਿਓ ਫਿਰ ਕੀ ਸੁਣਾ ਦੇ ਕਵਿਤਾ ਹੀ ਸੁਣਾ ਦਿਓ ਫਿਰ ਅੱਜ ਜੇ ਲੱਗਦੇ ਹੱਥੀ ਨਹੀਂ ਨਹੀਂ ਲੱਗਦੇ ਹੱਥ ਨੀ ਮੈਂ ਸੁਣਾਉਂਦਾ ਹੁੰਦਾ ਬਿਨ ਲੱਗਦੇ ਹੱਥ ਹੀ ਸੁਣਾਊਂਗਾ ਤੇ ਕਵਿਤਾ ਹਾਂਜੀ ਹਾਂਜੀ ਕਵਿਤਾ ਕੁਛ ਸੈਡ ਹੋ ਜਾ ਉਹ ਕਹਿੰਦਾ ਸ਼ਾਇਰ ਕਹਿੰਦਾ ਬਰਾੜ ਸਾਹਿਬ ਆ ਵੇਖ ਲਓ ਵੀ ਮੇਰਾ ਇਮਤਿਹਾਨ ਲੈਣ ਨੂੰ ਫਿਰਦੇ ਆ ਇਹਨਾਂ ਨੇ ਮੇਰੇ ਤੋਂ ਲੱਗਦਾ ਦਿਹਾੜੀ ਇਹਨਾਂ ਮੈਂ ਤੂੰ ਘੁੱਟ ਖਾ ਲੈਣੀ ਆ ਇਹਨਾਂ ਨੂੰ ਲੱਗਦਾ ਵੀ ਤਾਏ ਨੂੰ ਕਵਿਤਾ ਨੀ ਆਉਂਦੀ ਤੇ ਦਿਆਲ ਨੂੰ ਲੱਗਦਾ ਵੀ ਤਾਏ ਨੂੰ ਕਹਾਣੀ ਨੀ ਆਉਂਦੀ ਮੈਂ ਕਹਾਣੀ ਵੀ ਸੁਣਾਊਂਗਾ ਕਵਿਤਾ ਵੀ ਸੁਣਾਊ ਮੈਂ ਤੁਹਾਨੂੰ ਦੱਸਿਆ ਸੀ ਦਿਆਲ ਕਹਿੰਦਾ ਸੀ ਕਹਾਣੀ ਤਿਆਰੀ ਰੱਖਿਓ ਤਿਆਰੀ ਆ ਤਿਆਰੀ ਨੂੰ ਇੱਥੇ ਕੋਈ ਟੋਕੇ ਟੋਕੇ ਕਰਨੇ ਆ ਸੁਣਾ ਹੀ ਦੇਣੀਆਂ ਗੱਲ ਵੀ ਜੇ ਤਿਆਰ ਕਰਕੇ ਕਰਨੀ ਆ ਤੇ ਲੱਖ ਲਾਂ ਉਹ ਗੱਲ ਦੇ ਉੱਤੇ ਹੈ ਜੀ ਇਹੀ ਤੇ ਕਾਰਨ ਆ ਨਾ ਜਿਹੜੇ ਬਾਕੀ ਜਿੰਨੇ ਵੀ ਰੇਡੀਓ ਵਾਲੇ ਉਹ ਪੂਰੀ ਤਿਆਰੀ ਕਰਕੇ ਆਉਂਦੇ ਨੇ ਆਪਣੀ ਕੋਈ ਤਿਆਰੀ ਨੀ ਇਹੀ ਤੇ ਗੱਲ ਆ ਵੀ ਜੇ ਤਿਆਰੀ ਕਰਕੇ ਆਉਂਦੇ ਨੇ ਫਿਰ ਇਹ ਕਿਹੜਾ ਜੰਗ ਦਾ ਮੈਦਾਨ ਆ ਵੀ ਜਿਹੜੇ ਟੋਕੇ ਦੇਖੇ ਕਰ ਲੈ ਤਲਵਾਰਾਂ ਤਿੱਖੀਆਂ ਕਰ ਲਈਆਂ ਤੇ ਉਹ ਕਮਰ ਕਸੇ ਬੰਨ ਲੈ ਮੈਦਾਨੇ ਜੰਗ ਜੀ ਯਾ ਨਗਾਰਾ ਦਵਾਇਆ ਇਹ ਤਾਂ ਪੰਜਾਬ ਆ ਪੰਜਾਬ ਜਿੱਥੇ ਬਹਿ ਗਿਆ ਉੱਥੇ ਸਾਸਾ ਜਿੱਥੇ ਸਾਸਾ ਉੱਥੇ ਸਾਚਾ ਇੱਕ ਛੋਟੀ ਜੀ ਨਜ਼ਮ ਛੋਟੀ ਜੀ ਕੀ ਮੈਂ ਵੱਡੀ ਜੀ ਨਜ਼ਮ ਸੁਣਾ ਛੋਟੀ ਨਾਲ ਕੀ ਉਹਦਾ ਅੱਖ ਨਵਾਣੀ ਤੁਹਾਡਾ ਮੈਂ ਕਦੇ ਚੱਲਦਾ ਨੀ ਸੁਣਾ ਮੈਂ ਕਿਉਂ ਦਵਾਂ ਕਹਿੰਦਾ ਚੱਲਣ ਤੇ ਦਿਆ ਤਾਇਆ ਜੀ ਹੁਣ ਬਹੁਤ ਚੱਲ ਪਿਆ ਇਹਦਾ ਅੱਖ ਨਵਾਣੀ ਰੋਹ ਪੈਂਦੀ ਹੈ ਮਲਕੀਰ ਦਾ ਹਾਂਜੀ ਉਹਨਾਂ ਨੂੰ ਦੇਖਿਆ ਸੈਡ ਵਾਲਾ ਅੱਖ ਨਵਾਣੀ ਰੋ ਪੈਂਦੀ ਆ ਔਰ ਮੇਰੇ ਤੇ ਉਹ ਪੈਂਦੀ ਆ ਔਰ ਮੇਰੇ ਤੇ ਉਹ ਪੈਂਦੀ ਆ ਔਰ ਜਿਹੜੀ ਹੁੰਦੀ ਆ ਔਰ ਆ ਗਿਆ ਮੈਂ ਕਹਿੰਦੀ ਵੀ ਮੈਂ ਬਾਪੂ ਜੀ ਸਾਡਾ ਬਾਪੂ ਔਰ ਆ ਗਿਆ ਬਾਪੂ ਸਾਡਾ ਬੇਬੇ ਸਾਡੀ ਅੱਜ ਔਰ ਹੀ ਪਈ ਆ ਅੱਜ ਨੀ ਬੋਲਦੀ ਬੁਲਾਇਆ ਵੀ ਹੁਣ ਮਰ ਜਾਣੀ ਹੈ ਬੁਲਾਇਆ ਵੀ ਨੀ ਬੋਲਦੀ ਜੀ ਮੇਰੀ ਮਿਲਕੀਤ ਮੇਰੀ ਲੱਤ ਔਰ ਹੀ ਗਈ ਆ ਕਹਿ ਲੋ ਅੱਖ ਨਮਾਣੀ ਰੋ ਪੈਂਦੀ ਆ ਔਰ ਉਹ ਪੈਂਦੀ ਆ ਮੇਰੇ ਕੋਲੋਂ ਬਚ ਕੇ ਰਹਿਣਾ ਮੈਨੂੰ ਇਸ਼ਕ ਦੀ ਖੋ ਪੈਂਦੀ ਆ ਕਿਆ ਬਾਤ ਦਾ ਜੀ ਤੁਹਾਨੂੰ ਖੋ ਪੈਂਦੀ ਆ ਮੈਨੂੰ ਨੀ ਪੈਂਦੀ ਸ਼ਾਇਰ ਕਹਿੰਦਾ ਮੈਨੂੰ ਤਾਂ ਖੋ ਰੋਟੀ ਵੀ ਪੈਂਦੀ ਜਦੋਂ ਮਲਕੀਤਾਂ ਨੂੰ ਪੈਂਦੀ ਆ ਮੀਂਹ ਤੜਕੇ ਨੂੰ ਮੀਂਹ ਤਗੜੇ ਨੂੰ ਕੁਝ ਨੀ ਕਹਿੰਦਾ ਜੀ ਮੀਂਹ ਤਗੜੇ ਨੂੰ ਤੂੰ ਕੁਝ ਨੀ ਕਹਿੰਦਾ ਮਾੜੇ ਦੀ ਛੱਤ ਮੇਰੇ ਅੱਗੇ ਦੀ ਚੋ ਪੈਂਦੀ ਆ ਕਿਆ ਬਾਤ ਆ ਠੀਕ ਨੇ ਮਲਕੀਤ ਹੈ ਕਿ ਨਹੀਂ ਮਾੜੇ ਨੂੰ ਕੀ ਕਹਿਣਾ ਅੱਛਾ ਅਗਲੀ ਗੱਲ ਆ ਲੋ ਤੇ ਦੀਵਾ ਪੈ ਨਹੀਂ ਸਕਦਾ ਲੋ ਤੇ ਦੀਵਾ ਪੈ ਨਹੀਂ ਸਕਦਾ ਦੀਵੇ ਉੱਤੇ ਲੋ ਪੈਂਦੀ ਆ ਪੈ ਲੋ ਨੂੰ ਨੀ ਦੀਵਾ ਪੈ ਸਕਦਾ ਦੀਵੇ ਨੂੰ ਲੋ ਜਾ ਪੈਂਦੀ ਇਹ ਜਿਹੜੀ ਆ ਉਹ ਕਵਿਤਾ ਜਿਹੜੀ ਮੈਂ ਤੁਹਾਨੂੰ ਦੱਸਿਆ ਅੱਛਾ ਇੱਕ ਹੋਰ ਗੱਲ ਕਹਿੰਦਾ ਉਹਦੇ ਨਾਲ ਗਿਲਾ ਕੀ ਕਰੀਏ ਕਿਹਦੇ ਨਾਲ ਉਹਦੇ ਨਾਲ ਉਹਦੇ ਨਾਲ ਗਿਲਾ ਕੀ ਕਰੀਏ ਗੱਲ ਗੱਲ ਤੇ ਆ ਰੋ ਪੈਂਦੀ ਹੈ ਅੱਛਾ ਕਿਆ ਬਾਤਾਂ ਆ ਸਭ ਤੋਂ ਬੈਸਟ ਸੀ ਇਹ ਦੁਬਾਰਾ ਤਾਂ ਜੀ ਹੋ ਜਾਏ ਕਿਹੜੀ ਗੱਲ ਆ ਜਿਹੜੀ ਵਧੀਆ ਲੱਗੀ ਕਿਹਦੇ ਨਾਲ ਉਹਦੇ ਨਾਲ ਗਿਲਾ ਕੀ ਕਰੀਏ ਅੱਛਾ ਉਹਦੇ ਨਾਲ ਗਿਲਾ ਕੀ ਕਰੀਏ ਗੱਲ ਗੱਲ ਉਹਦੇ ਤੇ ਰੋ ਪੈਂਦੀ ਆ ਹਾਂ ਵਧੀਆ ਸੀ ਸਭ ਤੋਂ। ਹਾਂ ਤੇ ਬਾਕੀ ਵੀ ਵਧੀਆ ਹੀ ਆਉਣਾ, ਮੈਂ ਮਾੜੀ ਗੱਲ ਤੈਨੂੰ ਸੁਣਾਉਣੀ ਨਹੀਂ, ਅਸਲ ਦੇ ਵਿੱਚ ਸੁਣ ਲਓ। ਅੱਛਾ ਉਹਦੇ ਘਰ ਦੀ ਖਾਸ ਨਿਸ਼ਾਨੀ ਕਿਹਦੇ ਦੀ? ਉਹਦੇ ਦੀ, ਉਹਦੇ ਘਰ ਦੀ ਖਾਸ ਨਿਸ਼ਾਨੀ ਰਸਤੇ ਦੇ ਵਿੱਚ ਖੁਸ਼ਬੂ ਪੈਂਦੀ ਹੈ। ਅੱਛਾ ਹਾਂ, ਗੁਲਾਬ ਦੇ ਫੁੱਲ ਬੜੇ ਲਾਏ ਆ। ਅੱਛਾ ਮੈਂ ਨੀ ਦੇਖੇ ਇੱਥੇ ਓਦਾਂ ਨਹੀਂ। ਤੂੰ ਮੈਂ ਕਵਿਤਾ ਸੁਣਾਉਣ ਡਿਆ ਤੇ ਤੂੰ ਮੇਰੀ ਡੰਡ ਲਾਉਣ ਡਿਆ, ਮੈਂ ਕਵਿਤਾ ਸੁਣਾਉਣ ਡਿਆ, ਮੈਂ ਕਿਸੇ ਦਾ ਘਰ ਦਾ ਪਤਾ ਲਿਖਾਉਣ ਡਿਆ? ਨਹੀਂ ਨਹੀਂ, ਮੈਨੂੰ ਲੱਗਾ ਕਿ ਸ਼ਾਇਦ ਪਿੰਡ ਦੀ ਆ ਕੋਈ ਇਹ ਮਤਲਬ ਕਵਿਤਾ ਪਿੰਡ ਦੀ ਆ, ਸ਼ਾਇਰ ਤੋਂ ਛੇਤਰ ਨਾ ਖਾ ਬੈਠੀ। ਅੱਛਾ ਅਗਲੀ ਗੱਲ ਇਸ ਤੋਂ ਵਧੀਆ
ਜੀ,
ਅਗਲੀ ਵੀ ਗੱਲ ਆਉਣ ਦਿਓ ਤਾ ਜੀ। ਅੱਛਾ ਉਹ ਕਹਿੰਦਾ ਵੀ ਇਸ਼ਕ ਦਾ ਬੀਜ ਸੁੱਟਣਾ ਪੈਂਦਾ, ਇਸ਼ਕ ਦਾ ਬੀਜ, ਇਸ਼ਕ ਦਾ ਬੀਜ ਸੁੱਟਣਾ ਪੈਂਦਾ, ਫਸਲ ਤਾਂ ਆਪੇ ਹੋ ਪੈਂਦੀ। ਕਿਆ ਬਾਤ ਆ, ਉਹਦਾ ਤਾਂ ਫਸਲ ਦਾ ਵੀ ਬੀਜ ਸੁੱਟਣਾ ਹੀ ਪੈਂਦਾ ਐਵੇਂ, ਸ਼ਾਇਰ ਵੀ ਤੈਨੂੰ ਪਤਾ ਹੀ ਇਧਰ ਨੂੰ ਹੋ ਤੁਰਦੇ, ਇਸ਼ਕ ਦਾ ਉਹ ਕਹਿੰਦਾ ਬੀਜ ਸੁੱਟਣਾ ਪੈਂਦਾ, ਫਸਲ ਆਪੇ ਤਾਂ ਹੋ ਪੈਂਦੀ ਆ, ਮੇਰੇ ਦਿਲ ਨੂੰ ਖੋ ਪੈਂਦੀ ਆ, ਮੇਰੇ ਕੋਲੋਂ ਬਚ ਕੇ ਰਹਿਣਾ ਮੈਨੂੰ ਇਸ਼ਕ ਦੀ ਖੋ ਪੈਂਦੀ ਆ, ਮੇਰੇ ਕੋਲੋਂ ਬਚ ਕੇ ਰਹਿਣਾ ਮੈਨੂੰ ਇਸ਼ਕ ਦੀ ਖੋ ਪੈਂਦੀ ਆ। ਸੁਣ ਗਿਆ ਕਿ ਨਹੀਂ ਮੁੜ ਗਈ, ਅਸੀਂ ਬਚੇ ਹਾਂ ਤਾਂ ਜੀ ਤੁਹਾਡੇ ਤੋਂ, ਮੈਨੂੰ ਚਾਹ ਦੀ ਖੋ ਪੈਂਦੀ ਆ, ਕਮਾਲ ਕਰ ਛੱਡੀ ਤਾਂ ਜੀ, ਕਮਾਲ ਹੀ ਕਰ ਛੱਡੀ ਉਹਨੂੰ, ਕਮਾਲ ਤੇ ਮੈਂ ਕਮਾਲ ਕਾਹਦੀ ਕਰਨੀ ਆ, ਕਮਾਲ ਤੇ ਸ਼ਾਇਰ ਨੇ ਕੀਤੀ ਆ ਲਿਖਿਆ। ਤੇ ਬਾਕੀ ਕਹਿੰਦੇ ਜੀ ਤਾਇਆ ਜੀ, ਤੇ ਬਾਕੀ ਕਹਿੰਦੇ ਜੀ ਰਾਤ ਨੂੰ 9 ਵਜੇ ਤਾਇਆ ਜੀ ਸੁਣਨਾ ਥੋੜਾ ਬਿਟ ਟ੍ਰਿਕੀ ਆ, ਉਹ ਕਹਿੰਦੇ ਬਰਾੜ ਸਾਹਿਬ ਮਤਲਬ ਥੋੜਾ ਜਿਹਾ ਔਖਾ ਹੋ ਜਾਂਦਾ, ਇਸ ਕਰਕੇ ਲਾਈਵ ਸੁਣਨਾ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਕਹਿੰਦੇ। ਕੋਈ ਗੱਲ ਨੀ ਬਰਾੜ ਸਾਹਿਬ, ਕੋਈ ਗੱਲ ਨੀ, ਜੇ ਤੁਹਾਡੇ ਕੋਲ ਸਿੱਧਾ ਪ੍ਰਸਾਰਣ ਨੀ ਸੁਣ ਹੁੰਦਾ ਤਾਂ ਕੋਈ ਉਹਦੇ ਵਾਲੀ ਮਸਲੇ ਵਾਲੀ ਗੱਲ ਨਹੀਂ, ਤੁਸੀਂ ਵੇਲੇ ਇੱਕ ਵੇਲੇ ਜਦੋਂ ਤੁਹਾਡਾ ਟਾਈਮ ਲੱਗਦਾ ਤੁਸੀਂ ਸੁਨੇਹਾ ਭੇਜ ਦਿਆ ਕਰੋ, ਮੈਂ ਫਟਾਕ ਦੇਣੀ ਪੜ ਜਾ ਕਰਾਂਗੇ। ਹਲੇ ਸਾਡੇ ਪਾੜਕਾਟ ਤੇ ਸਾੜ ਸਤੀ ਚੱਲਣ ਡਈ ਆ, ਜਿੱਦਣ ਇਹ ਪਾੜਕਾਟ ਚੱਲ ਪਿਆ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ, ਜਦੋਂ ਤੁਸੀਂ ਚਾਹੋ ਤਾਂ ਤੁਸੀਂ ਪ੍ਰੋਗਰਾਮ ਸੁਣ ਸਕਦੇ
ਜੀ।
ਬਾਕੀ ਜਿਹੜੀਆਂ ਮਸ਼ੀਨਾਂ ਅਫਲਾ ਤੂੰ ਨੀ ਆ, ਮੈਂ ਕਿਹਾ ਵੀ ਕਮਾਲ ਹੀ ਕਰੀ ਜਾਂਦੇ ਇੱਦਾਂ ਦੀਆਂ, ਨਿੰਬੂ ਤੋੜਨ ਵਾਲੀਆਂ ਸਾਨੂੰ ਵੀ 2-4 ਭੇਜੋ, ਨਿੰਬੂ ਤੋੜ, ਇਹ ਨਿੰਬੂ ਤੋੜ ਦੇਣੀ ਆ, ਉਹ ਜਿਹੜੀਆਂ ਬਲੂਬੇਰੀ ਨੂੰ ਝਟਕਾਈ ਤੋੜਿਆ ਨਿੰਬੂ ਨੂੰ, ਅੱਛਾ ਮਿਰਚਾਂ ਤੋੜਨ ਨਹੀਂ ਚਾਹੀਦੀਆਂ ਨਿੰਬੂ ਦੇ, ਚਲੋ ਫੇਰ ਵੀ ਅਸੀਂ ਕੋਈ ਕਿਸੇ ਨੂੰ ਕਹਿ ਦਿਆਂਗੇ ਹੁਕਬਰੀ ਕਰਕੇ, ਆਹ ਜਿਹੜੀਆਂ ਮਿਰਚਾਂ ਇਹ ਲੜਦੀਆਂ ਬੜੀਆਂ, ਸਾਨੂੰ ਪੱਛੀ ਲੱਗੇ ਕੋਈ ਮਿਰਚਾਂ ਤੋੜਨ ਵਾਲੀ ਮਸ਼ੀਨ ਕਰੀਏ ਕੈਨੇਡਾ ਤੋਂ, ਸਾਨੂੰ ਵੀ ਕਲੋ, ਜਾਂ ਹੋ ਸਕਦਾ ਹਾਵੀ ਤੋੜ ਦੇਵੇ ਥੋੜੇ ਬਹੁਤੇ ਬੂਟੇ ਭਾਂਦੂ ਕੋਈ ਨੀ ਫੇਰ ਹੋ ਜਾਣਗੇ, ਇਹ ਇੱਕ ਵਾਰੀ ਜਮਾ ਕੇ ਵੇਖੀ। ਹੁਣ ਤਾਂ ਬੰਦੇ ਨੀ ਆਉਂਦੇ ਕਹਿੰਦੇ ਮਸ਼ੀਨਾਂ ਕੀ ਆ ਜਾਣੀਆਂ। ਤੇ ਬਹੁਤ ਬਹੁਤ ਸ਼ੁਕਰੀਆ ਜੋਗਿੰਦਰ ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਇੰਨਾ ਪ੍ਰੇਮ ਕਰਦੇ ਹੋ, ਤੇ ਲਾਈਵ ਨਹੀਂ ਵੀ ਸੁਣ ਹੁੰਦਾ ਤਾਂ ਵੀ ਇੰਨਾ ਪ੍ਰੇਮ ਕਰਦੇ, ਬਹੁਤ ਸ਼ੁਕਰੀਆ ਜੀ ਤੁਹਾਡਾ। ਤੇ ਅੱਗੇ ਤਾਂ ਜੀ ਬੌਬੀ ਸਿੱਧੂ ਸਾਹਿਬ, ਬੌਬੀ ਸਿੱਧੂ ਵੀ ਸੁਣ ਰਹੇ ਨੇ ਪ੍ਰੋਗਰਾਮ? ਬੱਲੇ ਬੱਲੇ ਬੱਲੇ, ਸਿੱਧੂਆਂ ਦੀ ਚੜ੍ਹਾਈ ਆ, ਸਿੱਧੂਆਂ ਦੀ ਚੜ੍ਹਾਈ ਆ, ਹਾਂ ਸਿੱਧੂਆਂ ਦੀ ਚੜ੍ਹਾਈ ਆ, ਤੇ ਆਲੂ ਵਾਲਿਆਂ ਵਾਲੇ ਨਵਾਈ ਆ ਲੱਗਦਾ। ਤਾਇਆ ਜੀ ਮਨਦੀਪ ਤੇ ਟੀਟੂ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਮੇਰਾ ਪੁੱਤ ਬਾਬੇ ਹੈਗਾ, ਬਾਬੇ ਅੱਜ ਹੈਗਾ ਵੀਰ ਤੇ ਕੱਲ ਹੈਗਾ ਸ਼ੁਕਰ, ਲੈ ਟੈਲੀਫੋਨ ਹੀ ਆ ਗਿਆ ਸ਼ੁਕਰ ਦੀ ਗੱਲ ਸੁਣ ਕੇ। ਤੇ ਹੈਲੋ
ਹੈਲੋ ਹੈਲੋ ਸਤਿ ਸ਼੍ਰੀ ਅਕਾਲ,
ਓ ਬੱਲੇ 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 ਬੱਲੇ, ਕੀ ਹਾਲ ਚਾਲ ਹੈ ਸ਼ੇਰ ਬਗਿਆ? ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਜੀ। ਇਹ ਤਾਂ ਮੈਨੂੰ ਹੁਕਬਰੀਤ ਲੱਗਦਾ ਨਿਊਜ਼ੀਲੈਂਡ ਤੋਂ, ਸੁਖਬਰੀਤ ਹੀ ਆ। ਹੋਰ ਬਈ ਆਪਣੇ ਹੁਕਬਰੀਤ ਕਿੱਦਾਂ? ਠੀਕ ਠਾਕ ਸਿਹਤਾਂ, ਹੋਰ ਐਡਾ ਕੰਮ ਕਾਰ ਵਧੀਆ ਚੱਲੀ ਜਾਂਦਾ?
ਕੰਮ ਕਾਰ ਹਾਂਜੀ ਵਧੀਆ ਚੱਲੀ ਜਾਂਦਾ, ਪਹਿਲਾਂ ਤਾਂ ਮੈਂ ਤੁਹਾਨੂੰ ਜਿਹੜੀ ਕਵਿਤਾ ਸੁਣਾਈ ਬੜੀ ਵਧੀਆ ਸੁਣਾਈ ਤੇ ਬੜੇ ਵਧੀਆ ਅੰਦਾਜ਼ ਨਾਲ ਸੁਣਾਈ ਆ,
ਨਾਲੇ ਫਿਰ ਕਵਿਤਾ ਸੁਣਾਉਣ ਦੀ ਆਦਤ ਪੈ ਗਈ, ਬੰਦੇ ਮੈਂ ਲੱਭਿਆ ਕਰਨੇ ਤੇ ਬੰਦਿਆਂ ਮੇਰੇ ਤੋਂ ਬਚਿਆ ਕਰਨਾ, ਹੁਣ ਆਉਣਾ ਬਾਜਵਾ ਦੋਗੇ ਤੇ ਕਵਿਤਾ ਹੀ ਨਾ ਸੁਣਾ ਦੇਵੇ, ਪਛੀ ਲੱਗ ਜਾ ਇਹਨੂੰ ਕਵਿਤਾ ਨਾ ਸੁਣਾ ਦੇ।
ਠੀਕ ਹੈ ਠੀਕ ਹੈ ਠੀਕ ਹੈ,
ਫਿਰ ਇੱਦਾਂ
ਹੀ ਮੈਂ ਦੱਸਾਂ ਇੱਥੇ ਦਾ ਹਾਲ ਨਿਊਜ਼ੀਲੈਂਡ ਚ ਲਾਕਡਾਊਨ ਲਾ ਦਿੰਦਾ ਨੇ ਪਾਸੋਂ ਤੋਂ, ਤੁਸੀਂ ਯਕੀਨ ਨੀ ਮੰਨਣਾ ਹਜੇ ਇੱਕ ਹੀ ਬੰਦਾ ਆਇਆ ਸੀਗਾ ਪੋਜ਼ਿਟਿਵ ਤੇ ਇੱਕ ਹੁੰਦੇ ਸਾਰੇ ਇਹਨਾਂ ਨੇ ਸਾਰੇ ਨਿਊਜ਼ੀਲੈਂਡ ਵਿਚ ਆਫਲੈਂਡ ਵਿਚ ਸੱਤਾ ਦੇਣਾ ਵੀ ਲਾਤਾ ਤੇ ਬਾਕੀ ਸ਼ਹਿਰਾਂ ਵਿਚ ਤਿੰਨਾਂ ਦਿਨਾਂ ਵੀ ਲਾਤਾ, ਪਰ ਹੁਣ ਕੇਸ ਦਿਨ ਦਿਨ ਵੱਧ ਰਹੇ ਆ, ਮਤਲਬ ਵੀਹ ਕੀ ਕੇਸ ਹੋ ਗਏ, ਪਰ ਇਹ ਪਹਿਲਾਂ ਹੀ ਵਾਹਵਾ ਸਿਚੁਏਸ਼ਨ ਲੈ ਲੈਂਦੇ ਨੇ, ਕਿਉਂਕਿ ਇੱਕ ਤਾਂ ਇੱਥੇ ਯਾਨੀ ਕਿ ਵੈਕਸੀਨੇਸ਼ਨ ਨਹੀਂ ਹੋਈ ਹੈਗੀ ਪ੍ਰੋਪਰ, ਹਜੇ ਬਹੁਤ ਘੱਟ ਲੋਕਾਂ ਦੇ ਟੀਕੇ ਲੱਗੇ ਲੱਗੇ ਆ, ਤੇ ਦੂਸਰਾ ਇਹ ਕੰਪਨੀ ਥੋੜੀ ਹੋਣ ਕਰਕੇ ਤਾਂ ਇਹਨਾਂ ਨੂੰ ਇਹ ਆ ਵੀ ਜਿੰਨੀ ਖੇਤੀ ਇਹ ਚੀਜ਼ ਨੂੰ ਕੰਟਰੋਲ ਤਾਂ ਨਹੀਂ ਰੱਖੀ ਜਾਵੇ ਓਨਾ ਵਧੀਆ, ਉੱਥੇ ਇਹੀ ਗੱਲਾਂ ਕਰਕੇ ਹੁਣ ਤੇ ਬਾਕੀ ਕੰਟਰੀ ਇਹਨਾਂ ਨੂੰ ਬਚਿਆ ਹੋਇਆ ਵਾ, ਇੰਨਾ ਫਾਇਦਾ ਨਹੀਂ। ਪਿਛਲੇ ਸਾਲ ਲਾਇਆ ਸੀ ਇਹਨਾਂ ਨੇ ਲਾਕਡਾਊਨ 4 ਜਿਹੜਾ ਕਿ ਹੁਣ ਤਕਰੀਬਨ ਸਾਲ ਸਵਾ ਸਾਲ ਬਾਅਦ ਦੁਬਾਰਾ ਲਾਉਣਾ ਪਿਆ ਇਹਨਾਂ ਨੂੰ।
ਚਾਹੀਦਾ ਮਤਲਬ ਹੁਣ ਨਿਊਜ਼ੀਲੈਂਡ ਚ ਫਿਰ ਲਾਕਡਾਊਨ ਸ਼ੁਰੂ ਹੋ ਗਿਆ।
ਹਾਂਜੀ ਹਾਂਜੀ ਹਾਂਜੀ, ਹਜੇ ਕੇਸ ਉਦੋਂ ਇੱਕ ਤੇ ਇਹਨਾਂ ਨੇ ਸਟਾਰਟ ਕਰਤਾ ਸੀ, ਅੰਦਾਜ਼ਾ ਲਾ ਲਓ ਵੀ ਕਿੰਨੇ ਰੱਖਣੀ ਸਾਰਖਣੀ ਇਹ ਕੰਮ, ਹਜੇ ਇੱਕ ਕੇਸ ਆਇਆ ਸੀਗਾ ਤੇ ਨਾਲ ਹੀ ਲਾ ਤਾ ਸਗੋਂ ਵਧੀਆ ਉਹ ਚੀਜ਼ ਨੂੰ ਕੰਟਰੋਲ ਕਰ ਲੈਣੀ, ਕਿਉਂਕਿ ਜਦੋਂ ਇੱਕ ਕੇਸ ਆਉਂਦਾ ਮਤਲਬ ਇਹ ਨੀ ਹੁੰਦਾ ਵੀ ਹਜੇ ਇੱਕ ਹੀ ਹੈ, ਕਿਉਂਕਿ ਉਹ ਆਲਰੇਡੀ ਫੈਲ ਚੁੱਕਿਆ ਹੁੰਦਾ ਵਾ ਕਮਿਊਨਿਟੀ ਵਿੱਚ, ਤੇ ਹੁਣ ਉਹ ਹੌਲੀ ਹੌਲੀ ਉਹ ਚੀਜ਼ ਨੂੰ ਦੇਖ ਰਹੇ ਨੇ ਵੀ ਇਹ ਬੰਦਾ ਜਿਹੜਾ ਸੀਗਾ ਕਿੱਥੇ ਕਿੱਥੇ ਜਾ ਕੇ ਆ, ਜਿਹੜੇ ਸਾਰੇ ਲੋਕੇਸ਼ਨਾਂ ਟਰੈਕ ਕਰਦੇ ਨੇ ਜਿਹੜੇ ਬੰਦੇ ਕੰਟੈਕਟ ਆਏ ਨੇ ਉਹਨਾਂ ਨੂੰ
ਆਪਣੀ ਸਰਕਾਰਾਂ ਕਹਿੰਦੀਆਂ ਕੋਈ ਮਰਦਾ ਮਰਨ ਦੇ, ਅਸੀਂ ਕੀ ਲੈਣਾ ਸਾਡਾ ਇਹਦੇ ਨਾਲ ਕੀ ਵਾਹ ਵਾਹਦਾ, ਉਹਨਾਂ ਨੂੰ ਹੁੰਦਾ ਵੀ ਇਹ ਸਾਡੇ ਦੇਸ਼ ਦੇ ਨਾਗਰਿਕ ਆ, ਇਹ ਸਾਡੇ ਆ। ਹੁਣ ਵੇਖ ਲਾ ਵੀ ਆਪਣੇ ਹੁਕਮਰੀ ਦਾ ਬਈ ਘਰ ਦੇ ਵਿਚ ਜੇ ਦਸ ਜਣੇ ਜੀ ਆ, ਮੰਨ ਲਓ ਚਾਹੇ ਚਾਚੇ ਪਾ ਲਓ ਵੀ 20-25 ਜੀ ਆ, ਹੁਣ 25 ਜੀਆਂ ਦਾ ਜਿਹੜਾ ਦਾਦਾ ਤੇ ਦਾਦੀ ਜੀਂਦਾ, ਹੁਣ ਦਾਦੇ ਤੇ ਦਾਦੀ ਨੂੰ ਫਿਕਰ ਹੋਣਾ ਸਾਰੇ ਪਰਿਵਾਰ ਦਾ, ਤਾਏ ਚਾਚੇ ਦਾ ਵੀ, ਤਾਏ ਦਾ ਵੀ, ਉਹ ਪੋਤੇ ਦਾ ਵੀ, ਪੋਤੀ ਦਾ ਵੀ, ਸਭ ਦਾ ਫਿਕਰ ਹੋਣਾ ਕਿ ਨਹੀਂ। ਉਹਨਾਂ ਨੇ ਇੱਕ ਦਾ ਨੀ ਸੋਚਣਾ ਵੀ ਭਾਈ ਮੇਰਾ ਆਹ ਪੁੱਤ ਨੂੰ ਮੈਂ ਬਚਾ ਲਾਂ ਤੇ ਬਾਕੀ ਭਾਈ ਜਾਂਦੇ ਤੇ ਜਾਵੇ, ਉਹਨਾਂ ਨੂੰ ਸਾਰੇ ਪਰਿਵਾਰ ਨਾਲ ਹੋਣਾ, ਭਾਵੇਂ 50 ਜੀ ਆ, ਭਾਵੇਂ 25 ਆ, ਭਾਵੇਂ 10 ਆ, ਭਾਵੇਂ 20 ਆ, ਇਹ ਸਰਕਾਰ ਜਿਹੜੀ ਆ ਇਸੇ ਤਰੀਕੇ ਨਾਲ ਹੁੰਦੀ ਆ। ਇਹ ਜਿਹੜੀ ਆ ਘਰ ਦੇ ਮੁਖੀਏ ਦੇ ਵਾਂਗ ਇਹਦੀ ਜ਼ਿੰਮੇਵਾਰੀ ਹੁੰਦੀ ਆ ਵੀ ਕਿਸੇ ਨੂੰ ਵੀ ਕੋਈ ਵਾਲ ਵਿੰਗਾ ਨਾ ਹੋਵੇ, ਜੇ ਤੂੰ ਸੋਚੇ ਇੱਦਾਂ ਫੇਰ ਤੇ ਕਰਦੀਆਂ ਨਾ ਸਹੀ ਕੰਮ, ਤੇ ਜੇ ਇਹਨਾਂ ਨੂੰ ਹੋਵੇ ਕਿ ਅਸੀਂ ਕਿਸੇ ਤੋਂ ਕੋਈ ਲੈਣਾ, ਅਸੀਂ ਆਪਣਾ ਆਪ ਬਚਾ ਲਈਏ, ਤੇ ਆਪਣਾ ਬਚਾ ਕੇ ਬੰਦਾ ਦੱਸੋ ਕਿੰਨਾ ਕੁ ਚਿਰ ਮਤਲਬ ਚੱਜ ਦੀ ਜ਼ਿੰਦਗੀ ਜੀ ਲਊਗਾ। ਸਹੀ ਆ,
ਹਾਂਜੀ, ਕਿਉਂਕਿ ਇਹ ਵੀ ਕਹਿੰਦਾ ਜੀ ਕਿਉਂਕਿ ਇੱਥੇ ਹੁਣ ਸਾਰੀ 50 ਲੱਖ ਆਬਾਦੀ ਪੰਜ ਮਿਲੀਅਨ ਆਬਾਦੀ ਆ, ਤੇ ਕੁਛ ਘੱਟ ਆਬਾਦੀ ਕਰਕੇ ਸਰਕਾਰਾਂ ਨੂੰ ਥੋੜਾ ਜਿਹਾ ਜਿਵੇਂ ਹੁਣ ਆਪਣੀ ਕੰਟਰੀਆਂ ਹੋ ਜਾਣੀਆਂ ਵੱਡੀਆਂ ਕੰਟਰੀਆਂ ਜ਼ਿਆਦਾ ਆਬਾਦੀ ਆ, ਉਹਦੇ ਨਾਲ ਇਹਨਾਂ ਨੂੰ ਥੋੜਾ ਸੌਖਾ ਵਾ, ਪਰ ਉਹਦੇ ਨਾਲ ਨਾਲ ਛੋਟੀ ਦਾ ਫਾਇਦਾ ਜਿਹੜੀ ਆਮ ਲੋਕਾਂ ਨੂੰ ਇਹ ਆ, ਜਿਵੇਂ ਪਿਛਲੇ ਸਾਲ ਇਹਨਾਂ ਨੇ 4 ਹਫ਼ਤਿਆਂ ਦੀ ਲਾਕਡਾਊਨ ਲਾਇਆ ਸੀ, ਤੇ ਸਭ ਨੂੰ ਉਹਨਾਂ ਦਾ ਜਿੰਨਾ ਕਮਾਉਂਦੇ ਸੀ ਉਹਨਾਂ ਦਾ 80% ਸਰਕਾਰ ਨੇ ਆਪਦੇ ਦਿੱਤਾ ਸੀਗਾ, ਤੇ ਐਕਟ ਵੀ ਇਹ ਉਹਨਾਂ ਨੂੰ ਦੇਣਗੇ ਪੈਸੇ, ਘਰੇ ਬੈਠੇ ਨੇ ਪੈਸੇ ਦਿੱਤੇ ਸੀਗੇ, ਤੇ ਬਹੁਤ ਲੋਕ ਤਾਂ ਇਹੋ ਜਿਹੇ ਵੀ ਨੇ ਜਿਹੜੇ ਕਿ ਇਹ ਇਹੋ ਜਿਹੇ ਜਦੋਂ ਲਾਕਡਾਊਨ ਆਉਂਦਾ ਤੇ ਉਹਨਾਂ ਨੂੰ ਚਾਅ ਚੜ ਜਾਂਦਾ ਵੀ ਹੁਣ ਮਰਜ਼ਾ ਨਾਲ ਫ੍ਰੀ ਦੇ ਪੈਸੇ ਆਉਣਗੇ ਨੀ ਘਰੇ, ਆਰਾਮ ਨਾਲ ਬੈਠਾਂਗੇ ਤੇ ਇੰਜੋਏ ਕਰਾਂਗੇ।
ਆਹੋ ਮਲਕੀਤਰ ਕਾ ਕਹਿੰਦਾ ਉਦੋਂ ਤਾਂ ਮਾਲਕ ਛੁੱਟੀ ਦਿੰਦੇ ਨੀ, ਕੋਰੋਨੇ ਨੇ ਹੀ ਬਹਿ ਜਾ ਕੇ ਰਾਜ ਛੱਡੀ ਆ, ਹੁਣ ਜਿਹੜਾ ਕੋਈ ਮੇਰੇ ਦਾ ਕੱਚਾ ਗਿਆ ਲੋਕ ਛਪ ਕੇ ਅੱਗੇ ਪਿਸ਼ਾਬ ਕਰਨਾ ਹੋਵੇ ਤਾਂ 5-6 ਵਾਰ ਪੁਲਿਸ ਵੇਖਦਾ ਫੇਰ ਜਾਂਦਾ, ਉਹ ਬੰਦੇ ਦੀ ਤੇ ਔਖਾ ਨਾ ਉਹਨਾਂ ਨੇ ਸਰਕਾਰ ਨੇ ਕੋਈ ਉਹ ਕਿਸੇ ਨੰਬਰਾਂ ਚ ਹੀ ਆ, ਉਹ ਕਿਸੇ ਉਹ ਗਿਣਤੀ ਚ ਹੀ ਆ, ਉਹ ਤੇ ਸਰਕਾਰ ਦੇ ਭਾਅ ਦਾ ਹੈ ਹੀ ਨੀ, ਤੇ ਉਹਨੂੰ ਵਿਚਾਰੇ ਨੂੰ ਮੁਸ਼ਕਿਲ ਆ, ਕੰਮ ਵਾਲੇ ਥਾਂ ਤੇ ਕੰਮ ਨੀ ਮਿਲਣਾ, ਖਾਣ ਵਾਲੀ ਇੱਥੇ ਕੋਈ ਹੈ ਨੀ, ਕੋਈ ਤਾਈ ਜਾਂ ਚੀਜ਼ੇ ਨੂੰ ਕਹਿ ਦੇਣਾ ਵੀ ਚੱਲ ਤੂੰ ਰੋਟੀ ਸਾਡੇ ਖਾਈ ਗਈ 4-5 ਦਿਨ, ਉਹਨਾਂ ਲਈ ਬੜਾ ਮੁਸ਼ਕਿਲ ਆਵੇ ਹੁਕਮਰੀਦ।
ਜਿਹੜੀਆਂ ਕੱਚੇ ਦੀ ਤੇ ਪੱਕੇ ਨੂੰ ਜਿਹੜੀਆਂ ਸਹੂਲਤਾਂ ਸਰਕਾਰ ਦਿੰਦੀਆਂ ਵਾ ਬਹੁਤ ਘੱਟ ਹੀ ਫਰਕ ਆ, ਮੈਡੀਕਲ ਵੀ ਸਾਰਾ ਸਹੀ ਆ ਭਾਵੇਂ ਕੱਚਾ ਵਾ, ਸਿਰਫ ਇੱਕ ਉਹਦੀ ਬੰਦੇ ਨੂੰ ਦੋ ਸਾਲ ਤਕਰੀਬਨ 2 ਸਾਲ ਜਾਂ ਤੁਹਾਨੂੰ ਰਹਿੰਦੇ ਨੂੰ ਹੋ ਗਏ ਹੋਣੇ ਚਾਹੀਦੇ ਆ, ਜਾਂ ਉਹਦਾ ਵੀਜ਼ਾ ਦੋ ਸਾਲ ਦਾ ਰਹਿੰਦਾ ਹੋਵੇ ਜਾਂ ਇੱਕ ਸਾਲ ਹੋ ਗਿਆ ਹੋਵੇ ਇੱਕ ਸਾਲ ਦਾ ਰਹਿੰਦਾ ਹੋਵੇ, ਉਹਨੂੰ ਫਿਰ ਸਾਰੀਆਂ ਮੈਡੀਕਲ ਜਿਹੜੀਆਂ ਸਹੂਲਤਾਂ ਜਿਵੇਂ ਆਮ ਇੱਥੇ ਦੇ ਪੱਕੇ ਬੰਦੇ ਨੂੰ ਸਹੂਲਤਾਂ ਸੇਮ ਹੀ ਉਹਨੂੰ ਵੀ ਇੱਥੇ ਦੀਆਂ ਸਹੂਲਤਾਂ ਵਾ, ਜਿਹਦੇ ਜਵਾਬ ਦਾ ਪੜ੍ਹਨ ਜਾਣਾ ਜਾਣਾ ਉਹਨਾਂ ਦੀ ਪੜ੍ਹਾਈ ਲਿਖ ਰਹੀ ਆ ਸਾਰੀਆਂ ਤਕਰੀਬਨ ਮੈਨੂੰ ਲੱਗਦਾ।
ਨਹੀਂ ਜਿਹੜਾ ਓਵਰ ਹਟੇ ਰਹਿ ਗਿਆ ਜਿਹੜਾ ਮਤਲਬ ਜਿਹੜੇ ਸਾਲ ਦਾ ਵੀਜ਼ਾ ਸੀ ਤੇ ਉਹਨੂੰ ਰਹਿੰਦੇ ਨੂੰ ਦੋ ਸਾਲ ਹੋ ਗਿਆ ਉਹਦੇ ਲਈ ਥੋੜਾ ਕੁਛ ਦੇਣਗੇ ਕਿ ਉਹਦੇ ਲਈ ਵੀ ਦਿੰਦੇ ਆ
ਉਹਦੇ ਲਈ?
ਓਹੀ ਤੇ ਗੱਲ ਹੋ ਗਿਆ, ਕੱਚੇ ਕੱਚੇ ਦਾ ਮਤਲਬ ਤੋਂ ਹੋ ਗਿਆ ਨਾ ਵੀ ਜਿਹੜੇ ਮਤਲਬ ਉਹ ਨੀ ਕੱਚੇ ਦਾ ਮਤਲਬ ਵੀ ਜਿਹੜੇ ਹਲੇ ਪੇਪਰਾਂ ਤੇ ਆ ਜਿਹੜੇ ਮਤਲਬ ਕਿਸੇ ਪਾਸੇ ਵੀ ਨੀ ਜਿਹੜੇ ਮਤਲਬ ਉਹ ਆਏ ਤੇ ਟੂਰਿਸਟ ਦੇ ਲਈ ਤੇ ਪਰ ਓਦਾਂ ਰਹਿ ਗਏ ਉਹਨਾਂ ਦੇ ਵੀਜ਼ੇ ਐਕਸਪਾਇਰ ਹੋ ਗਿਆ ਉਹਨਾਂ ਨੂੰ ਤੇ ਪੁਲਿਸ ਲੱਭਦੀ ਹੁੰਦੀ ਆ ਵੀ ਫੜ ਕੇ ਤੇ ਅਸੀਂ ਭੇਜੀਏ। ਏਦਾਂ ਦੇ ਵੀ ਬਹੁਤੇ ਭਾਵਾਂ ਨਾ ਹੋਣਗੇ ਪਰ ਫੇਰ ਵੀ ਕੋਈ ਸੈਂਕੜਿਆਂ ਦੇ ਵਿੱਚ ਹਜ਼ਾਰਾਂ ਦੇ ਵਿੱਚ ਕੋਈ ਤਾਂ ਗਿਣਤੀ ਹੋਊਗੀ। ਐਂ ਤਾਂ ਹੋ ਨਹੀਂ ਸਕਦਾ ਕਿ ਜੇ 50 ਲੱਖ ਦੀ ਆਬਾਦੀ ਤੇ 50 ਲੱਖ ਦੀ ਆਬਾਦੀ ਪੇਪਰਾਂ ਤੇ ਆ ਜਾਂ ਉਹਨਾਂ ਕੋਲ ਪੂਰੇ ਵੀਜ਼ੇ ਆ।
ਆਪ ਹੀ ਗਲਤ ਤਰੀਕੇ ਨਾਲ ਰਹਿ ਰਿਹਾ ਉਹ ਬਾਕੀ ਬਾਕੀ ਬਹੁਤ ਚੀਜ਼ਾਂ ਜਿਹੜੀ ਗੱਲ ਹੋਈ ਹੈ ਬਹੁਤ ਵਧੀਆ।
ਚਲੋ ਵਧੀਆ ਭਾਈ,
ਜਵਾਕ ਜਦੋਂ ਲੇਡੀ ਦੀ ਪ੍ਰੈਗਨੈਂਟ ਹੋ ਜਾਂਦੀ ਆ ਤੇ ਉਦੋਂ ਬਾਅਦ ਉਹਨੂੰ ਜਿਹੜੀ ਨਰਸ ਦੇਖਣ ਆਉਂਦੀ ਆ ਘਰੇ 3 ਮਹੀਨਿਆਂ ਬਾਅਦ ਉਹਨੂੰ ਦੇਖਣਾ ਸਟਾਰਟ ਕਰ ਦਿੰਦੀ ਆ। ਮਹੀਨੇ ਦੇ ਬਾਅਦ ਪਹਿਲਾਂ ਫਿਰ ਬਾਅਦ ਚ ਦੋ ਹਫ਼ਤੇ ਜੋ ਟਾਈਮ ਨੇੜੇ ਤੇ ਆਉਂਦਾ ਫਿਰ ਉਹ ਜ਼ਿਆਦਾ ਜ਼ਿਆਦਾ ਫ੍ਰੀਕੁਐਂਟਲੀ ਮਤਲਬ ਆਉਂਦੇ ਵਾਰ ਵਾਰ ਆਉਂਦੇ ਜ਼ਿਆਦਾ ਛੇਤੀ ਆਉਂਦੀ ਆ ਤੇ ਉਹ ਵੀ ਸਰਕਾਰੀ ਖਰਚੇ ਤੇ ਆਉਂਦੀ ਆ ਤੇ ਜਵਾਬ ਹੁੰਦਾ ਜਦੋਂ ਆਫਿਸ ਉਹ ਵੀ ਸਾਰਾ ਸਰਕਾਰੀ ਖਰਚਾ ਤੇ ਫਿਰ ਬਾਅਦ ਦੇ ਵਿੱਚ ਵੀ ਨਰਸ ਨੇ ਦੇਖਣ ਵਾ ਉਹ ਵੀ ਸਾਰਾ ਸਾਰਾ ਯਾਨੀ ਕਿ ਖਰਚਾ ਫਿਰ ਜਵਾਬ ਨੂੰ ਹੋਰ ਸਾਰੀ ਜ਼ਿੰਮੇਵਾਰੀ ਚੱਕ ਰਹੀ ਹੈ।
ਚਲੋ ਬਹੁਤ ਵਧੀਆ, ਇਹ ਤੇ ਚੰਗੀ ਗੱਲ ਆ ਵੀ ਜੇ ਸਾਰੀ ਸਰਕਾਰ ਇਹ ਜ਼ਿੰਮੇਵਾਰੀ ਚੱਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੁਲਕ ਤਰੱਕੀਆਂ ਤੇ ਵੈਸੇ ਕੀਤੀਆਂ ਹੋਰ ਵੀ ਜ਼ਿਆਦੀਆਂ ਤਰੱਕੀਆਂ ਕਰ ਸਕਦਾ। ਤੇ ਅੱਜ ਫਿਰ ਸੁਖਪ੍ਰੀਤ ਹੋਰਾਂ ਨੇ ਗੀਤ ਕਿਹੜਾ ਸੁਣਨਾ, ਕੋਈ ਪੰਜਾਬੀ ਜਾਂ ਹਿੰਦੀ ਜਾਂ ਹੋਰ ਕੋਈ? ਤੁਹਾਡੀ ਭਾਜੀ ਆਵਾਜ਼ ਨੀ ਆ ਰਹੀ, ਕਿਹਦਾ ਤੁਸੀਂ ਕਹਿੰਦੇ? ਸਤਿੰਦਰ ਸਰਤਾਜ ਦਾ। ਸਤਿੰਦਰ ਸਰਤਾਜ ਦਾ ਕੋਈ ਵੀ ਸੁਣਾ ਦਈਏ ਜਾਂ ਲੇਟੈਸਟ ਜਿਹੜਾ ਆਇਆ? ਲਓ ਜੀ ਆਪਾਂ ਜ਼ਰੂਰ ਸੁਣਾਵਾਂਗੇ। ਬਹੁਤ ਸ਼ੁਕਰੀਆ ਜੀ ਸੁਖਪ੍ਰੀਤ ਭਾਜੀ, ਲਓ ਜੀ ਸੁਖਪ੍ਰੀਤ ਭਾਜੀ ਜਿਨ੍ਹਾਂ ਨੇ ਜਿਹੜੀ ਆ ਗੱਲਬਾਤ ਸਾਡੇ ਨਾਲ ਕੀਤੀ ਹੈ ਬਹੁਤ ਵਧੀਆ ਅੰਦਾਜ਼ ਦੇ ਨਾਲ ਉਹਨਾਂ ਨੇ ਜਿਹੜਾ ਦੱਸਿਆ ਉੱਥੋਂ ਦੇ ਮਾਹੌਲ ਬਾਰੇ, ਉੱਥੋਂ ਦੀਆਂ ਸਰਕਾਰਾਂ ਦੀਆਂ ਜਿਹੜੀਆਂ ਪਾਲਸੀਆਂ ਨੇ ਉਸਦੇ ਬਾਰੇ। ਪਾਲਸੀਆਂ ਉਹਦੀ ਗੱਲ ਤੇ ਠੀਕ ਆ, 25 ਲੱਖ ਬੰਦੇ ਨੂੰ ਕੰਟਰੋਲ ਕਰਨਾ ਸੌਖਾ ਹੀ ਆ, ਇੱਥੇ ਤਾਂ 8-10 ਕਰੋੜ ਤਾਂ ਪੰਜਾਬ ਚ ਹੀ ਹੋਣਾ, ਭਾਰਤ ਚ ਤੇ ਗੱਲ ਹੀ ਬੜੀ ਬੋਲਦੀ ਆ। ਇਹਦਾ ਤਾਂ ਜੀ ਕਹਿੰਦੇ ਆ ਕਿ ਬੌਬੀ ਸਿੱਧੂ ਹੋਰਾਂ ਨੇ ਗੱਲ ਕੀਤੀ ਆ, ਕਹਿੰਦੇ ਜੇ ਹੋ ਸਕੇ ਤਾਂ ਆਪਣੇ ਪ੍ਰੋਗਰਾਮ ਦੇ ਵਿੱਚ ਇਹ ਜ਼ਰੂਰ ਦੱਸਣਾ ਕਿ ਅੱਜ ਵੀਰਵਾਰ ਪੁੱਤੂ ਸਾਰਿਆਂ ਨੂੰ ਪਤਾ ਤਾਂ ਪ੍ਰੋਗਰਾਮ ਨੂੰ ਦੱਸਣ ਦੀ ਕੀ ਲੋੜ ਆ। ਤਾਇਆ ਜੀ ਗੱਲ ਤਾਂ ਪੂਰੀ ਸੁਣ ਲਓ, ਨਹੀਂ ਨਹੀਂ ਪੁੱਤ ਸਾਡਾ ਸੋਚਦਾ ਹੋਣਾ ਕਿਤੇ ਭੁਲੇਖਾ ਨਾ ਪੈ ਜਾਏ ਸਰੋਤਿਆਂ ਨੂੰ ਵੀ ਕਿਤੇ ਖਰੇ ਅੱਜ ਸ਼ੋਅ ਕਰਵਾ, ਤੇ ਫਿਰ ਕਹਿੰਦੇ ਕਹਿਣਗੇ ਵੀ ਬਾਬੀ ਪ੍ਰੋਗਰਾਮ ਨੀ ਕਰਦੀ ਤੇ ਅੱਜ ਵੀਰਵਾਰ ਆ। ਲਓ ਵੀ ਸਾਰੇ ਜਣੇ ਸੋਲੋ ਭਾਈ ਅੱਜ ਵੀਰਵਾਰ ਆ, ਬਾਬੀ ਅੱਜ ਨੀ ਆਉਣਾ ਪ੍ਰੋਗਰਾਮ ਚ, ਫਿਰ ਤੁਸੀਂ ਮੈਨੂੰ ਬਾਜਲਾ ਮਾ ਦਿੰਦੇ ਬਾਬੀ ਤਾਂ ਪ੍ਰੋਗਰਾਮ ਨੀ ਕਰਦੀ। ਬਤਾਇਆ ਗੱਲ ਤਾਂ ਸੁਣ ਲਓ ਪੂਰੀ, ਹਾਂ ਭੁਲੇਖਾ ਪਕਾਇਆ ਉਹਨੂੰ, ਨਹੀਂ ਨਹੀਂ ਤਾਂ ਜੀ ਭੁਲੇਖਾ ਨੀ ਪੈ ਗਿਆ ਕਿ ਅੱਜ ਵੀਰਵਾਰ ਲਹਿਰਾਂ ਪ੍ਰੋਗਰਾਮ ਆਵੇਗਾ 6 ਵਜੇ ਤੋਂ ਲੈ ਕੇ 7 ਵਜੇ ਤੱਕ ਸ਼ਾਮ ਦੇ। ਹਾਂਜੀ ਕਮਾਲੀ ਕਾ ਛੇੜੀ ਪੋਤਾ ਆ ਤੇ ਮਤਲਬ ਯਗੋਂ ਤੇਰਵੀਂ ਹੋ ਗਈ ਗੱਲ ਆ ਹਾਂਜੀ ਵੀਰਵਾਰ ਪ੍ਰੋਗਰਾਮ ਹੋਵੇਗਾ ਲਹਿਰਾਂ 6 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਯਾਨੀ ਕਿ ਰੋਟੀ ਟੁੱਕ ਦਾ ਕੰਮ ਥੋੜਾ ਜਿਹਾ ਗਾਂਹ ਪਿਛਾਂ ਕਰ ਲੈਣ ਹਾਂਜੀ ਕਮਾਲ ਪੁੱਤ ਫਿਰ ਯਾਦ ਬਾਹਲਾ ਵਧੀਆ ਨਿਯਮ ਤੇ ਫਿਰ ਅਸੀਂ ਵੀ ਸੁਣ ਸਕਦੇ ਹਾਂ ਆਪਣੇ ਤਾਂ ਤਾਇਆ ਜੀ ਫਿਰ ਤੜਕਾ ਹੋਇਆ ਹੋਣਾ ਰਾਤ ਹਨੇਰਾ ਹੋਇਆ ਹੋਣਾ ਹਨੇਰਾ ਆਪਣੇ ਕਿੱਦਾਂ ਹਨੇਰਾ ਹੋਜੂ ਨਹੀਂ ਆਪਣੇ ਹਨੇਰਾ ਕਿਤੇ ਆਪਣੇ ਤਾਂ ਸ਼ਾਮਾਂ ਜੀਆਂ ਪਈਆਂ ਹੋਣੀਆਂ ਲਾ ਫਿਰ ਲਾ ਪੁੱਤ ਇਹ ਵੀ ਸੁਣਿਆ ਕਰਾਂਗੇ ਸਾਡਾ ਵੀ ਮੈਸੇਜ ਆਇਆ ਲੈ ਤੇ ਕਹਿੰਦੇ ਪਲੀਜ਼ ਸਾਨੂੰ ਜੁਆਇਨ ਕਰਿਓ ਜੀ ਜੇ ਹੋ ਸਕੇ ਤਾਂ ਇਹ ਮਤਲਬ ਤੁਸੀਂ ਅੱਜ ਦਾ ਲਹਿਰਾਂ ਪ੍ਰੋਗਰਾਮ ਜ਼ਰੂਰ ਸੁਣਿਓ ਸ਼ਾਮ ਦੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਸਿਡਨੀ ਸਮੇਂ ਮੁਤਾਬਕ ਅੱਛਾ ਭਾਰਤੀ ਕੀ ਸਮਾਂ ਮਾਨਣਾ ਭਾਰਤੀ ਆਪਾਂ ਕਰ ਲਾਂਗੇ ਕੋਈ ਨੀ ਅਰੇ ਭਾਰਤੀ ਜੀ ਸੁਣਨ ਵਾਲਾ ਮੈਂ ਆ ਜਾਂ ਉਹ ਭਾਜੀ ਦਾ ਮੁੰਡਾ ਬਾਬੇ ਸਿੱਧੂ ਦਾ ਪ੍ਰੋਗਰਾਮ ਬੜਾ ਸੁਣਦਾ ਹੁਣ ਤਾਂ ਚਾਰ ਚਾਰ ਜਣਾ ਮਿਲਦੇ ਫਿਕਰ ਆ ਪਤਾ ਸਹੀ ਨਾ ਸਾਰੇ ਪਿੰਡ ਚ ਵੰਡੀ ਜਾਵੇ ਉਹ ਵਾਲਾ ਪ੍ਰੋਗਰਾਮ ਇਹਦਾ ਸੁਣਦਾ ਉਹ ਕਹਿੰਦਾ ਮੇਰੀ ਜ਼ਿੰਦਗੀ ਦੇ ਵਿੱਚ ਜਿਹੜੀ ਆ ਪਾਜ਼ਿਟਿਵ ਬੇਟੀ ਆਈ ਆ ਉਹ ਬਾਬੀ ਦਾ ਪ੍ਰੋਗਰਾਮ ਸੁਣ ਕੇ ਉਹ ਹੁਣ ਨੈਗੇਟਿਵ ਬੇਟੀ ਆ ਗਈ ਜਦੋਂ ਦਾ ਇਹਨੇ ਛੱਡ ਦਿੱਤਾ ਪ੍ਰੋਗਰਾਮ ਹੁਣ ਫਿਰ ਉਹ ਨੈਗੇਟਿਵ ਬੇਟੀ ਆ ਗਿਆ ਚਲੋ ਉਹ ਕਹਿੰਦਾ ਬਾਕੀ ਫਟੇ ਚੱਕੀ ਚਲੋ ਜੀ ਸ਼ੋਅ ਤੁਹਾਡਾ ਬਹੁਤ ਵਧੀਆ ਸ਼ੋਅ ਤੁਹਾਡਾ ਆਪਣਾ ਹੀ ਹੈ ਸ਼ੋਅ ਸਾਡਾ ਕਾਹਦਾ ਤੇ ਬਹੁਤ ਬਹੁਤ ਸ਼ੁਕਰੀਆ ਬਾਬੀ ਜੀ ਇਨਫੋਰਮੇਸ਼ਨ ਦੇ ਲਈ ਤੇ ਸੁਣ ਵਾਲੇ ਸਰੋਤਿਆਂ ਨੂੰ ਅੱਜ ਫਿਰ ਬੇਨਤੀ ਹੈਗੀ ਆ ਤੇ ਅੱਜ ਦਾ ਹੁਣ ਲਹਿਰਾਂ ਪ੍ਰੋਗਰਾਮ ਵੀਰਵਾਰ ਦਾ ਤੇ ਖਾਸ ਅੱਗੇ ਤੋਂ ਜ਼ਰੂਰ ਦੱਸ ਦਿਓ ਕਿ ਹਾਂ ਵੀਰਵਾਰ ਹੀ ਹੋਇਆ ਕਰਨਾ ਜਾਂ ਮਤਲਬ ਹਰ ਵਾਰ ਹੀ ਪ੍ਰੋਗਰਾਮ ਇਸ ਤਰੀਕੇ ਦੇ ਨਾਲ ਹੀ ਚੱਲਣਾ ਉਹ ਆਪਣੀ ਜ਼ਿੰਮੇਵਾਰੀ ਆਖਦਾ ਮੇਰਾ ਪੱਕੋ ਕਹਿੰਦਾ ਮੈਂ ਵੀਰਵਾਰ ਨੂੰ 6 ਤੋਂ 7 ਛੇ ਤੋਂ ਸੱਤ ਬਹੁਤ ਵਧੀਆ ਲਾ ਮੈਂ ਭਾਈ ਦੇ ਮੁੰਡੇ ਨੂੰ ਹੁਣੇ ਲਾ ਕੇ ਨਾ ਗਾਣਾ ਮੈਂ ਟੈਲੀਫੋਨ ਕਰਦਾ ਮੈਨੂੰ ਤਾਂ ਸ਼ਦਾਈ ਨਾ ਹੋ ਜਾਵੇ ਚੱਲ ਫਿਰ ਹੋਜੂ ਆਪਾਂ ਨੂੰ ਸ਼ਦਾਈ ਨਾ ਹੋ ਜਾ ਉਹ ਕਹਿੰਦਾ ਤਾਇਆ ਮੈਨੂੰ ਤੜਕੇ ਉੱਠਣਾ ਪੈਂਦਾ ਘਰ ਦੇ ਮੈਨੂੰ ਕਹਿੰਦੇ ਆ ਵੀ ਗੁਰਬਾਣੀ ਲਾ ਕੇ ਸੁਣਿਆ ਕਰ ਤਾਂ ਤੂੰ ਲਾ ਲੈਣਾ ਬਾਬੇ ਸਿੱਧੂ ਦਾ ਪ੍ਰੋਗਰਾਮ ਤੇ ਉਹ ਕਹਿੰਦਾ ਵੀ ਠੀਕ ਆ ਤਾਇਆ ਜੀ ਹਰ ਵੀਰਵਾਰ ਨੂੰ ਅੱਛਾ ਵੀਰਵਾਰ ਨੂੰ ਚਲੋ ਕੋਈ ਗੱਲ ਨੀ ਵੀਰਵਾਰ ਦਾ ਮੁੰਡਾ ਆ ਕੇ ਪਰਹੇਜ ਕਰਦਾ ਤੇ ਇਹ ਗਾਣਾ ਵੀ ਆਪਾਂ ਸੁਣਾਵਾਂਗੇ ਇਸ ਦਿਨ ਡੈਡੀਕੇਟ ਕਰ ਦਿਓ ਡੈਡੀਕੇਟ ਤੇ ਬਹੁਤ ਬਹੁਤ ਸ਼ੁਕਰੀਆ ਜੀ ਬਾਬੀ ਜੀ ਤੇ ਚੰਗੀ ਗੱਲ ਆ ਕੇ ਤੁਸੀਂ ਫਿਰ ਤੋਂ ਮਤਲਬ ਸਟਾਰਟ ਕਰ ਦੇਣ ਲੱਗੇ ਆ ਜੀ ਲਹਿਰਾਂ ਤਾਇਆ ਜੀ ਉਧਰ ਸਮਾਂ ਕੱਢਣਾ ਬੜਾ ਮੁਸ਼ਕਿਲ ਹੁੰਦਾ ਇਸ ਕਰਕੇ ਉਹਨਾਂ ਨੇ ਫਿਰ ਜਿਹੜਾ ਸਮਾਂ ਉਹਨਾਂ ਨੂੰ ਸੂਟੇਬਲ ਲੱਗਾ ਉਸੇ ਸਮੇਂ ਦੇ ਅਨੁਸਾਰ ਹੀ ਫਿਰ ਉਹ ਪ੍ਰੋਗਰਾਮ ਲੱਗੇ ਨੇ ਕਰਨ ਆਹੋ ਨਾਲੇ ਸ਼ਾਮਾਂ ਟਾਈਮ ਬੰਦਾ ਰੋਟੀ ਪਾਣੀ ਜਦੋਂ ਕਰਦਾ ਖਾਂਦਾ ਉਹ ਰੇੜੂਆ ਲਾ ਸਕਦਾ ਰੋਟੀ ਪਾਣੀ ਬਣਾਉਂਦੇ ਸਵਾਣੀਆਂ ਜਿਹੜੀਆਂ ਤੋਂ ਨਾਲ ਨਾਲ ਰੇੜੂਏ ਨੂੰ ਇੰਜੋਏ ਕਰ ਸਕਦੀ ਕਿ ਇੰਜੋਏ ਹੁੰਦਾ ਤੇ ਇਹਦੇ ਤਾਂ ਜੀ ਸਨੀ ਰਿਆਲ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ ਤੇ ਮਨਦੀਪ ਆ ਜੀ ਕਿਵੇਂ ਹੋ ਸਾਰੇ ਉਹ ਬਲ ਹਨੀ ਹਨੀ ਨੀ ਤਾਇਆ ਜੀ ਸਨੀ ਮਾਵੇ ਹਨੀ ਕਹਿੰਦਾ ਹਨੀ ਨੂੰ ਰਿਹਾ ਕਿੱਥੇ ਆ ਭਾਈ ਛੀ ਲਾ ਗਿਆ ਕਿੱਥੇ ਚਲ ਗਿਆ ਜੀ ਤੇ ਗਾਣਾ ਕਹਿੰਦੇ ਅਮਰਿੰਦਰ ਗਿੱਲ ਦਾ ਸੁਣਾ ਦਿਓ ਸਾਡਿਆਂ ਤੋਂ ਚੱਲ ਮੇਰਾ ਪੁੱਤ ਫਿਲਮ ਦੇ ਵਿੱਚੋਂ ਲਿਆ ਗਿਆ ਗੀਤ ਉਹ ਸੁਣਨਾ ਚਾਹੁੰਦੇ ਨੇ ਜ਼ਰੂਰ ਸੁਣਾਵਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਆਓ ਫਿਰ ਤਾਇਆ ਜੀ ਗੀਤ ਸੁਣਨੇ ਆ ਜੀ ਬਾਅਦ ਚ ਫਰਮਾਇਸ਼ਾਂ ਜਿਹੜੀਆਂ ਉਹ ਰਹਿ ਜਾਣਗੀਆਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਆਪਾਂ ਸੁਣਦੇ ਹਾਂ ਦਹਿਲੀਜ਼ ਬਹੁਤ ਹੀ ਪਿਆਰਾ ਗੀਤ ਆ ਆਓ ਫਿਰ ਇਸ ਨਵੇਂ ਕੌਰ ਗੀਤ ਦਾ ਆਨੰਦ ਮਾਣਦੇ ਹਾਂ ਪ੍ਰੋਗਰਾਮ ਦੇ ਵਿੱਚ ਪਿਆਰੇ ਦੋਸਤੋ ਤੁਸੀਂ ਵੀ ਜੇ ਹਰਮਨ ਸਟੂਡੀਓ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਤਾਂ ਰਿਕੁਐਸਟ @harmanradio.com ਤੇ ਈਮੇਲ ਕਰ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰ ਸਕਦੇ ਹੋ
ਤੇਰੀ ਇਹ ਕਮੀਜ਼ ਸੋਹਣੀ ਸੱਚੀ ਹਰ ਚੀਜ਼ ਸੋਹਣੀ ਟੱਪੀ ਦਹਿਲੀਜ਼ ਸੋਹਣੀ ਲਾੜਿਆਂ ਦੀ ਚਾਲ ਜੀ ਸ਼ਾਲ ਕਸ਼ਮੀਰੀ ਦਿੱਤੀ ਦਿਲਾਂ ਦੀ ਅਮੀਰੀ ਦਿੱਤੀ ਰੂਹਾਂ ਨੂੰ ਫਕੀਰੀ ਦਿੱਤੀ ਜ਼ਿੰਦਗੀ ਕਮਾਲ ਦੀ ਡੋਰੀਏ ਸਲੇਟੀ ਰੰਗੇ ਛੱਤ ਤੇ ਸੁਕਾਉਣੇ ਟੰਗੇ ਡੋਰੀਏ ਸਲੇਟੀ ਰੰਗੇ ਛੱਤ ਤੇ ਸੁਕਾਉਣੇ ਟੰਗੇ ਬੱਦਲਾਂ ਨੇ ਰੰਗ ਮੰਗੇ ਸਤਾ ਨਾਲ ਜੀ ਦਾਵਤਾਂ ਕਰਾਈਏ ਚੱਲ ਚਿੜੀਆਂ ਬੁਲਾਈਏ ਦਾਵਤਾਂ ਕਰਾਈਏ ਚੱਲ ਚਿੜੀਆਂ ਬੁਲਾਈਏ ਚੱਲ ਉਹਨਾਂ ਨਾਲ ਗਾਈਏ ਚੱਲ ਹੋ ਗਏ ਬੜੇ ਸਾਲ ਜੀ ਸਫ਼ਰ ਮਲਾਹਾਂ ਵਾਲਾ ਤਾਰਿਆਂ ਦੀ ਛਾਵਾਂ ਵਾਲਾ ਹਵਾ ਤੇ ਦਿਸ਼ਾਵਾਂ ਵਾਲਾ ਪੁੱਛਦੇ ਕੀ ਹਾਲ ਜੀ ਬਾਂਕੇ ਚਰਵਾਹਿਆਂ ਨੂੰ ਬੇਲੇ ਪੀੜੇ ਡਾਹਿਆਂ ਨੂੰ ਰੰਗਿਓ ਚੌਰਾਹਿਆਂ ਨੂੰ ਸੁੱਟ ਕੇ ਗੁਲਾਲ ਜੀ ਹੋਇਆ ਪੂਰਾ ਇਹ ਰਿਵਾਜ ਹੋਇਆ ਕਿੰਨਾ ਸੋਹਣਾ ਕਾਜ ਹੋਇਆ ਮਾਹੀ ਸਰਤਾਜ ਹੋਇਆ ਸੁੱਟ ਕੇ ਰੁਮਾਲ ਜੀ ਤੇਰੀ ਇਹ ਕਮੀਜ਼ ਸੋਹਣੀ ਸੱਚੀ ਹਰ ਚੀਜ਼ ਸੋਹਣੀ ਟੱਪੀ ਦਹਿਲੀਜ਼ ਸੋਹਣੀ ਨਾਲਿਆਂ ਦੀ ਚਾਲ ਜੀ ਡੋਰੀਏ ਸਲੇਟੀ ਰੰਗੇ ਛੱਤ ਤੇ ਸੁਕੋਣੇ ਟੰਗੇ ਬੱਦਲਾਂ ਨੇ ਰੰਗ ਮੰਗੇ ਅਸੀਂ ਦਿੱਤਾ ਟਾਲ ਜੀ
ਜੀ ਸੁਰਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਤੁਸੀਂ ਇਸ ਗੀਤ ਨੂੰ ਸੁਣ ਰਹੇ ਸੀ ਜੀ ਬਹੁਤ ਹੀ ਪਿਆਰੀ ਆਵਾਜ਼ ਤਾਂ ਇਸ ਗੀਤ ਦੀ ਫਰਮਾਇਸ਼ ਸੁਖਪ੍ਰੀਤ ਸਿੱਧੂ ਸਾਹਿਬ ਨੇ ਕੀਤੀ ਸੀ ਸੁਖਪ੍ਰੀਤ ਬੜਾ ਟਿਕਾ ਕੇ ਗਿਆ ਮੇਰੇ ਵੱਲ ਵੇਖ ਕੇ ਕਿਉਂ ਗਿਆ ਤਾਂ ਜੀ ਮੈਂ ਤੁਹਾਡੇ ਵੱਲ ਵੇਖ ਕੇ ਕਿੱਥੇ ਗਿਆ ਮੈਂ ਤਾਂ ਕੰਪਿਊਟਰ ਵੱਲ ਦੇਖਣ ਦਿਆ ਨਹੀਂ ਨਹੀਂ ਮਿਲ ਗਈ ਜੁੱਤੀ ਉਹ ਐਵੇਂ ਤਾਇਆ ਜੀ ਮੈਂ ਹੁਣ ਕਿੱਧਰ ਵੇਖਾਂ ਜਿੱਧਰ ਵੀ ਵੇਖੇ ਤੈਨੂੰ ਰੱਬ ਹੀ ਦਿਖੇ ਬਸ ਮੈਂ ਇਹ ਅਰਦਾਸ ਕਰਨਾ ਮੈਨੂੰ ਤਾਂ ਤੁਸੀਂ ਰੱਬ ਕੀ ਮੈਨੂੰ ਤਾਂ ਤੁਸੀਂ ਤਾਰੇ ਦਿਖਣ ਲਾ ਤੇ ਦਿਨੇ ਦਿਖਾ ਤੇ ਤਾ ਜੀ ਧੂਈ ਮੇਰੀ ਕਹਿੰਦਾ ਕਿੰਨੀ ਪੱਕ ਗਈ ਆ ਚੰਗਾ ਪੁੱਤ ਕੱਲ ਨੂੰ ਕਿਸੇ ਛੇਤਰ ਖਾਣੇ ਪੈ ਜਾਣਗੇ ਕੱਲ ਨੂੰ ਧੂਆ ਜਿਹੜਾ ਯੱਬ ਉਹਨੇ ਬੜ ਜਾਊ ਤੁਸੀਂ ਤੁਹਾਨੂੰ ਨਵੀਆਂ ਗੱਲਾਂ ਲੱਭਦੀਆਂ ਤਾ ਜੀ ਨਵੀਆਂ ਗੱਲਾਂ ਪਛੇ ਲੱਗ ਗਿਆ ਪੁਰਾਣੀਆਂ ਗੱਲਾਂ ਗੱਲਾਂ ਨਵੀਆਂ ਕਹਿੰਦੇ ਆ ਤੇ ਪ੍ਰੋਗਰਾਮ ਦੇ ਵਿੱਚ ਤਾਇਆ ਜੀ ਅੱਗੇ ਆਪਣੇ ਜਿਹੜੇ ਸਰੋਤੇ ਪਹੁੰਚੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਦੀ ਜਿਹੜੀ ਆ ਉਹ ਸਾਂਝ ਪਾਉਂਦੇ ਆ ਇੱਧਰ ਦਿਆਲ ਸਾਹਿਬ ਆਪਣੇ ਨਾਲ ਜੁੜੇ ਨੇ ਕਹਿੰਦੇ ਤਾਇਆ ਜੀ ਮਨਦੀਪ ਭਾਜੀ ਸਤਿ ਸ੍ਰੀ ਅਕਾਲ ਫਤਿ ਸ੍ਰੀ ਅਕਾਲ ਉਹ ਬਲੇ ਦਿਆਲ ਉਹ ਦਿਆਲ 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 ਰੱਖ ਆਪਣਾ ਥੋੜਾ ਬਹੁਤਾ ਖਿਆਲ ਕਿੰਨਾ ਖਿਆਲ ਰੱਖ ਮੇਰਾ ਬਹੁਤ ਕਹਿੰਦੇ ਤਾਇਆ ਜੀ ਆ ਦਵਾਣਾ ਲੈ ਕੇ ਆਏ ਨੇ ਆਪਣੇ ਲਈ ਮਲਕੀਤ ਦਵਾਣਾ ਖਾ ਪੁੱਤ ਅੱਲੇ ਜ਼ਖਮਾਂ ਲਈ ਬਹੁਤ ਹਿੱਟ ਪੈਂਦਾ ਜੀ ਗਰਮੀ ਦਾ ਇਲਾਜ ਇਹ ਹੀ ਗਰਮੀ ਦਾ ਇਲਾਜ ਹੈ ਆਪਾਂ ਦਵਾਣੇ ਆ ਹੁਣ ਰੁੱਤ ਨੀ ਨਾ ਰਹੀ ਦਿਆਲ ਫੇਰ ਵੀ ਤੂੰ ਦਵਾਣੇ ਭੇਜੇ ਉਹ ਤੇਰੇ ਸਦਕੇ ਜਾਵਾਂ ਤੇਰਾ ਮੈਂ ਮੱਥਾ ਚੁੰਮ ਲਾਂਗੀ ਕਿਤੇ ਮੇਰੇ ਕੋਲ ਹੋਵੇ ਮੈਂ ਮੱਥਾ ਚੁੰਮਣ ਨਾਲੋਂ ਦਵਾਣੇ ਖਾ ਲਈਏ ਤੇ ਨਹੀਂ ਗੱਲ ਸਹੀ ਕਹਿੰਦੇ ਕਹਾਣੀ ਹੋ ਜਾਤਾ ਜੀ ਲੈ ਬੇ ਦਿਆਲ ਪੰਜਵੀਂ ਵਾਰ ਕਹਾਣੀ ਕਹਿ ਗਿਆ ਮਿਲ ਗਈ ਜੇ ਹੁਣ ਬਣਾ ਸਾਈ ਤੇ ਇਹਨੇ ਰੇੜਵਾ ਤੋੜ ਬਣਾ ਹੀ ਮਹਿੰਗੇ ਭਾਅ ਦਾ ਇਹਨੂੰ ਤੁਸੀਂ ਸੁਣਾਓ ਕਹਾਣੀ ਆਪਣੇ ਦਿਆਲ ਭਾਈ ਲੈ ਸੋਹਣੀਆਂ ਕਹਾਣੀਆਂ ਇੱਕ ਦੀਆਂ ਮੈਂ ਉਹਨੂੰ 100 ਸਿਆਣ ਸੁਣਾਉਣ ਨੂੰ ਤਿਆਰ ਹਾਂ ਕਿਤੇ ਕਹਾਣੀਆਂ ਦੀ ਗੱਲ ਕਰਦਾ ਕਹਾਣੀਆਂ ਤੇ ਮੈਂ ਅਲਫ ਲੈਣਾ ਦੀਆਂ ਇਹਨੂੰ 3600 ਸੁਣਾਉਣ ਨੂੰ ਤਿਆਰ ਹਾਂ ਕਵੇ ਤਾਂ ਸਹੀ ਕਵੇ ਕਿੱਦਾਂ ਹੁਣ ਪੰਜਵੀਂ ਵਾਰ ਤੇ ਕਹਿਤਾ ਉਹਨੇ ਯਾਰ ਤੂੰ ਬਾਲਾ ਚਾਗ ਸਾਹ ਲੈਣਾ ਚਾਗਾ ਸਾਲਾ ਬੰਦੇ ਨੂੰ ਜਿਹੜੇ ਨਾ ਉਹ ਕੰਮ ਖਰਾਬ ਚਾਗਾ ਸਾਲਾ ਹੀ ਕਰਦੇ ਆ ਤੇ ਮਿਲਗੀ ਤੇ ਇਹਨੂੰ ਆਪਾਂ ਸੁਣਾਈਏ ਕਹਾਣੀ ਸੁਣਾਈਏ ਇਹਨੂੰ ਰੱਬ ਦੇ ਰੰਗ ਕਹਾਣੀ ਕਿਹੜੀ ਰੱਬ ਦੇ ਰੰਗ ਰੱਬ ਦੇ ਰੰਗ ਰੱਬ ਦੇ ਰੰਗ ਜਿਹੜੀ ਹੈ ਕਹਾਣੀ ਤੈਨੂੰ ਸੁਣਾਉਣੀ ਫਿਰ ਵਗਿਆ ਕਹਾਣੀਆਂ ਤੇ ਤੁਸੀਂ ਬਹੁਤ ਸੁਣੀਆਂ ਹੋਣੀਆਂ ਪਰ ਅਲਫ ਲੈਲਾ ਦੀਆਂ ਜਿਹੜੀਆਂ ਕਹਾਣੀਆਂ ਦੇ ਵਿੱਚੋਂ ਜਿਹੜੀ ਰੱਬ ਦੇ ਰੰਗ ਆ ਨਾ ਵੈਸੇ ਤੇ ਰੰਗ ਸਾਰੇ ਰੱਬ ਦੇ ਹੀ ਆ ਰੱਬ ਦੇ ਰੰਗ ਮੈਂ ਲੱਗਾ ਕਹਾਣੀ ਸੁਣਾਉਣ ਜੇ ਚੰਗੀ ਲੱਗੇ ਤੇ ਦੱਸਿਓ ਜ਼ਰੂਰ ਕਹਿੰਦੇ ਵੀ ਇੱਕ ਦਿਨ ਖਲੀਫਾ ਹੁਣ ਕਿਹੜਾ ਖਲੀਫਾ ਆ ਗਿਆ ਆ ਜਾਓ ਖਲੀਫਾ ਜੀ ਆ ਜਾਓ ਆ ਜਾਓ ਬਾਬਾ ਜੀ ਕੀ ਹਾਲ ਆ ਤੁਹਾਡੇ ਬੱਲੇ 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 ਤੇ ਖਲੀਫਾ ਦਿਲ ਪੰਜਾਬੀ ਦੀ ਜਮਾਤ ਪੰਜਾਬੀ ਨਿਕਲਿਆ ਦੀਪਾ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹ ਖਲੀਫਾ ਨੇ ਕਹਿ ਤਾਂ ਦੀਪਾ ਵਾ ਨਹੀਂ ਨਹੀਂ ਕੋਈ ਗੱਲ ਨੀ ਫਿਰ ਕੇ ਸਟੋਰੀ ਫੇਸ ਲਾ ਲਾਂਗੇ ਆਪਾਂ ਕਿਹੜਾ ਇੱਥੇ ਕੋਈ ਰਿਕਾਰਡ ਲਾਇਆ ਵੀ ਜਿਹੜਾ ਰੁਕਣਾ ਇਹਨੇ ਮਗਰੋਂ ਜਿਹੜਾ ਚੱਲ ਪਿਆ ਸੀ ਨਹੀਂ 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 ਕੋਈ ਗੱਲ ਨੀ ਸ਼ੁਰੂ ਨੀ ਹਲੇ ਕੀਤੀ ਹਲੇ ਤਾਂ ਅਸੀਂ ਇਹ ਕਿਹਾ ਵੀ ਰੱਬ ਦੇ ਰੰਗ ਆ ਮੈਂ ਕਿਹਾ ਵੀ ਇੱਕ ਖਲੀਫਾ ਸੀ ਉਦੋਂ ਤੁਹਾਡਾ ਟੈਲੀਫੋਨ ਆ ਗਿਆ ਮੈਂ ਫਿਰ ਉਹੀ ਕਿਹਾ ਮੈਂ ਖਲੀਫਾ ਕਿ ਦੀਪਾ ਹੋਰ ਫਿਰ ਦੀਪੇ ਕਹਿੰਦਾ ਕੈਂਚੀਆਂ ਚੱਲਦੀਆਂ ਕਿ ਨਹੀਂ ਪੂਰੀਆਂ ਕਦੇ ਬੰਦ ਹੋ ਗਿਆ ਕਦੇ ਚੱਲ ਗਿਆ ਵਾਲੇ ਅਫਲਾ ਸੋਨੀ ਏਦਾਂ ਹੀ
ਰਿਹਾ ਪ੍ਰੋਗਰਾਮ ਬਸ ਟੁੱਟਮਾ ਲਿਆ ਸੀ ਕਦੀ ਆਵਾਜ਼ ਆਉਂਦੀ ਸੀ ਕਦੀ ਨਹੀਂ
ਆਉਂਦੀ ਸੀ ਬੋਤਾ ਸਾਰ ਗਿਆ ਇਹ ਕੰਮ ਸਾਡਾ ਨੀ ਕਸੂਰ ਜਿਹੜਾ ਨਾ ਕਈ ਵਾਰ ਆਈਕਨ ਪੈ ਜਾਂਦੀ ਜਦੋਂ ਪੈ ਜਾਣਾ ਪਸੂੜੀ ਉਦੋਂ ਫਿਰ ਮੱਥੇ ਪੈ ਜਾਂਦੀ ਆ ਤੂੜੀ ਪਤਾ ਨੀ ਵੀ ਕਈ ਵਾਰ ਕਿਸੇ ਦਾ ਨਾਮ ਕੱਲ ਮੈਨੂੰ ਦਾਖ ਕਾ ਨਿੰਬਾ ਮੱਥੇ ਲੱਗ ਗਿਆ ਮੇਰਾ ਮਾਲਕਾ ਕੱਲ ਤਾਂ ਮੈਨੂੰ ਊ ਪਹਿਲਾਂ ਗੱਡੀ ਥੱਲੇ ਕੋ ਦੇ ਦੇਣਾ ਕੱਲ ਗੱਡੀ ਅਗਾਈ ਸ਼ੋਕ ਦੀ ਤੇ ਮੈਂ ਕਿਹਾ ਵੀ ਤੂੰ ਕਿਹੜਾ ਗੱਡੀ ਵਾਲਾ ਨਹੀਂ ਨਹੀਂ ਨਿੰਬਾ ਤੁਸੀਂ ਹੁਣ ਨਿੰਬਾ ਕਹਿ ਤਾ ਮੈਨੂੰ ਰੱਬ ਖੈਰ ਕਰੇ ਕੈਂਚੀਆਂ ਜਾਂ ਤੁਹਾਡੀਆਂ ਬੱਚੀਆਂ ਰਹਿਣ ਕਿ ਤੇ ਖੁੱਲੀਆਂ ਨਾ ਹੋ ਜਾਣ ਕੋਈ ਨੀ ਹੋਰੀ ਹੁਣ ਹਿਸਾਬ ਕਿਤਾਬ ਜਾਂ ਤੁਸੀਂ ਮਾਲਕ ਤੋਂ ਅੱਜ ਦੱਬ ਕੇ ਖਾਓਗੇ ਜਾਂ ਵਹੁਟੀ ਕੋਲ ਤੁਸੀਂ ਨੈਤੀ ਖਾ ਲਈਦੇ ਆ ਉਸਦੀ ਤਾਂ ਗੱਲ ਹੀ ਕਰਨ ਦੀ ਲੋੜ ਨਹੀਂ ਤੇ ਜਾਂ ਫਿਰ ਤੁਸੀਂ ਆਪਸੀ ਜੀ ਲੜ ਪੈਣਗੇ ਵਿੱਕੀ ਤੇ ਇੱਕ ਦੂਜੇ ਦਾ ਮੈਂ ਕਹਿੰਦਾ ਊ ਡਾਂਗ ਸੋਟੇ ਨਾ ਖੜ ਗਿਆ ਤੁਸੀਂ ਬੰਦੇ ਦਾ ਨਾਂ ਕਾਹਦੋਂ ਲੈ ਲਿਆ ਲੜਾਈ ਹੋਣ ਬੰਦੇ ਨੂੰ ਸਾਰੀ ਦਿਹਾੜੀ ਚਾਹੀਦੀ ਆ ਨਹੀਂ ਉਹ ਚਲੇ ਕਾਹਦੇ ਜਾਣਾ ਵਾ ਘਰ ਵਾਲੀਆਂ ਰੱਖੜੀਆਂ ਬੰਨਣ ਜਾਣਾ ਉਹ ਮੈਂ ਕਿਹਾ ਕਹਿੰਦੀ ਹੋਣੀ ਦੋ ਦਿਨ ਪਹਿਲਾਂ ਬੰਨ ਆਉਣੇ ਬੇਖਰਿਆ ਟਾਈਮ ਲੱਗਣਾ ਵੀ ਆ ਕਿ ਨਹੀਂ ਗੋਰੇ ਨੀ ਰੱਖੜੀਆਂ ਬੰਨਦੇ ਉਹ ਭਰਾਵਾ ਘਰ ਇਹਨੂੰ ਕਿਹਾ ਕਰ ਬੰਨਿਆ ਕਰ ਜੇ ਚ ਪੈਸੇ ਮਿਲਨੇ ਉਹ ਤੇ ਕੰਮ ਕਰਿਆ ਕਰ ਜੇ ਜੇ ਦੇਣੇ ਪੈਣੇ ਉਹ ਰਿਵਾਜ ਨਾ ਹੀ ਪਾਵਾ ਮੰਨਿਆ ਕਰ ਅੱਛਾ ਜੇ ਇੱਥੇ ਤੂੰ ਕਲਚਰ ਚਲਾ ਵੀ ਦਿੱਤਾ ਤੇ ਇਹਨਾਂ ਪੈਸੇ ਨੀ ਦਿਆ ਕਰਨੇ ਕਹਿਣਾ ਰੱਖੜੀ ਬੰਨਦੀ ਸੌਕੇ ਬੈਰੀ ਉਹ ਠੈਂਕ ਜੂ ਕਹਿ ਦਿਆ ਕਹਿਣਾ ਠੈਂਕ ਜੂ ਦਾ ਕੀ ਫਾਇਦਾ ਆਪਾਂ ਪੰਜਾਹ ਦੀ ਰੱਖੜੀ ਦਿਹਾੜੀ ਲੱਗ ਜਾਣੀ ਏਦਾਂ ਹੀ ਗੱਲ ਤੁਹਾਡੀ ਠੀਕ ਆ ਜਿਹੜਾ ਠੈਂਕਸ ਆ ਨਾ ਇਹਨਾਂ ਦੇ ਲਈ ਬੜਾ ਵੱਡਾ ਸ਼ਬਦ ਆ ਆਮ ਤੌਰ ਤੇ ਆਪਾਂ ਕਹਿੰਦੇ ਧੰਨਵਾਦ ਧੰਨਵਾਦ ਦੀਪਿਆ ਸ਼ਬਦ ਕੋਈ ਛੋਟਾ ਜਿਹਾ ਨਹੀਂ ਵੈਸੇ ਆਪਾਂ ਇਹਨੂੰ ਛੋਟਾ ਲੈ ਲੈਨੇ ਆ ਕਿਸੇ ਦਾ ਧੰਨਵਾਦ ਕਰਨਾ ਇਹ ਇਸ ਗੱਲ ਕਿ ਮੈਂ ਇਹਨਾਂ ਦੀ ਗੁਰਿਆਂ ਦੀ ਤਾਰੀਫ ਤਾਂ ਹੀ ਕਰਦਾ ਹੁੰਦਾ ਵੀ ਜਿਹੜਾ ਕਿਸੇ ਦਾ ਥੈਂਕ ਯੂ ਕਰਨਾ ਚਲੋ ਇਹਨਾਂ ਦਾ ਤਾਂ ਹੁਣ ਫਿਰ ਭਾਸ਼ਾ ਦੇ ਵਿੱਚ ਥੈਂਕ ਯੂ ਬਣਦਾ ਆਪਣੇ ਕਰਦੇ ਧੰਨਵਾਦ ਸਾਡੇ ਗੁਰੂਆਂ ਪੀਰਾਂ ਨੇ ਪਹਿਲਾਂ ਕਿਹਾ ਵੀ ਸ਼ੁਕਰਾਨਾ ਕਰੋ ਹਰ ਇੱਕ ਦਾ, ਪਹਿਲਾਂ ਤੇ ਖੁਦਾ ਪਰਮਾਤਮਾ ਰੱਬ ਦਾ ਸ਼ੁਕਰਾਨਾ ਕਰੋ ਜਿਨ੍ਹਾਂ ਨੇ ਸਾਨੂੰ ਇਹ ਫਿਰ ਤੋਂ ਜੀਵਨ ਦਿੱਤਾ। ਜਦੋਂ ਰਾਤ ਨੂੰ ਸੋਨੇ ਸਵੇਰ ਨੂੰ ਉੱਠਦੇ ਆ ਤਾਂ ਅੰਕੜੇ ਕੱਢ ਕੇ ਵੇਖ ਲੋ ਤੇ ਬਹੁਤੇ ਦਿਲ ਦੇ ਦੌਰੇ ਦੇ ਨਾਲ ਵਿਚਾਰੇ ਸਵੇਰ ਨੂੰ ਉੱਠਦੇ ਹੀ ਨਹੀਂ। ਤੇ ਜੇ ਅਸੀਂ ਉੱਠਾਏ ਆ ਪਹਿਲਾਂ ਧੰਨਵਾਦ ਸਾਨੂੰ ਇਹ ਕਰਨਾ ਚਾਹੀਦਾ ਕਿ ਪਰਮਾਤਮਾ ਸਾਨੂੰ ਤੰਦਰੁਸਤੀ ਦਿੱਤੀ ਆ, ਅਸੀਂ ਉੱਠੇ ਆਂ ਤੇ ਤੇਰਾ ਨਾਮ ਜਪਣ ਵਾਲੇ ਹੋਏ ਆ।
ਤੁਸੀਂ ਬਲੀਵ ਨੀ ਕਰਨਾ, ਚਲੋ ਮੈਂ ਆਪਣੇ ਮੂੰਹੋਂ ਮਿੱਠੂ ਨੀ ਬਣਾ ਦਿੰਦਾ, ਮੇਰੀ ਛੋਟੀ ਜਿਹੀ ਪ੍ਰੇਰ ਹੁੰਦੀ ਤਾਂ ਜੀ ਮੈਂ ਇਹੀ ਕਹਿੰਦਾ ਪ੍ਰਭੂ ਅੱਗੇ ਵੀ ਲੱਖ ਤੇਰਾ ਧੰਨਵਾਦ ਸਾਨੂੰ ਜਿੰਦੇ ਵੇ ਜਿੰਦਾ ਰੱਖਦਾ।
ਹਾਂ ਇਹ ਤਾਂ ਦੇਖੋ ਹੋਣਾ ਹੀ ਚਾਹੀਦਾ। ਅਸੀਂ ਮਤਲਬ ਜੇ ਇੰਨਾ ਕੁ ਵੀ ਨੀ ਸਮਾਂ ਕੱਢਦੇ, ਕਹਿੰਦੇ ਨਾ ਉਹ ਬਸੰਤ ਸਿੰਘ ਮਸਕੀਨ ਨੇ ਬੜੀ ਸੋਹਣੀ ਗੱਲ ਕਹੀ ਸੀ, ਉਹ ਆਂਦੇ ਬਈ ਜੇ ਤੂੰ ਦੁਨੀਆਂ ਦਾ ਰਾਜਾ ਬਣਨਾ ਚਾਹੁੰਦਾ ਤਾਂ ਸਵੇਰੇ ਉੱਠਦੇ ਸਾਰ ਹੀ ਪਰਮਾਤਮਾ ਦੇ ਕੋਲ ਭਿਖਾਰੀ ਬਣ ਜਾ। ਜੇ ਆਪਾਂ ਇੰਨੀ ਨਿਮਰਤਾ ਰੱਖ ਲਈਏ, ਹੁਣ ਵੇਖੋ ਇੱਕ ਆਪਾਂ ਸੁਣਦੇ ਨਾ, ਜਿੰਨਾ ਅਸੀਂ ਮਨ ਨੂੰ ਨੀਵਾਂ ਰੱਖਦੇ ਆ ਮਤ ਸਾਡੀ ਓਨਾ ਹੀ ਉੱਚੀ ਹੁੰਦੀ ਜਾਂਦੀ। ਇੱਕ ਇਤਿਹਾਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜ਼ਿਕਰ ਆਉਂਦਾ, ਉਹ ਪਿੱਛੇ ਜਿਹਾ ਸ਼ਦਾਈਆਂ ਨੇ ਕਿਸੇ ਨੇ ਉਹਨਾਂ ਦਾ ਮੁਦਸਮਾ ਢਾਤਾ, ਉਹਨਾਂ ਦਾ ਬਹੁਤਾ ਉਹ ਵਿਵਾਹ ਫੜਾਹਾ ਪਿਆ ਰਿਹਾ ਤੇ ਉਹਨਾਂ ਦਾ ਫੜਿਆ ਗਿਆ, ਕਹਿੰਦੇ ਜੇਲ ਚ ਮੈਂ ਭਾਜੀ ਦਾ ਮੁੰਡਾ ਇਹਦਾ ਫੜਿਆ ਗਿਆ। ਅਸਲ ਦੇ ਵਿੱਚ ਨਫ਼ਰਤ ਇੰਨੀ ਹੋ ਗਈ ਇਹਨਾਂ ਦੀ ਆਪਸ ਚ, ਸਾਡੇ ਲਈ ਅਸੀਂ ਕਿਸੇ ਨੂੰ ਕੋਈ ਤਰੱਕੀ ਨਹੀਂ ਦੇ ਸਕਦੇ। ਜੇ ਮੰਨ ਲਓ ਬਈ ਤੁਸੀਂ ਇੱਕੋ ਕੰਮ ਦੇ ਵਿੱਚ ਆ, ਜੇ ਤੁਹਾਡੇ ਤੋਂ ਕੋਈ ਤਰੱਕੀ ਕਰ ਗਿਆ ਤੁਹਾਡਾ ਉਹ ਆਪੇ ਆਪ ਹੀ ਤੁਹਾਨੂੰ ਉਹ ਤੋਂ ਨਫ਼ਰਤ ਹੋ ਜਾਣੀ। ਏਦਾਂ ਹੋਣਾ ਨੀ ਚਾਹੀਦਾ। ਕੋਈ ਕੌਮ, ਕੋਈ ਕਮਿਊਨਿਟੀ, ਕੋਈ ਮੁਲਕ, ਕੋਈ ਦੇਸ਼, ਕੋਈ ਰਾਜ, ਕੋਈ ਪਰਿਵਾਰ ਆਪਣੀ ਮਿਹਨਤ ਦੇ ਨਾਲ ਜੇ ਅੱਗੇ ਆਉਂਦਾ ਤੇ ਉਹਦੀ ਹੌਸਲਾ ਬਜਾਈ ਕਰਨੀ ਚਾਹੀਦੀ, ਉਹ ਕੋਈ ਯੈਸ ਕਰ ਲੈ ਜਾਣਾ ਚਾਹੀਦਾ।
ਬਿਲਕੁਲ ਸਹੀ ਗੱਲ ਹੈ। ਦੇਖੋ ਕਹਿੰਦੇ ਨਾ ਰੀਸ ਕਰੋ ਸੜੋ ਨਾ।
ਦੇਖੋ ਜੇ ਹੁਣ ਮੰਨ ਲਓ ਤੂੰ ਆਪਣੇ ਚੰਗੀ ਜਾਬ ਤੇ ਆ, ਤੂੰ ਆਪਣਾ ਚੰਗਾ ਰੋਜੀ ਰੋਟੀ ਖਾਣਾ, ਚਲੋ ਤੂੰ ਪੱਕਾ। ਹੁਣ ਜੇ ਇੱਥੇ ਮਲਕੀਰ ਤੈਨੂੰ ਵੇਖ ਵੇਖ ਕੇ ਝੂਰੀ ਜਾਵੇ ਵੀ ਇਹ ਤਰੱਕੀ ਕਰ ਗਿਆ ਤੇ ਮੈਂ ਇੱਥੇ ਬੈਠਾ, ਦੱਸੋ ਇਹਦੀ ਮੂਰਖਤਾ ਹੀ ਆ, ਹੋਰ ਇਹਦੇ ਵਿੱਚ ਕੀ ਆ? ਉਹਦੀ ਇੱਕ ਖਾਸੀਅਤ ਸੀ ਇਹਦੀ ਮਹਾਰਾਜਾ ਰਣਜੀਤ ਸਿੰਘ ਦੀ, ਉਹ ਨਿਮਰਤਾ ਬਹੁਤ ਸੀ ਉਹਦੀ। ਜਿੰਨੀ ਨਿਮਰਤਾ ਤੁਸੀਂ ਰੱਖੋਗੇ ਤੁਹਾਡਾ ਜਿਹੜਾ ਨਾਮ ਆ, ਤੁਹਾਡੀ ਇੱਜ਼ਤ ਆ, ਸ਼ੋਹਰਤ ਬਹੁਤ ਦੁਨੀਆਂ ਦੀਆਂ ਬੁਲੰਦੀਆਂ ਤੇ ਹੋਊਗੀ। ਤੇ ਜਿੰਨੇ ਵੀ ਇਨਸਾਨ ਦੁਨੀਆਂ 'ਚ ਜਾਣੇ ਜਾਂਦੇ ਆ ਚੰਗੇ ਲਈ, ਨੇਕੀ ਲਈ, ਉਹਨਾਂ 'ਚ ਨਿਮਰਤਾ ਬਹੁਤ ਜ਼ਿਆਦਾ ਸੀ।
ਤਾਂ ਜੀ ਦੇਖੋ ਬੰਦੇ ਦੀ ਕੁਆਲਿਟੀ ਹੁੰਦੀ, ਕਹਿੰਦੇ ਨੇ ਝੁੱਕੇ ਜਿਹੜਾ ਝੁੱਕਿਆ ਉਹਨੂੰ ਫਲ ਲੱਗਦਾ,
ਗੁਰਬਾਣੀ ਚ ਵੀ ਉਹਦਾ ਜ਼ਿਕਰ ਆਇਆ, ਉਹ ਉੱਚਾ ਬੜਾ ਹੋ ਜਾਂਦਾ ਉਹਨੂੰ ਲੱਗਦਾ ਕੱਖ ਨੇ।
ਹਾਂਜੀ ਬਿਲਕੁਲ ਸਹੀ ਗੱਲ
ਹੈ। ਵਿੱਕੀ ਕਹਿੰਦਾ ਹੁਣ ਕਾਰ ਸਟਾਰਟ ਕਰ ਲਾ ਫਿਰ, ਕਹਿੰਦਾ ਵਿੱਕੀ ਕਾਰ ਸਟਾਰਟ ਬੇਕੀ ਨੂੰ ਕਾਲ ਪਤਾ ਨੀ ਕਾਹਦੀ ਪੈਂਦੀ। ਮੈਂ ਕਹਿੰਦਾ ਇਹ ਇਸ਼ਕ ਬੇਟੀਆਂ ਚ ਪੈ ਗਿਆ, ਕਿਸੇ ਨੂੰ ਧਾਫੜੀਆਂ ਨੇ ਲਵਾ ਲਈ ਤੇ ਬੜਾ ਸੋਹਣਾ ਨੇ ਕਹਿਣਾ ਜਾਣਾ ਉਹ ਕਾਹਤੋਂ ਚੱਲ ਲੈਂਦੀ ਭਾਈ ਚੱਲ ਜਾਂਦੇ ਆ ਰੋਜ਼ਾ ਬਾਜਾ। ਇਹ ਮੈਨੂੰ ਲੱਗਦਾ ਕਿ ਇਹਨਾਂ ਮੁਹੱਬਤ
ਨਹੀਂ ਪਾਇਆ ਜੀ। ਉਹ ਐਕਚੁਅਲੀ ਪਤਾ ਹੀ ਅੱਜ ਨਾ ਗੱਡੀ ਦਿੱਤੀ ਖਰਾਬ ਹੋ ਗਈ ਸੀ ਗੱਡੀ, ਉਹ ਅੱਜ ਜਦੋਂ 4 ਵਜੇ ਦਾ ਸਾਢੇ 4 ਵਜੇ ਦਾ ਟਾਈਮ ਹੈ, ਅੱਧਾ ਘੰਟਾ ਲੱਗ ਜਾਣ ਜਾਣ ਨੂੰ।
ਜਿੱਥੇ ਵੀ ਵਜੂ ਹਰਮਨ ਰੇੜੂਆ ਹੀ ਵਜੂ, ਹਰਮਨ ਰੇੜੂਆ ਵਜੂ। ਤੇ ਇਧਰ ਮਲਕੀਤ ਨੂੰ ਅਗਲੇ ਨੇ ਕੰਧਾਂ ਹੀ ਜਾਈ ਜਾ ਮਾਰਿਆ, ਤੁਸੀਂ ਉਹਦਾ ਅਫਸੋਸ ਨੀ ਕੀਤਾ? ਉਹਦੀ ਬਾਂਹ ਟੁੱਟੀ ਕਿ ਲੱਤ ਟੁੱਟੀ ਕੀ, ਉਹਦੀ ਕਿੰਨੇ ਫ੍ਰੈਕਚਰ ਉਹਦੇ ਆਏ ਆ ਸੀਟੀ ਸਕੈਨ ਦੇ ਵਿੱਚ, ਤੁਸੀਂ ਕਿਹੜਾ ਪੁੱਛਿਆ? ਦੋਵਾਂ ਜਾਣਿਆਂ ਨੇ ਇੱਥੇ ਤਾਂ ਪਤਾ ਲੈਣ ਵਾਲਾ ਸਾਰਾ ਪਿੰਡ ਹੀ ਇਹਨਾਂ ਦੇ ਘਰ ਚਲੇ ਗਿਆ, ਤੁਸੀਂ ਪਤਾ ਨੀ ਲਿਆ ਰੇੜੂਏ ਦਾ? ਯਾਰ ਹੱਦ ਵਾਲੀ ਗੱਲ ਆ।
ਨਹੀਂ
ਨਹੀਂ ਉਦਣ ਤੁਸੀਂ ਪੁੱਛਿਆ ਸੀ ਉਦਣ ਠੀਕ ਨਿਕਲਿਆ ਜੀ ਹੀਟੀ ਸਕੈਨ ਦੇ ਵਿੱਚ ਬਹੁਤ ਫ੍ਰੈਕਚਰ ਨਿਕਲੇ ਆ ਉਹ ਕਹਿੰਦੇ ਐਮ ਆਰ ਆਈ ਕਰਾਓ ਐਮ ਆਰ ਆਈ ਕਰਾਓ ਕਹਿੰਦੇ ਵੀ ਹੋ ਸਕਦਾ ਦਿਮਾਗ ਚ ਇਹਨਾਂ ਨੂੰ ਉਸ ਬਹਿ ਗਿਆ ਹੋਵੇ ਕਾਹਦੇ ਨਾਲ ਸਿਆਣਾ ਬੰਦਾ ਸਾਨੂੰ ਦੱਸਣ ਲੱਗਾ ਕਹਿੰਦਾ ਵੀ ਤਾਇਆ ਇਹਨੂੰ ਮਤ ਦਿਓ ਵੀ ਪੈਸੇ ਲੈਣੇ ਮੰਗਣੇ ਮਾੜੀ ਗੱਲ ਆ ਮੈਂ ਕਿਹਾ ਵੀ ਏਦਾਂ ਕਰ ਮੈਂ ਉਹਨੂੰ ਪਤਾ ਲਿਖਾ ਤਾ ਤੇ ਮੈਂ ਕਿਹਾ ਜਾ ਕੇ ਉਹਨੂੰ ਨਾ ਤੂੰ ਸਮਝਾ ਕੇ ਆ ਵੀ ਤੂੰ ਬੜਾ ਸੋਹਣਾ ਸਮਝਾਉਣਾ ਉਹ ਸਮਝਾਉਣ ਗਿਆ ਤੇ ਤੀਜੇ ਦਿਨ ਕਹਿੰਦਾ ਤਾਇਆ 5,500 ਮੇਰੇ ਤੋਂ ਵੀ ਲੈ ਕੇ ਬਹਿ ਗਿਆ ਇਸ ਲਈ ਹੁਣ ਜੇ ਤੂੰ ਇਹਨੂੰ ਸਮਝਾਏਗਾ ਤੇ ਇਹਨੇ 5-7 ਤੇਰੇ ਤੋਂ ਵੀ ਫੜ ਲੈਣਾ
ਇਹਨੇ ਕੋਲ ਤਾਂ ਜੀ ਕਿਹੜੀ ਗਿੱਦੜ ਸੰਗੀ ਜਿਹੜਾ ਇਹਨੂੰ ਸਾਰੇ ਜਣੇ ਪੈਸੇ ਦੇ ਦਿੰਦੇ
ਪਤਾ ਨੀ ਯਾਰ ਮੈਨੂੰ ਤੇ ਇਹ ਜਮਾ ਕੇ ਵੇਖਣਾ ਤੇ ਤੇਰਾ ਨੰਬਰ ਦੇ ਦਿੰਦੇ ਆ ਵੀ ਉਹ ਪਤਾ ਲੱਗ ਜੂ ਨਾਲੇ ਤੈਨੂੰ
ਤਿੰਨ ਜਣੇ ਇੱਥੇ ਬੈਠੇ ਆ ਇਹਨੇ ਤਾਂ ਜਦੋਂ ਆਪਣੇ ਉਹ ਜਦੋਂ ਆਪਣੇ ਇਟਲੀ ਵਾਲੇ ਭਾਜੀ ਹੋਣੇ ਆਉਂਦੇ ਉਦੋਂ ਵੀ ਕੋਈ ਜਵਾਬ ਨੀ ਹੁੰਦਾ ਕੋਈ ਸੱਚੀ ਗੱਲ ਨੀ ਕੁਛ ਨੀ
ਇਹਨੇ ਜਵਾਬ ਉਹਨੂੰ ਦਿੱਤਾ ਜਦੋਂ ਟੈਲੀਫੋਨ ਕੱਟਿਆ ਉਹਨੂੰ ਕਹਿੰਦਾ ਭਾਜੀ ਵੀ ਕਿਨੇ ਕਿਤੇ ਰਹਿਣਾ ਮੈਂ ਲਾ ਲਿਆ ਸਾਹਿਬ ਜੀ ਇਹਨੇ ਕਹਿਣਾ ਮੰਮੀ ਤੁਹਾਨੂੰ ਜਾਂਦੇ ਜਾਂਦੇ ਮੈਂ ਪੈਸੇ ਮੋੜ ਦੂੰਗਾ ਤੇ ਮੈਂ ਉਹਨੂੰ ਪਹਿਲਾਂ ਦੱਸ ਦਿੱਤਾ
ਜਦੋਂ ਕੱਟਿਆ ਗਿਆ ਉਹਨੇ ਜਵਾਬ ਦਿੱਤਾ ਓਦਾਂ ਨੀ ਹੁੰਦਾ ਜਵਾਬ ਇਹ ਬੋਲਦਾ ਨੀ ਇਹ ਨਾ ਗੁਰਫਤਿਹ ਤੋਂ ਬੁਲਾਉਂਦਾ ਨਾ ਕੁਛ ਕਰਦਾ
ਇਹ ਨਾ ਅਸਲ ਦੇ ਵਿੱਚ ਇਹਦਾ ਇੱਕ ਟਾਰਗੇਟ ਆ ਜਿਹੜਾ ਬੰਦਾ ਛੇਤੀ ਪੈ ਜਾਂਦਾ ਉਹ ਤੋਂ ਨੀ ਇਹ ਮੰਗਦਾ ਹੁਣ ਇਹ ਮੈਨੂੰ ਕਹਿੰਦਾ ਤਾਇਆ ਮੇਰਾ ਟਾਰਗੇਟ ਆ ਨਗਿੰਦਰ ਸਿੰਘ ਜੀ ਮੋਗੇ ਵਾਲੇ ਕਹਿੰਦਾ ਉਹ ਤੋਂ ਮੈਂ ਪੈਸੇ ਲੈ ਕੇ ਛੱਡਣੇ ਤੇ ਮੈਂ ਕਿਹਾ ਉਹਨਾਂ ਨੂੰ ਦੇਣੇ ਨੇ ਤੇ ਜੈਦੇ ਨੇ ਸਾਡੀ ਸ਼ਰਤ ਲੱਗੀ ਆ 1,000 ਰੁਪਈਏ ਦੀ
ਉਹ ਉਹਨਾਂ ਨੇ ਕਹਿ ਤਾ ਮੈਂ ਨਹੀਂ ਦੇਣੇ ਕਹਿੰਦਾ ਮੈਂ ਨਹੀਂ ਦੇਣੇ ਉਹਨੇ ਕਹਿ ਤਾ ਕਹਿੰਦੇ ਉਹ ਨਹੀਂ ਦੇਣੇ ਉਹਨਾਂ ਨੇ ਕਹਿ ਤਾ
ਉਹਨਾਂ ਨੇ ਸ਼ਨੀਵਾਰ ਨੂੰ ਆਉਣਾ ਲਾਈਵ ਦੇ ਵਿੱਚ ਉਦੋਂ ਪੁੱਛਿਓ ਮੈਂ ਕਿਹਾ ਵੇਖ ਲੈ ਹਾਂ ਪਤਾ ਤੁਹਾਨੂੰ ਫੇਰ ਲੱਗਣਾ ਜੇ ਦਿਨੇ ਵੀ ਲੈ ਲਿਆ ਉਹਨਾਂ ਨੇ ਮੈਨੂੰ ਨੀ ਲੱਗਦਾ ਦੀਪ ਭਾਈ ਤੁਹਾਨੂੰ ਕੀ ਲੱਗਦਾ ਲਾ ਲਓ ਸ਼ਰਤ ਫੇਰ ਜੇ ਤੁਸੀਂ ਵੀ ਲਾ ਲਓ
ਉਹ ਗੱਲ ਤਾਂ ਹੈਗੀ ਆ ਵੀ ਮੈਨੂੰ ਤਾਂ ਇਹਦੀ ਟਿਕਟ ਇੰਨੀ ਤਕੜੀ ਕੁਆਲਿਟੀ ਹੈ ਬੰਦੇ ਨੂੰ ਕਿੱਦਾਂ ਮੋਹ ਦਿੰਦਾ ਵੀ ਪੈਸੇ ਦੇ ਮਾਮਲੇ
ਬਸ ਇਹ ਹੀ ਆ ਭਰਾਵਾ ਰੱਬ ਜਾਣਦਾ ਵੀ ਇਹਦੇ ਚ ਕਿਹੜੀ ਗਿੱਦੜ ਸਿੰਘ ਕਿਹੜੀ ਤੇਰੀ ਗੱਲ ਤੇ ਅੱਜ ਦੀਪ ਭਾਈ ਗਾਣਾ
ਹਾਂਜੀ ਹਾਂਜੀ ਢਿੰਡੋਂ ਸਾਹਿਬ ਆਪਣੇ ਨਾ ਕਮਲ ਹੀਰ ਦਾ ਗਾਣਾ ਹੈ ਮੇਰੇ ਮਨ ਚ ਥੋੜੇ ਵਰਡ ਆ ਇਹੀ ਗੱਲ ਕਮਲ ਹੀਰ ਦਾ ਬਹੁਤ ਸਾਰਾ ਸੈਡ ਸੌਂਗ ਵਧੀਆ ਸੁਣਾ ਦੋ
ਨਹੀਂ ਫੇਰ ਵੀ ਮਾੜਾ ਜਿਹੜੇ ਬੋਲ ਆ ਕੇ ਦੱਸ ਦੋ ਮੈਂ ਲੱਭ ਲੈਣਾ ਕਿਹੜਾ ਤੁਸੀਂ ਕਹਿੰਦੇ
ਇਹੀ ਗੱਲ ਦਿਲਾਂ ਮੇਰੇ ਆ ਹਾਂਜੀ ਹਾਂਜੀ ਮੈਂ ਗੁਣਗੁਣਾਉਣਾ ਮੇਰੇ ਮਨ ਚ
ਜਿਹਦੇ ਪਿੱਛੇ ਹੋ ਗਿਆ ਸ਼ਦਾਈ ਦਿਲਾਂ ਮੇਰੇ ਆ
ਸ਼ਦਾਈ ਦਿਲਾਂ ਵਾਸ
ਉਹੀ ਚੀਜ਼ ਨਿਕਲੀ ਪਰਾਈ ਦਿਲਾਂ ਮੇਰੇ ਆ ਬਹੁਤ ਸ਼ੁਕਰੀਆ ਦੀਪੇ ਭਾਜੀ ਪ੍ਰੋਗਰਾਮ ਦੇ ਵਿਚ ਟੈਲੀਫੋਨ ਕਰਨ ਦੇ ਲਈ ਤੇ ਮਿਹਰਬਾਨੀ ਸਤਿ ਸ੍ਰੀ ਅਕਾਲ ਮੈਂ ਲੱਗਦਾ ਵਿੱਕੀ ਵੀ ਹੁਣ ਖੁਸ਼ ਹੋਣਾ ਕਹਿੰਦਾ ਹਨਾ ਮੇਰੀ ਵੀ ਹੁਣ ਫਰਮਾਇਸ਼ ਹੈ ਸਰ ਪੂਰੀ ਕਰਦੇ ਆ ਤੇ ਪ੍ਰੋਗਰਾਮ ਦੇ ਵਿੱਚ ਤਾਇਆ ਜੀ ਇੱਧਰ ਕਹਾਣੀ ਤੁਹਾਡੀ ਫੇਰ ਆ ਚੱਲੀ ਸੀ ਕਹਾਣੀ ਹੁਣ ਕਿੱਧਰ ਕੀ ਕਰੀਏ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕਹਾਣੀ ਵੀ ਸੁਣਾਉਣ ਵਾਲੀ ਆ ਤੇ ਟੈਲੀਫੋਨ ਵੀ ਸੁਣਨ ਵਾਲੇ ਆ ਤੇ ਤਾਇਆ ਜੀ ਫਿਰ ਕਹਾਣੀ ਰੋਕ ਕੇ ਸੁਣਾ ਦਿੰਦੇ ਦਿਆਲ ਸਾਹਿਬ ਕਹਾਣੀ ਜ਼ਰੂਰ ਸੁਣਾਵਾਂਗੇ ਇੱਧਰ ਗੈਰੀ ਭਾਜੀ ਮੈਲਬੋਰਨ ਵਾਲੇ ਆਏ ਨੇ ਉਹ ਹੰਸਰਾ ਸਾਹਿਬ ਸ਼ੁਕਰ ਕਿਤੇ ਅੱਜ ਤੁਸੀਂ ਵੀ ਦਰਸ਼ਨ ਦਿੱਤੇ ਆ ਮੈਂ ਸੋਚਿਆ ਵੀ ਰੈਸਟੋਰੈਂਟ ਚੱਲ ਜਾਂਦਾ ਪਿਆ ਵੀ ਪੈਸੇ ਹੀ ਨੀ ਪਤਾ ਲੱਗਦੇ ਨੈਤੀ ਫੜ ਫੜ ਕੇ ਜਮ੍ਹਾਂ ਕਰਾਈ ਜਾਂਦੇ ਬੈਂਕ ਵਾਲੇ ਕਹਿੰਦੇ ਹੁਣੇ ਬਾਬਾ ਹੋਰ ਵੀ ਬੈਂਕ ਲੱਭ ਲਓ ਕਿ ਸਾਡੇ ਦੁਆਲੇ ਹੀ ਹੋ ਗਏ ਸਾਡੀਆਂ ਤੇ ਗੱਡੀਆਂ ਹੀ 5 ਕਿਰਾਏ ਤੇ ਕੀਤੀਆਂ ਤੁਹਾਡੇ ਪੈਸੇ ਉਧਰ ਨੂੰ ਨੀ ਜਾਣਦੇ ਨੇ ਵੀ ਇੰਨਾ ਟਾਈਮ ਕੱਢ ਲਿਆ ਕਰੋ ਥੋੜੇ ਬਹੁਤੇ ਮੈਂ ਕਹਿੰਦਾ ਨੋਟ ਲੱਦ ਦੇ ਹੰਭ ਜਾਂਦੇ ਮੈਨੂੰ ਪਤਾ ਨੀ ਕਿਹੜਾ ਦੱਸੇ ਕਹਿੰਦਾ ਵੀ ਹੰਸਰਾ ਸਾਹਿਬ ਜਦੋਂ ਨੋਟਾਂ ਦੀਆਂ ਬੋਰੀਆਂ ਭਰ ਭਰ ਕੇ ਲੱਦ ਦੇ ਕਹਿੰਦੇ ਵੀ
ਜਿਹੜੇ ਬੰਦੇ ਤੋਂ ਲਗਾਉਂਦੇ ਉਹਦੀ ਜ਼ਬਾਨ ਬਾਹਰ ਆ ਜਾਂਦੀ ਜਦੋਂ ਉਹ 12ਵੀਂ ਬੋਰੀ ਚੱਕਦਾ ਇੰਨੇ ਨੋਟ ਕਿਤੇ ਬਣਦੇ ਨੇ ਲਾ ਉਹ ਮਹਾਰਾਜ ਪਹਿਲਾਂ ਕਹਿੰਦਾ ਮੈਨੂੰ ਸ਼ੱਕ ਪਿਆ ਵੀ ਖਰਿਆ ਰੋਟੀਆਂ ਦੇ ਕਹਿੰਦਾ ਪੈਕਟ ਭਰ ਭਰ ਕੇ ਕਿਤੇ ਡਿਲੀਵਰ ਕਰਨਾ ਕਹਿੰਦਾ ਪਤਾ ਤਾਂ ਫੇਰ ਲੱਗਾ ਵੀ ਇੱਕ ਪਾਸੇ ਬੋਰੀ ਪਾੜ ਗਈ ਜਦੋਂ 5 ਲੱਖ ਰੁਪਏ ਦੀ ਦਸੀ ਬਾਹਰ ਆ ਗਈ ਇੰਨੀਆਂ ਬੋਰੀਆਂ ਸਿੱਧੀ ਤੁਰੇ ਆਉਂਦੇ ਆ ਸਿੱਧੀ ਤੁਰੇ ਆ ਕਹਿੰਦਾ ਬੈਂਕ ਵਾਲਿਆਂ ਦੇ ਮੂਹਰੇ ਏਦਾਂ ਚੱਕ ਕੇ ਮਾਰਦੇ ਆ ਜਿੱਦਾਂ ਉਹ ਕੱਢਣ ਐਪ ਹੋਇਆ ਬੰਦਾ ਨੀ ਮਾਰਦੇ ਕਹਿੰਦੇ ਰਾਹ ਫੜ ਬਾਈ ਪੈਸੇ ਤੇਰੇ ਪਹੁੰਚ ਕੇ ਆਹ ਕਿਆ ਕਰਦਾ ਬੰਦਾ ਕਿਡਨੈਪ ਵਾਲੀਆਂ ਤਾਂ ਅਜੇ ਘਟਨਾਵਾਂ ਬਹੁਤ ਹੋ ਰਹੀਆਂ ਇੱਕ ਜਗਰਾਓ ਦੇ ਵਿੱਚ ਕੁੜੀ ਨੂੰ ਕਿਡਨੈਪ ਕੀਤਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਤਾਂ ਜਿੰਨੇ ਇਸ ਤਰੀਕੇ ਦੇ ਨਾਲ ਨਸ਼ੇੜੀ ਨਸ਼ੋੜੀ ਨੇ ਤਾਂ ਬਹੁਤ ਮਤਲਬ ਗਲਤ ਹੋ ਰਿਹਾ ਕੰਮ ਇੱਥੇ ਆਪਣੇ ਵੀ ਮਹੀਨਾ ਕੁ ਪਹਿਲਾਂ 8-10 ਹਜ਼ਾਰ ਰੁਪਇਆ ਕਿਸੇ ਦਾ ਲੁੱਟ ਲਿਆ ਉਸ ਤੋਂ ਦੂਸਰੇ ਦਿਨ ਕਿਸੇ ਦੀਆਂ ਇੱਥੇ ਲੱਗ ਗਏ ਆਪਣੇ ਵਾਲੀਆਂ ਲਾ ਲਈਆਂ ਚੋਰ ਤਾਂ ਲੱਗਦਾ ਲਾਗੇ ਛਾਗੇ ਜਾਂ ਫਿਰ ਲਾਗੇ ਛਾਗੇ ਆ ਤਾਂ ਜੀ ਚੋਰ ਤਾਂ ਹਰਾਂ ਘੁੰਮਦੇ ਰਹਿੰਦੇ ਨੇ ਤਾਂ ਹੀ ਕਹਿੰਦਾ ਮੈਂ ਆਪਣਾ ਧਿਆਨ ਰੱਖਿਆ ਕਰੋ ਜ਼ਰੂਰ ਉਹ ਧਿਆਨ ਨੂੰ ਕੇ ਇਹ ਵੀ ਪਾੜ ਜਾਣਗੇ ਹੱਦ ਮੇਰੇ ਕੋਲ ਨਿਕਲਣਾ ਕੀ ਆ ਏਦਾਂ ਹੀ ਆ ਹੋਰ ਕੋਈ ਕਰਨ ਲੱਗੇ ਆ ਆਹੋ ਇਹ ਤਾਂ ਗੱਲ ਤੁਹਾਡੀ ਸਹੀ ਹੈ ਅੰਦਾਰ ਉਹਨੂੰ ਜਦੋਂ ਕੋਈ ਪੈਸਾ ਆ ਗਿਆ ਸਾਨੂੰ ਕਾਹਦੀ ਟੈਨਸ਼ਨ ਪੈਸੇ ਦੀ ਕੋਈ ਟੈਨਸ਼ਨ ਨੀ ਉਹਦੀ ਗੱਲ ਸੁਣੋ ਭਾਜੀ ਕਹਿੰਦਾ ਪੈਸੇ ਦੀ ਨਾ ਟੈਨਸ਼ਨ ਲਈ ਤਾਂ ਕਹਿੰਦਾ ਪੈਸਾ ਪੈਸੇ ਦੀ ਟੈਨਸ਼ਨ ਆਪਾਂ ਉਹਨਾਂ ਦੇ ਮੈਂ ਕਿਹਾ ਇੰਨਾ ਤੂੰ ਬੇਪਰਵਾਹ ਕਹਿੰਦਾ ਟੈਨਸ਼ਨ ਕਰ ਲੈਣੀ ਉਦੋਂ ਪੈਸਾ ਹੀ ਹੈ ਟੈਨਸ਼ਨ ਕਰਨੀ ਪੈਸੇ ਦੀ ਨਾ ਟੈਨਸ਼ਨ ਲਈ ਪਰਮਜੀਤ ਧਾਰੀਵਾਲ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ ਆ ਜਾਓ ਤਾਇਆ ਜੀ ਦੇ ਭਤੀਜੇ ਗੁਰੂ ਧਾਰੀਵਾਲ ਆਈਏ ਪਰਮਜੀਤ ਸਿੰਘ ਸਰਦਾਰ ਪਰਮਜੀਤ ਸਿੰਘ ਧਾਰੀਵਾਲ ਸਾਹਿਬ ਆ ਕਹਿੰਦੇ ਜੀ ਤਾਇਆ ਸੁੱਖ ਬਿਸ਼ਨ ਪ੍ਰੀਤ ਆਲੂ ਵਾਲੀ ਐਸ ਪੀ ਸਾਹਿਬ ਜੀ ਆ ਜਾਓ ਜੀ ਡੀ ਪੀ ਸਾਹਿਬ ਆ ਜਾਓ ਕਰਨ ਰਹਿਣ ਆਪ ਛਾਲਾ ਮਾਰ ਕੇ ਆ ਗਿਆ ਸੀ ਤੁਹਾਨੂੰ ਉਡੀਕ ਦੇ ਮੈਂ ਕਿਹਾ ਵੀ ਪਤਾ ਨੀ ਸਤਿ ਸ੍ਰੀ ਅਕਾਲ ਭਾਜੀ ਮੈਂ ਕਿਹਾ ਅੱਜ ਖਰੇ ਹੈਰੀ ਕੋ ਗੱਡੀ ਧਵਾਉਣ ਚਲੇ ਗਿਆ ਸ਼ੇਰ ਬਗਾ ਜਿਹੜਾ ਅੱਜ ਬੋੜੇ
ਮੇਰੀ ਗੱਡੀ ਕੱਲ ਲਾ ਕੇ 4 ਵਾਰ ਧੋਤੀ ਓਦਾਂ ਹੀ
ਅੱਛਾ ਇਹਨੂੰ ਕਿਹਾ ਵੀ ਜੇ ਤੂੰ ਕਿਤੇ ਹੁੰਦਾ ਨਾ ਤਾਜਪੁਰ ਦੇ ਨੇੜੇ ਛੇੜੇ ਤਾਂ ਮੱਝਾਂ ਵੀ ਅਸੀਂ ਤੇਰੇ ਤੋਂ ਨਵਾ ਨਵਾ ਲਈ ਜਾਣੀਆਂ ਸੀ ਹੋਰ ਦੱਸ ਪੈਸੇ ਅਸੀਂ ਗੱਡੀ ਜਿੰਨੇ ਦੇਣੇ ਸੀ ਜਿੰਨੇ ਗੱਡੀ ਦੇ ਬਣਦੇ ਪੈ ਜੀ ਇੱਥੇ ਪਤਾ ਕਿੰਨੇ ਪੈਸੇ ਲੈਂਦੇ ਨੇ 350 ਰੁਪਇਆ ਲੈਂਦੇ ਗੱਡੀ ਧੋਣ ਦਾ ਅੱਛਾ
ਓ ਮਾਈ ਗੋਡ
ਬਾਬਾ ਜੀ 200 ਰੁਪਇਆ ਹੋਰ ਦੇ ਕੇ ਤਾਂ ਕੱਟੇ ਕੱਟੀਆਂ ਲੈ ਲਾਂਗੇ ਪਾ ਲਾਂਗੇ ਉਹਨਾਂ ਫੇਰ ਹਾਂਜੀ ਮੱਝ ਦਾ ਸਾਡੇ ਦੁੱਧ ਵੇਖਦਾ 50 ਰੁਪਏ ਤੇ 350 ਰੁਪਏ ਮੱਝ ਨਵਾਉਣ ਦਾ ਕਿਆ ਬਾਈ ਸਾਡੇ ਵਰਗਾ ਮੂਰਖ ਕੋਈ ਹੋਣਾ
ਨਹੀਂ ਤੇ ਤੁਸੀਂ ਟੀਟੂ ਭਾਈ ਨੂੰ ਸਲਾਹ ਨੀ ਦਿੰਦੇ ਤਾਇਆ ਤੁਸੀਂ ਇਹਨਾਂ ਨੂੰ ਬਸ ਇੱਕ ਟ੍ਰੇਲਰ ਲੈਣਾ ਟ੍ਰੈਕਟਰ ਵੀ ਲੈਣਾ ਸੱਚ ਇੱਕ ਰੇਹੜੀ ਲੈਣੀ ਬਸ ਤੇ ਜਿਵੇਂ ਵੀਰੇ ਵੱਲੋਂ ਆ ਸਾਰੇ ਪਿੰਡਾਂ ਚ ਇਕੱਠੇ ਬੱਚੇ ਖਰੀਦ ਕੇ ਤੇ ਸਿੱਧਾ ਲੈ ਜਾਣੇ ਆ ਉੱਥੇ ਅੰਬਾਲੇ
ਤੇ ਤੂੰ ਇਹਨੂੰ ਹੈਰੀ ਨੂੰ ਕਿੰਨੇ ਪੈਸੇ ਦੇਣਾ ਜਿੰਨੇ ਤੂੰ ਪੈਸੇ ਦੇਣਾ ਮੈਂ ਤੇ ਤੈਨੂੰ ਦੱਸਿਆ ਆਪਾਂ ਜਿਹੜਾ ਸਾਡਾ ਮਾਲੂਪੁਰੀ ਆ ਮੈਂ ਉਹਨੂੰ ਚਾਹ ਨਾਲ ਡਬਲ ਰੋਟੀ ਖਵਾਉਣਾ ਤੇ ਇਹ ਮੱਝਾਂ ਨਾ ਇੰਨੀਆਂ ਫੜ ਫੜ ਕੇ ਚਿਚੜ ਲਾਉਂਦਾ ਨਾ ਚਿਚੜ ਲਾਉਂਦਾ ਤੇ ਉਹਦੇ ਤੇ ਕੋਈ ਜਿਉਂ ਮੱਝਦੇ ਤੇ ਮੈਨੂੰ ਵਿਖਾ ਦੇਵੇ ਤੇ ਉਹ ਕਹਿੰਦਾ ਤਾਇਆ ਡਬਲ ਰੋਟੀ ਤੇਰੀ ਵਾਪਸ ਕਰ ਦਿੰਦਾ ਹੋਊਗਾ ਤੇ ਹੁਣ ਗੱਡੀ ਹੈ ਨੀ ਜੇ ਗੱਡੀ ਹੁੰਦੀ ਤੇ ਇਹਨੇ ਕਾਰਬੋਰੇਟਰ ਰੂਟਰ ਖੋਲ ਕੇ ਤੇ ਧੋ ਕੇ ਫੇਰ ਫੈਟ ਕਰ ਦੇਣਾ ਇੰਨਾ ਤਜਰਬੇਕਾਰ ਬੰਦਾ ਤੇ ਮੈਂ ਡਬਲ ਰੋਟੀਆਂ ਮੈਂ ਦੇ ਦੂ ਮੇਰੀ ਗੱਡੀ ਧੋ ਦੇ ਉਹ ਤੇਰੀ ਗੱਡੀ ਤੇ ਜਿੰਨੀਆਂ ਬਿੱਠਾਂ ਸੁਣਿਆ ਨੇ ਕੱਲੀ ਡਬਲ ਰੋਟੀ ਨਾ ਨੀ ਪੀਜੇ ਦੋ ਨੀ ਮੰਨਣਾ ਪੀਜਾ ਖਵਾ ਦੂ ਕੋਈ ਗੱਲ ਨੀ 350 ਦਾ ਹੀ ਪੀਜਾ ਵਾ ਕੱਲ ਤੇ ਫੇਰ ਉੱਥੇ ਆ ਗਈ
500 ਦਾ ਦੋ ਪੀਜੇ ਖਾ ਦੇਣੇ ਉਹਨੇ 500 ਰੁਪਏ ਦੇ ਪੀਜੇ ਆ ਦੋ ਤਾਂ
ਆਹੋ ਤੇ ਉਹੀ ਤੇ ਗੱਲ ਆ ਪੀਜੇ ਦੋ ਕੀ ਹੋਇਆ ਇੱਕ ਵੀ ਭਾਜੀ 350 ਵਾਲਾ ਉਹਨੇ ਖਾ ਲੈਣਾ ਫਿਰ ਹੁਣ ਭਾਈ ਜੇ ਗੱਡੀ ਚ ਤੇਲ ਪੈਂਦਾ ਤੇ ਅਗਲੇ ਨੀ ਖਵਾਉਣਾ
ਤਾਏ ਜੀ ਮੈਨੂੰ ਇੱਕ ਗੱਲ ਦੱਸੋ ਜਿਹੜੇ ਆ
ਪੀਜ਼ਿਆਂ ਦਾ ਰੇਟ ਸਗੋਂ ਸਾਡੇ ਇੱਥੇ ਜਿਹੜਾ ਆਮ ਚੀਜ਼ ਪੀਜ਼ਾ ਨਾ ਭਾਜੀ ਉਹ ਸਗੋਂ $50 ਦਾ ਮਿਲ ਜਾਂਦਾ ਤੇ ਜੇ ਪੰਜਾਂ ਨੂੰ ਗੁਣਾ ਕਰਕੇ ਦੇਖੀ ਤੇ ਉਹ ਬਣਦੇ ਆ $250 $250 ਤੇ ਇਹ ਇੰਡੀਆ ਚ ਪੀਜ਼ੇ ਦਾ ਰੇਟ ਬਹੁਤ ਜ਼ਿਆਦਾ ਵਧੀਆ ਮਤਲਬ ਇਹ ਕਿਉਂ ਲੋਕ ਕਿਉਂ ਖਾਂਦੇ ਆ ਸ਼ੌਂਕ ਨਾਲ ਡੋਮੀਨੋਜ਼ ਫਲਾਣਾ ਧਮਕਾਣਾ
ਨਹੀਂ ਇਹ ਜਿਹੜਾ ਤੁਸੀਂ ਪੀਜ਼ਾ ਕਹਿੰਦੇ ਆ $5 ਦਾ ਉਹਦੇ ਵਿੱਚ ਨਾਲ ਕੀ ਹੁੰਦਾ ਉੱਤੇ ਸਟਫ ਕੀ ਹੁੰਦਾ ਜਿੰਨਾ ਚੀਜ਼ ਦੇ ਨਾਲ
ਭਾਜੀ ਉਹਦੇ ਚ ਸਿੰਪਲ ਕੋਈ ਵੀ ਜਿਹੜਾ ਨੋਰਮਲੀ ਜਿੱਦਾਂ ਵੈਜੀਟੇਰੀਅਨ ਪੀਜ਼ਾ ਹੋ ਗਿਆ ਜਾਂ ਸਮੋਲ ਪੀਜ਼ਾ ਜਿਹੜਾ ਹੁੰਦਾ ਉਹ $5 ਦਾ ਲੱਗਿਆ ਉਹਦੇ ਚ ਜ਼ਿਆਦਾ ਕੁਝ ਨੀ ਹੁੰਦਾ ਬੇਸਿਕ ਚੀਜ਼ ਹੁੰਦਾ ਆ ਜਿੱਦਾਂ ਟੋਮੈਟੋ ਸੋਸ ਤਾਂ ਉਹਦੇ ਡੋ ਤੇ ਲਾਈ ਹੁੰਦੀ ਹੈ ਨਾ
ਨਹੀਂ ਬਾਕੀ ਉੱਤੇ 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 ਨੀ ਨਾ ਜਿਹੜੇ ਵੈਜੀਟੇਬਲਸ ਤੇ ਨੀ ਹੁੰਦੀਆਂ ਹੋਣੀਆਂ ਸਾਰੀਆਂ
ਨਹੀਂ ਨਹੀਂ ਵੈਜੀਟੇਬਲ ਹੁੰਦੀਆਂ ਨੇ ਪਰ ਜ਼ਿਆਦਾ ਨੀ ਹੁੰਦੀਆਂ
ਨਹੀਂ ਉਹ ਫਿਰ ਇੱਧਰ ਜਿਹੜਾ ਮਿਲਦਾ ਬੇਸਿਕਲੀ ਜਿਹੜਾ ਨੋਰਮਲ ਪੀਜ਼ਾ ਸ਼ੋਪ ਤੇ ਉਹ ₹200 ਦਾ ਜਿਹੜਾ ਜਿਹੜਾ ਤੁਸੀਂ ਕਹਿੰਦੇ ਹੋ ₹200 ਦਾ ਇੱਧਰੋਂ ਮਿਲ ਜਾਂਦਾ ਜਿਹੜਾ ਇੱਧਰ ਜਿਹੜਾ ਘੱਟ ਹੁੰਦਾ ਜਦੋਂ ਤੁਸੀਂ ਬਾਕੀ ਜਿੱਦਾਂ ਹੁੰਦਾ ਜਿਹਦੇ ਵਿੱਚ ਆਪਾਂ ਪਨੀਰ ਵਗੈਰਾ ਸਟਫ ਕੀਤਾ ਜਾਂ ਉਹਦੇ ਵਿੱਚ ਵੈਜੀਟੇਬਲਸ ਹੁੰਦੀਆਂ ਜਾਂ ਉਹ ਓਲਿਵ ਜਿਹੜੇ ਹੁੰਦੇ ਨੇ ਉਹ ਹੁੰਦੇ ਨੇ ਉਹ ਜਿਹੜਾ ₹320 ਦਾ ਮੀਡੀਅਮ ਦੇ ਵਿੱਚ ਆਉਂਦਾ ਜਿਹੜਾ ਸਮਾਲ ਆ ਉਹ ₹250
ਇਹ ਗੱਲ ਕਰ ਰਿਹਾ ਕਿ ਇੰਡੀਆ ਦੇ ਹਿਸਾਬ ਨਾਲ ₹300 ਦਾ ਇੱਕ ਸਿਰਫ ਪੀਜ਼ਾ ਮਤਲਬ ਕਿੱਦਾਂ ਜਸਟੀਫਾਈ ਕਰਦਾ ਆਪਣਾ ਸਿਸਟਮ
ਭਾਜੀ ਬਹੁਤ ਜ਼ਿਆਦਾ ਇੱਥੇ ਤਾਂ ਜਿਹੜਾ ਤੁਸੀਂ ਵਧੀਆ ਪੀਜ਼ਾ ਲੈਣਾ ਨਾ ਕਿਸੇ ਦਾ ਜਿਹੜਾ ਸਪੈਸ਼ਲ ਜਿਹੜਾ ਹੁੰਦਾ ਕਹਿੰਦੇ ਨਾ ਫਲਾਣੇ ਵੰਡਰਫੁਲ ਪੀਜ਼ਾ ਤੇ ਉਹਦਾ ਸਪੈਸ਼ਲ ਪੀਜ਼ਾ ਉਹ ₹450 ਦਾ ਮੀਡੀਅਮ ਚ ਆਉਂਦਾ ਇੱਥੇ ਥੋੜਾ ਏਦਾਂ ਵਾ ਕਿ ਜਿਹੜੇ ਪੀਜ਼ੇ ਦੇ ਸ਼ੌਕੀਨ ਨੇ ਉਹ ਥੋੜੇ ਜਿਹਾ ਪੈਸਿਆਂ ਦੀ ਏਦਾਂ ਪਰਵਾਹ ਨਹੀਂ ਕਰਦੇ ਬਾਰੇ ਇਸ ਕਰਕੇ
ਖਾਂਦੇ ਹੀ ਉਹੀ ਨੇ ਨਾ ਜਿਹਨਾਂ ਕੋਲ ਪੈਸਾ ਹੈਗਾ ਯਾਰ ਜਿਹੜੇ ਬੰਦੇ ਮਤਲਬ ਅਫੋਰਡ ਕਰ ਸਕਦੇ ਆ ਇੱਕ ਤਰ੍ਹਾਂ ਦਾ ਇਹ ਭੇਟ ਚਾਲ ਹੀ ਆ ਅਮੀਰਾਂ ਦਾ ਹੀ ਫੂਡ ਆ ਇਹ ਤਾਂ
ਤੇ ਇੱਧਰ ਦਿਆਲ ਸਾਹਿਬ ਕਹਿੰਦੇ ਵੈਸੇ ਓਦਾਂ ਵਧੀਆ ਪੀਜ਼ਾ ਦਿਆਲ ਸਾਹਿਬ ਵੀ ਕਹਿ ਰਹੇ ਕਹਿੰਦੇ ਵਧੀਆ ਪੀਜ਼ਾ ਓਦਾਂ $12.5 ਦਾ ਜਿਹੜਾ ਆਉਂਦਾ ਬਾਕੀ ਜਿਹੜਾ ਭਾਜੀ ਉਹਨੇ ਕਹਿੰਦੇ ਕਹਿੰਦੇ ਸਟਾਰਟਿੰਗ ਦੇ ਵਿੱਚ ਇਹ ਆਉਂਦਾ ਪਰ ਇਹ ਇੰਨਾ ਵਧੀਆ ਨੀ ਹੁੰਦਾ ਜਿਹੜਾ ਤੁਸੀਂ ਕਹਿੰਦੇ $5 ਦਾ ਜਿਹੜਾ ਸਟਾਰਟਿੰਗ ਉਹ ਇੰਨਾ ਇੰਨਾ
ਇਹ ਤਾਂ ਮੈਂ ਤਾਂ ਓਦਾਂ ਦੱਸ ਰਿਹਾ ਕਿ $5.95 ਵਾਲਾ ਜਿਹੜਾ ਪੀਜ਼ਾ ਹੁੰਦਾ ਆ ਉਹ ਇੱਕ ਨੋਰਮਲ ਚੀਜ਼ ਪੀਜ਼ਾ ਹੋਊਗਾ ਯਾਰ ਉਹ ਹੁੰਦਾ ਆ ਜਿਹੜੇ ਕਿ ਤੁਸੀਂ ਐਡ ਕਰ ਸਕਦੇ ਹੋ ਜਿਵੇਂ $2 ਦੇ ਕੇ ਚਿਕਨ ਪਵਾ ਲਿਆ $2 ਦੇ ਕੇ ਸਪਿਨਚ ਪਵਾ ਲਈ ਐਕਸਟਰਾ ਬਟ ਵੈਸੇ ਤਾਂ ਮੇਰਾ ਇਹ ਗੱਲ ਕਰਨ ਦਾ ਮਕਸਦ ਆ ਸੀ ਕਿ ਜਿੱਦਾਂ ਆਪਾਂ ਜਸਟੀਫਾਈ ਕਿੱਦਾਂ ਕਰ ਸਕਦੇ ਹਾਂ ਜੀ ਆਪਣੇ ਕੋਲ ਇੰਨੇ ਇਨਕਮ ਦੇ ਰਿਸੋਰਸਿਸ ਹੈ ਨਹੀਂ ਪਰ ਆਪਾਂ ਜਿਵੇਂ ਆਹ ਚੀਜ਼ਾਂ ਅੱਜ ਕੱਲ ਆਮ ਹੀ ਹੋ ਗਈਆਂ ਮੈਂ ਇਹ ਗੱਲ ਤਾਂ ਕਰਨਾ ਕਿ ਸਾਡੇ ਪਰਿਵਾਰ ਤੋਂ 2-3 ਹੈਗੇ ਆ ਮੁੰਡੇ ਉਹ ਜਿੱਦਾਂ ਕੰਮ ਆਨਲਾਈਨ ਮਾਰਕੀਟਿੰਗ ਦਾ ਜਾਂ ਕੁਛ ਕਰਦੇ ਆ ਤੇ ਉਹ ਸਟੇਟਸ ਪਾ ਦਿੰਦੇ ਆ ਫੋਨ ਤੇ
ਬਹੁਤ ਜ਼ਿਆਦਾ ਕੋਸਟਲੀ ਹੋ ਜਾਂਦਾ ਨਾ ਜੇ ਹੁਣ ਆਪਾਂ ਮੇਰਾ ਤੇ ਇਹ ਮੰਨਣਾ ਹੁੰਦਾ ਕਿ ਜਦੋਂ ਚਲੋ ਫੈਮਿਲੀ ਜੋ ਤੁਸੀਂ ਕਿਤੇ ਵਨ ਟਾਈਮ ਜਾਂਦੇ ਆ ਕਾਫੀ ਟਾਈਮ ਬਾਅਦ ਉਦੋਂ ਤੁਸੀਂ 2,000-3,000 ਤੁਸੀਂ ਖਾਣੇ ਤੇ ਲਾ ਦਿੰਦੇ ਪਰ ਲੱਗ ਤਾਂ ਜਾਂਦਾ ਤੁਸੀਂ ਨੋਰਮਲ ਜਾਓਗੇ ਨਾ ਦੇ 3 ਜਾਂ 4 ਜਣੇ ਆ ਨਾ ਤੁਸੀਂ ਤੁਸੀਂ ਦੇਖਿਓ ਕਿ ਤੁਸੀਂ ਜੇ ਖਾਣਾ ਵਗੈਰਾ ਖਾਂਦੇ ਹੋ ਸਾਰਾ ਬਿੱਲ ਦੇਖੋਗੇ ਤਾਂ 2,000 ਤੋਂ ਤੇ ਉੱਪਰ ਹੀ ਹੋਣਾ 3,000 ਦੇ ਲਗਭਗ ਤੇ ਬਿੱਲ ਬਣ ਜਾਂਦਾ 4 ਬੰਦਿਆਂ ਦਾ ਹੀ
ਮਹਿੰਗਾਈ ਭਾਜੀ ਬਹੁਤ ਵੱਧ ਗਈ ਇੰਡੀਆ ਚ ਇਹ ਗੱਲ ਉਹੀ ਹੈ ਕਿ ਥੋੜਾ ਜਿਹਾ
ਬੇਸਿਕਲੀ ਤੇ ਆਮ ਬੰਦੇ ਲਈ ਭਾਜੀ ਉਹ 3,000 ਤੇ ਬਹੁਤ ਬਣਦਾ ਜਿਹੜੇ ਬੰਦੇ ਦੇ ਮਤਲਬ 200-250 ਰੁਪਇਆ ਦਿਹਾੜੀ ਦਾ ਕਮਾਉਣਾ ਉਹਦੇ ਲਈ ਤੇ 3,000 ਇੱਕ ਟਾਈਮ ਦੇ ਖਾਣੇ ਤੇ ਲਾ ਦੇਣਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਪਰ ਜਿਹੜੇ ਬੰਦੇ ਨੇ
500 ਵੀ ਕਮਾਉਂਦਾ ਆ ਤਾਂ ਵੀ ਜੇ ਕਹਿ ਲਓ ਕਿ 100 ਰੁਪਏ ਦਾ ਤੇ ਵਿਚਾਰੇ ਦਾ ਰੋਜ਼ ਦਾ ਜਿਵੇਂ ਕਹਿ ਲਓ ਅਗਰ ਸਬਜ਼ੀ ਸਬਜ਼ੀ ਨੀ ਹੱਥ ਹੀ ਨੀ ਪੈਂਦਾ ਅਗਰ ਇੱਕ ਦਿਹਾੜੀਦਾਰ ਬੰਦਾ 500 ਕਮਾ ਕੇ ਸਬਜ਼ੀ ਪਰਿਵਾਰ ਵਾਸਤੇ ਉਹਨੇ ਅਗਰ ਆਪਾਂ ਜੇ ਨਿਊਟ੍ਰੀਸ਼ਨ ਦੀ ਗੱਲ ਕਰੀਏ ਤਾਂ ਉਹ ਚੀਜ਼ਾਂ ਤਾਂ ਹੈ ਹੀ ਨੀ ਚਲੋ
ਇਹ ਤਾਂ ਬਹੁਤ ਹੋਇਆ ਤੇ ਮੈਂ ਦੂਜੀ ਗੱਲ ਇਹ ਵੀ ਕਰਨੀ ਸੀ ਕਿ ਜਿੱਦਾਂ ਭਾਜੀ ਸਾਰੇ ਲਿਸਨਰ ਦੇ ਸਾਰਿਆਂ ਵਾਸਤੇ ਹੀ ਆ ਕਿ ਜਿੱਦਾਂ WHO ਦਾ ਇੱਕ ਲੇਟੈਸਟ ਉਹ ਆਈ ਸੀ ਉੱਥੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਰੋਨਾ ਦੇ ਨਾਲ ਜਿਹੜੀਆਂ ਡੈਥ ਹੋਈਆਂ ਨੇ ਅਗਰ ਆਪਾਂ ਉਹਨਾਂ ਦੀ ਅੰਡਰਲਾਈਨ ਕੋਜ਼ ਦੇਖੀਏ ਤੇ ਉਹਨਾਂ ਨੂੰ ਇੱਕ ਟਾਈਟਲ ਮਤਲਬ ਜੋ ਮੇਰਾ ਵੀ ਮੰਨਣਾ ਹੈ ਕਿ ਟਾਈਟਲ ਆਪਾਂ ਕਰੋਨਾ ਦਾ ਦੇ ਰਹੇ ਹਾਂ ਪਰ ਭਾਜੀ ਉਹਦੇ ਚ ਇਹ ਹੋ ਰਿਹਾ ਕਿ ਜਿੱਦਾਂ ਹੁਣ ਤਾਰਾ ਜੀ ਦਾ ਕੁਛ ਨੀ ਹੈਗਾ ਹਰੇਕ ਦੇ ਪਰਿਵਾਰ ਚ ਕਿਸੇ ਨਾ ਕਿਸੇ ਨੂੰ ਕਰਾਉਂਦੇ ਇਲਨੈਸ ਹੁੰਦੀਆਂ ਨੇ ਜਿੱਦਾਂ ਸ਼ੂਗਰ ਹੋ ਗਈ BP ਹੋ ਗਿਆ ਜਾਂ ਕੁਛ ਕਹਿ ਲੋ ਹਨਾ ਹੁਣ ਡੇਢ ਦੋ ਸਾਲ ਤੋਂ ਸਾਲ ਚ ਲੋਕਡਾਊਨ ਆ ਤੇ ਲੋਕ ਲੋਕ ਇਹ ਵੀ ਕਰਦੇ ਆ ਕਿ ਮੈਂ ਜਿਹੜਾ ਪੈਸਾ ਆ ਉਹ ਕੀ ਲਾਣਾ ਹੁਣ ਫੋਰ ਐਗਜਾਮਪਲ ਅਗਰ ਮੇਰੇ ਅਗਰ ਆਪਾਂ ਫੁੱਲ ਚੈੱਕਅਪ ਕਰਵਾਈਏ ਤਾਂ ਇੱਕ ਬੰਦੇ ਦਾ 4,000 to 5,000 rupees ਲੱਗਦਾ ਆ ਸਰਕਾਰ ਦੀ ਕੰਮ ਉਹਦੇ ਚ ਖੱਜਲ ਖੁਆਰੀ ਹੁੰਦੀ ਆ ਪਰ ਪ੍ਰਾਈਵੇਟ ਅਗਰ ਭਾਜੀ ਆਪਾਂ ਐਕਟਿਵ ਤੋਂ ਜਿਹੜਾ ਇੱਕ ਬੰਦੇ ਨੂੰ ਸ਼ੂਗਰ ਜਾਂ BP ਦੀ ਚੀਜ਼ ਹੈ ਤਾਂ ਉਹਦਾ ਅਗਰ ਸਾਰੇ ਕਿਡਨੀ ਵਗੈਰਾ A to Z ਆਪਾਂ ਕਰਾਉਂਦੇ ਹਾਂ ਤਾਂ ਉਹ 5,000 rupees ਲੱਗ ਜਾਂਦਾ ਆ 6 ਮਹੀਨੇ ਦਾ ਕਹਿ ਲਓ ਤੁਸੀਂ 2,000 to 3,000 rupees ਖਰਚਾ ਹੈਗਾ ਆ ਤੇ ਹੁਣ 2 ਸਾਲ ਤੋਂ ਸਭ ਕੁਛ ਬੰਦ ਆ ਜੀ ਹਰੇਕ ਬੰਦੇ ਨੂੰ ਇੱਕ ਤਾਂ ਮੈਂਟਲ ਸਟ੍ਰੈਸ ਕਰਕੇ ਜਿਹੜੀਆਂ ਇਹਨਾਂ ਚੀਜ਼ਾਂ ਚ ਵਾਧਾ ਹੁੰਦਾ ਆ ਅਗਰ ਕਿਸੇ ਦੇ ਤੁਸੀਂ ਅਗਰ ਸਟ੍ਰੈਸ ਨੂੰ ਤੁਹਾਡੇ ਪੈਨਕਰੀਆ ਆਲਰੇਡੀ ਸਫ਼ਰ ਕਰ ਰਿਹਾ ਦੇ ਵਿਲ ਨੋਟ ਵਰਕ ਹਨਾ ਤੇ ਉਹ ਬੰਦੇ ਨੂੰ ਸਟ੍ਰੈਸ ਨਾਲ ਹਾਰਟ ਤੇ ਜ਼ਿਆਦਾ ਸਟ੍ਰੈਸ ਆ ਜਾਂਦਾ ਆ ਤੇ ਹਾਰਟ ਅਟੈਕ ਹੋ ਜਾਂਦਾ ਤੇ ਬੰਦੇ ਦੀ ਘੈਂ ਬੋਲ ਜਾਂਦੀ ਆ ਤੇ ਟਾਈਟਲ ਲੱਗ ਜਾਂਦਾ ਆ ਕਿਉਂਕਿ ਹੌਸਪੀਟਲ ਹੀ ਜਾ ਕੇ ਟਾਈਟਲ ਲੱਗ ਜਾਂਦਾ ਸੀ ਕਰੋਨਾ ਕਰਕੇ ਮੌਤ ਹੋ ਗਈ
ਤੇ ਇਹ ਵੀ ਇੱਕ ਬਹੁਤ ਵੱਡਾ ਬਣਿਆ ਇਹਦੇ ਬਾਰੇ ਮਾਫੀ ਚਾਹੁੰਦਾ ਮੈਂ ਰੁਕਦਾ ਮੈਂ ਇੱਕ ਦੋ ਕੇਸ ਐਸੇ ਦੇਖੇ ਨੇ ਜਿਹੜੇ ਤੁਸੀਂ ਗੱਲ ਕੀਤੀ ਹੈ ਕਿ ਕਈ ਵਾਰ ਸਮੱਸਿਆ ਕੋਈ ਹੁੰਦੀ ਆ ਉਹ ਕਰੋਨਾ ਦਾ ਟੈਗ ਦੇ ਦਿੱਤਾ ਜਾਂਦਾ ਜਿਹਦਾ ਕਰਕੇ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਵੀ ਇਹ ਗੱਲ ਸਮਝ ਨਹੀਂ ਆ ਰਹੀ ਕਿ ਇੱਦਾਂ ਕਿਉਂ ਹੁੰਦਾ ਅਗਰ ਤਾਂ ਕਰੋਨਾ ਹੁੰਦਾ ਤਾਂ ਉਹ ਲਹਿਦਾ ਗੱਲ ਆ ਹਰ ਮੌਤ ਨੂੰ ਕਰੋਨਾ ਨਾਲ ਜੋੜ ਕੇ ਉਹਨੂੰ ਪੈਕ ਕਰਕੇ ਭੇਜ ਦਿੰਦੇ ਨੇ ਜਾਂ ਤਾਂ ਇਹਨਾਂ ਨੂੰ ਕੋਈ ਸਰਕਾਰ ਨੂੰ ਕੋਈ ਬੈਨੀਫਿਟ ਆ ਕਿ ਕਰੋਨਾ ਦੇ ਅੰਕੜੇ ਵਧਾਉਣ ਦੇ ਨਾਲ ਇਹ ਰੱਬ ਜਾਣਦਾ ਭਾਜੀ ਕੀ ਚੱਕਰ ਆ ਬਹੁਤ ਸਾਰਿਆਂ ਨੇ ਇਹ ਵੀ ਕਿਹਾ ਸੀ ਕਿ ਇਹਨਾਂ ਨੂੰ ਇੱਕ ਹੋਸਪਿਟਲ ਨੂੰ ਇੱਕ ਮਰੀਜ਼ ਦਾ 1,00,000 ਮਿਲਦਾ ਉਹਨਾਂ ਇਹ ਵੀ ਮੈਨੂੰ ਲੱਗਦਾ ਕਿ ਅਫਵਾਹ ਨੇ ਕੁਝ ਮਿਲਦਾ ਨਹੀਂ ਮੈਂ ਇਹਦੇ ਵੀ ਸਟੱਡੀ ਕੀਤੀ ਸੀ ਇਸ ਤਰ੍ਹਾਂ ਦਾ ਤਾਂ ਕੋਈ ਹੈ ਨਹੀਂ ਇਹ ਵੀ ਅਫਵਾਹ ਹੀ ਆ ਜਿੱਦਾਂ ਮੇਰਾ ਅੱਗੇ ਨੇ ਕਹਿਤਾ ਕਿ ਇਹਨਾਂ ਨੂੰ ਇੱਕ ਮਰੀਜ਼ ਦੇ ਪੈਸੇ ਮਿਲਦੇ ਆ ਜੀ ਤਾਂ ਉਹ ਇਸ ਕਰਕੇ ਮਰੀਜ਼ਾਂ ਨੂੰ ਮਾਰੀ ਜਾਂਦੇ ਨੇ ਕਿ ਜੇ ਮੌਤ ਹੁੰਦੀ ਹੈ ਤਾਂ ਇੰਨਾ ਪੈਸਾ ਉਹ ਹੋਸਪਿਟਲ ਨੂੰ ਮਿਲਦਾ ਬੇਸਿਕਲੀ ਇਹ ਤਾਂ ਨਹੀਂ ਹੈ ਪਰ ਇੰਨਾ ਜ਼ਰੂਰ ਆ ਕਿ ਹਰ ਬਿਮਾਰੀ ਨੂੰ ਹੱਥ ਚ ਕਰੋਨਾ ਸ਼ੋਅ ਕਰ ਦਿੱਤਾ ਜਾਂਦਾ ਇਹ ਹੁਣ ਰੱਬ ਜਾਣਦਾ ਕਿ ਇਹਨਾਂ ਨੂੰ ਕੀ ਫਾਇਦਾ ਹੁੰਦਾ ਜਾਂ ਕੀ ਕੀ ਹੈ ਕਾਹਦਾ ਕਰਕੇ ਇਹ ਕਰੋਨਾ ਦਾ ਮਰੀਜ਼ ਕੱਢ ਦਿੱਤਾ ਜਾਂਦਾ ਜੇ ਬਿਮਾਰੀ ਕੋਈ ਵੀ ਹੋਵੇ
ਬਿਲਕੁਲ ਬਿਲਕੁਲ ਪਰ ਇਹਦੇ ਚ ਮੈਂ ਵੀ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਭਾਜੀ ਥੋੜੀ ਜਿਹੀ ਆਪਾਂ ਨੂੰ ਉਹਦੀ ਚੀਜ਼ ਦੀ ਲੋੜ ਹੈਗੀ ਆ ਉਹਦਾ ਮੈਂ ਦੁਬਾਰਾ ਫਿਰ ਉੱਤੇ ਆਉਣਾ ਕਿ ਜੇ ਹਰ ਕੋਈ ਬੰਦਾ ਇੱਕ ਦਵਾਈ ਉਹ 6 ਮਹੀਨੇ ਤੋਂ ਸਾਲ ਤੋਂ ਖਾ ਰਿਹਾ ਤੇ ਉਹਨੂੰ ਉਹਦੇ ਨਾਲ ਜਿੱਦਾਂ ਬਲੱਡ ਟੈਸਟ ਉਹ ਚੀਜ਼ਾਂ ਕਰਵਾ ਕੇ ਇੱਕ ਦੀ ਕੰਡੀਸ਼ਨ ਦੀ ਜਾਂਚ ਕਿੱਥੇ ਆਪਾਂ ਇਹ ਦਵਾਈ ਆਪਾਂ ਦੇ ਕੰਮ ਕਰ ਰਹੀ ਹੈ ਇਹਦੇ ਨਾਲ ਕੁਛ ਹੋਰ ਉਹ ਤਾਂ ਨਹੀਂ ਹੋ ਰਿਹਾ ਹਰੇਕ ਨੂੰ ਇਹ ਚੀਜ਼ ਬਾਰੇ ਥੋੜਾ ਜਿਹਾ ਕਰਨਾ ਜ਼ਰੂਰੀ ਆ ਜੇ ਆਪਾਂ ਕਹਿ ਲਈਏ ਕਿ ਮੈਂ ਪੈਸੇ ਜੋੜ ਦੂ ਆਉਣ ਵਾਲੀ ਪੀੜ੍ਹੀ ਵਾਸਤੇ ਤੇ ਉਹ ਬੰਦੇ ਨੇ ਤੇ ਕੱਲ ਪਰਸੋਂ ਚਲਾ ਹੀ ਜਾਣਾ ਜੇ ਆਪਾਂ ਦਵਾਈ ਦਾ ਜਾਂ ਆਪਣੇ ਸਰੀਰ ਦੀ ਕੇਅਰ ਨਹੀਂ ਕਰਾਂਗੇ ਤੋ ਇਸ ਕਰਕੇ ਜ਼ਰੂਰੀ ਆ ਕਿ ਥੋੜਾ ਜਿਹਾ ਕਰੋਨਾ ਤੋਂ ਡਰਨ ਦੀ ਲੋੜ ਤਾਂ ਚਲੋ ਨਹੀਂ ਹੈਗੀ ਜੇ ਕਰੋਨਾ ਹੋ ਗਿਆ ਫਿਰ ਤਾਂ ਬੰਦੇ ਨੇ ਖਤਮ ਹੋਣਾ ਹੀ ਹੈ ਪਹਿਲੀ ਤਾਂ ਵੈਕਸੀਨ ਹੋ ਗਈ ਦੂਜੀ ਗੱਲ ਨੋਰਮਲ ਜਿਹੜੇ ਤੁਹਾਡਾ ਜੋ ਤੁਹਾਡੀਆਂ ਕੰਡੀਸ਼ਨ ਨੇ ਉਹਨਾਂ ਦਾ ਪ੍ਰੋਪਰ ਆਪਣੇ GP ਤੋਂ ਜਾਂ ਡਾਕਟਰ ਤੋਂ ਨਾਲ ਦਵਾਈ ਦਾ ਚੈੱਕਅਪ ਜੋ ਤੁਹਾਡੇ ਰੂਟੀਨ ਦੇ ਟੈਸਟ ਨੇ ਉਹ ਭਾਵੇਂ ਜ਼ਰੂਰ ਕਰਾਉਣੇ ਚਾਹੀਦੇ ਆ
ਉਹਦੇ ਬੇਸਿਕਲੀ ਵੈਸੇ ਵੀ ਮੇਰਾ ਇਹ ਮੰਨਣਾ ਕਿ ਜਿਹੜਾ ਪ੍ਰੋਪਰ ਚੈੱਕਅਪ ਆ ਨਾ ਤੁਹਾਡੇ ਬਾਹਰਲੇ ਮੁਲਕਾਂ ਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਸਾਰੇ ਐਗਰੀ ਨੇ ਕਿ ਸਾਰੇ ਹੀ ਕਿਉਂਕਿ ਸਾਰਾ ਖਰਚਾ ਸਰਕਾਰ ਦਾ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਕੱਲ੍ਹ ਨੂੰ ਇਹਨੂੰ ਕੋਈ ਸਮੱਸਿਆ ਨਿਕਲ ਆਵੇ ਤਾਂ ਸਾਰਾ ਸਾਨੂੰ ਦੇਣਾ ਪਵੇ ਇੰਸ਼ੋਰੈਂਸ ਜਾਂ ਜੋ ਸਾਨੂੰ ਸਾਰੀ ਖਰਚਾ ਕਰਨਾ ਪਵੇ ਇਸ ਕਰਕੇ ਉਹ ਫਰਦਰ ਚੈੱਕਅਪ ਜ਼ਰੂਰ ਕਰਦੇ ਨੇ ਕਿ ਤਾਂ ਕਿ ਇਹਨਾਂ ਦੀ ਪਹਿਲਾਂ ਤੋਂ ਹੀ ਮਤਲਬ ਇਲਾਜ ਹੋ ਸਕੇ ਹੁਣ ਇੰਡੀਆ 'ਚ ਕੀ ਆ ਕਿ ਜੇ ਬੰਦਾ ਇਲਾਜ ਕਰਾਊਗਾ ਤਾਂ ਸਾਨੂੰ 4 ਪੈਸੇ ਬਚਣੇ ਆ ਉਹ ਕਿਸੇ ਨੇ ਵੀ ਇਸ ਤਰੀਕੇ ਦੇ ਨਾਲ ਮੋਟੀਵੇਟ ਹੀ ਨਹੀਂ ਕੀਤਾ ਦੁਨੀਆਂ ਨੂੰ ਕਿ ਤੁਸੀਂ ਘੱਟ ਤੋਂ ਘੱਟ ਐਟਲੀਸਟ ਸਾਲ ਦੇ ਵਿੱਚ ਇੱਕ ਵਾਰੀ ਤਾਂ ਫੁੱਲ ਬਾਡੀ ਚੈੱਕਅਪ ਕਰਾਓ ਨਾ ਜੇ ਤੁਸੀਂ ਗੱਡੀ ਦੀ ਸਾਲ 'ਚ ਸਰਵਿਸ ਕਰਾਉਂਦੇ ਹੋ ਗੱਡੀ ਦੇ ਵਿੱਚ ਇੰਸ਼ੋਰੈਂਸ ਹੁੰਦਾ ਭਾਜੀ 9,000 rupees 10,000 rupees ਮੈਂ ਇੰਸ਼ੋਰੈਂਸ ਦਾ ਦਿੰਦਾ ਰਿਹਾ ਗੱਡੀ ਦਾ ਸਾਲ ਦਾ ਹੁਣ ਜੇ ਮੈਨੂੰ ਕੋਈ ਕਵੇ ਕਿ ਮੈਂ ਚੈੱਕਅਪ ਕਰਾਉਣਾ ਹਾਲਾਂਕਿ ਫੁੱਲ ਬਾਡੀ ਚੈੱਕਅਪ ਮੈਨੂੰ ਲੱਗਦਾ ਕਿ ਤੁਸੀਂ ਕਹਿੰਦੇ 5 ਦੇ ਏੜ ਗੇੜ
फुल बॉडी चेकअप हो जाता जिद कैंसर समस्यावा जिन्या पता आइडेंटिफाई हो सकती बीपी थायरॉयड शुगर जो भी है यानी कि मैक्सिमम जिद पता लग सकता कि तुहाडी बॉडी वर्क वधिया कर रही कि नहीं
अगर उन्हां च कोई गड़बड़ आंदी आ फिर डॉक्टर ओ पार्ट नूं लैके अगे ओनूं रूट मिल जांदा कि हां भी इत्थे गड़बड़ हैगी आ तां इहदे च करा दिओ आपां
बिलकुल आम जेडी दुनिया जेडी मतलब अपने रंगा च रंगी है जा अपने काम ना मतलब रख दी इस चीज वाल ध्यान नहीं दिंदे असीं ध्यान देने दे बावजूद नहीं सानू इन्हां चीजां बारे पता कि असीं हस्पताल चो फ्री करा सकदे ये तो हुण कमी है ना इस चीज दी कि तुसी ओदे बारे प्रचार नहीं कर पाए हुण सरकारां दी कमी मैं कह सकदा कि हर बंदे तक इनफॉर्मेशन ही नहीं कि तुसी बॉडी चेकअप फ्री करा सकदे हो कित्थों करा सकदे हो किन्नी ओदी कॉस्ट आ क्यों जरूरी आ इहदे बारे प्रचार होना नहीं चाहिए जिन्ना हर हर मोदी का प्रचार हो रहा इस चीज बारे भी प्रचार होना ही चाहिए हुण साडे वर्गा बंदा नहीं करा रहा इहदा मतलब भी जाहिर जी गल आ कि सानू एहसास ही नहीं करा रहे ने ओह भी सानू जरूरी है आपां इह नहीं कह सकदे कि सानू आप नू पढ़े लिखे नू ज्यादा पता होना चाहिए दसना भी तो जरूरी है ना दसना भी जरूरी
सरकारी सेंटर चू ला लो जेडे अपने मुढ़ली सिक्ख्या मुढ़ली जेडे डिस्पेंसरी होंदिया ने जे आप उथे दी गल करिए उथे भी हुण पड़ी अजकल दुनिया दे विच जेड़ा भारत दा जो आप जे कहिए जी डी पी दा किन्ना परसेंट हिस्सा लांदे आ इह सिर्फ खोखले दिखावे करदे आ अपने किसी लोग पता नहीं की हेपेटाइटिस की है कि अवेयरनेस की है तुहाडी हुण हुण तां आपां लंबा चला गया अगर आपां इहदे बारे गल करन लग गए भाजी बट ए रूट बहुत ने लोग बेसिक मोडली सहूलत ही अगर दिखती जाए ना एक बंद लाइफ कि चीजा बारे ज्ञान ज्ञान के जिथे भाजी आवाम ज्यादा है उसे सिर्फ ज्ञान के ही तुम बचा सकते हो
देखो मैं इस चीज बारे दिन इना भाजी गल करता सी मेरी गल भावे कहनी जेडी वधिया लगती करनी थोड़ी औखी भी हो सकती मेरा मैं भाजी नू कहा सी मैं भजन सिया बारले मुल्क च न्याणे भजदे तां वा भी उह सारी उमर नचदे कम करदे उहनां नूं पता भी जे मैं कम छड्डता ना बुढ़ा भी हो गया मेरा न्याणा को पुछे ना पुछे सरकार मैनू इन्ना क दई जाऊगी भी मैं अपना रोटी पानी चलाई जाऊंगा उहनां दे जिहड़ी दवा दारू जिहड़ी आ उह गवर्नमेंट चकदी आ मैं कहा भी साडे इत्थे 100 करोड़ दा मुल्क आ 100 करोड़ दे विच मैं चाहुंना भी एक एक रुपया हर बंदा दे दे जे एक एक नहीं दे सकदा हो सकदा झुग्गियां झोंपड़ियां वाला एक भी नहीं दे सकदा मेरा मनना सी बई हर बंदे दे जिन्ने बैंक खाते है हुण उस बैंक खाते दे विच जाहिर जी गल 100 करोड़ खाता तो नहीं होगा जे 100 करोड़ नहीं 50 करोड़ तो खाते होणगे कि नहीं अद्धिया जणिआं दे ते बैंक च खाते है कि नहीं अच्छा जी नहीं चलो जे अद्धिया दे भी मान ला तू भी 100 करोड़ चो 50 करोड़ बंदिया दे जेडे खाते आ हुण जे 50 करोड़ बंदिया दे खाते आ 50 रुपये सारे कटाउण नू तैयार ने कि जे बुढ़ापे दे विच 5-5 हज़ार दी पेंशन जरूर देईए हर एक बुढ़े नू हर बंदा इस चीज नू कह सकदा भी 50 ते असीं ओदां भी खर्च दिंदे आ भी असीं अपने अकाउंट चों 50 रुपये महीना कटवाउण नू तैयार आ साडा जिहड़ा बजुर्ग आ उहनू 5 हज़ार रुपया मिलना जे असीं 50 कटाईए हुण देख लो भी सारे बजुर्ग ते होणे ने कुछ बंदे दानी सज्जन बन जाणे जिन्हां दे बजुर्ग नहीं जिन्हां दे बजुर्ग नहीं उहनां नू इह आ भी 5 हज़ार जिहनूं मिल गया उह अपनी दवा ते ला सकदा अपने वो कितने आन जान ते ला सकदा अपने कपड़े लीड़े ला सकदा हुण देख लो 700 रुपया तू दस बई अपने ਇਹ ਤਾਂ ਹੁਣ 700 ਹੋਇਆ, 400-500 ਰੁਪਇਆ ਸੀ, 700 ਰੁਪਇਆ ਮਹੀਨੇ ਦਾ। ਉਹ ਕੀ ਕਹਿੰਦਾ ਮੈਂ ਨੰਗੀ ਗੰਜੀ ਨਹਾਊ ਕਿ ਤੋਂ ਨਿਚੋੜੂ ਕਿ ਹੁਣ 700 ਰੁਪਇਆ ਮਹੀਨੇ ਚ ਬਜ਼ੁਰਗ ਕੀ ਲੈ ਲੈਣ। ਨਹੀਂ ਇਹ ਤੇ ਫਿਰ ਪੈਨਸ਼ਨ 6 ਤੋਂ ਵੀ ਜ਼ਿਆਦਾ ਹੋਣੀ, ਜਦੋਂ ਇਹ ਮੁੱਖ ਮੰਤਰੀ ਹੁੰਦਾ ਰਿਟਾਇਰ ਹੋਏ ਤੇ ਪੈਨਸ਼ਨ, ਜਦੋਂ ਮੁੱਖ ਮੰਤਰੀ ਰਿਟਾਇਰ ਹੋਏ ਤੇ ਪੈਨਸ਼ਨ। ਨਹੀਂ ਜੇ ਮੇਰੀ ਗੱਲ ਸੁਣ, ਆਪਣਾ ਰਠੌਰ ਸਾਹਿਬ ਤੋਂ ਪੜ੍ਹਿਆ ਲਿਖਿਆ, ਜੇ ਹਰ ਬੰਦਾ 50 ਰੁਪਈਏ ਕਟਵਾਉਣਾ ਚਾਹਵੇ ਕੱਲ ਨੂੰ ਉਹ ਵੀ ਤਾਂ ਬਜ਼ੁਰਗ ਹੋ ਕੇ 5000 ਪਾਊਗਾ ਇਹਨਾਂ। ਮੈਂ ਕਹਿੰਦਾ ਵੀ ਜੇ 50 ਕਟਾਵੇ ਕਿੰਨੇ ਅਰਬ ਡਾਲਰ ਅਸੀਂ ਜੋੜ ਸਕਦੇ ਹਾਂ ਇੱਕ ਮਹੀਨੇ ਚ।
ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਿੰਦਾ, ਸਾਡੇ ਇੱਥੇ ਇੱਕ ਬੈਂਕ ਚ ਸਕੈਮ ਨਹੀਂ ਹੋਇਆ ਸੀ, ਉਹ ਬੰਦੇ ਨੇ ਆਪ ਦੱਸਿਆ ਸੀ। ਉਹਨੇ ਕੀ ਕੀਤਾ ਭਾਈ, ਜਿੱਦਾਂ ਬੈਲੈਂਸ ਤੁਹਾਡੇ ਹੁੰਦਾ ਆ 100 ਰੁਪਇਆ 50 ਪੈਸੇ, ਸਾਡੇ ਜਿਵੇਂ 1.50 ਸੈਂਟ, ਕੱਲ ਨੇ ਹਰੇਕ ਖਾਤੇ ਚੋਂ ਜਿਹੜੇ ਉੱਪਰਲੇ ਸੈਂਟ ਸੀ ਨਾ ਉਹ ਇੱਕ ਸਾਈਡ ਤੇ ਕਰਕੇ ਪਤਾ ਨੀ ਕਿੰਨੇ ਮਿਲੀਅਨ ਡਾਲਰ ਭਾਜੀ ਉਹਨੇ ਦਿਖਾਇਆ ਵੀ ਆ ਦੇਖੋ। ਲੋਕਾਂ ਨੂੰ ਪਤਾ ਵੀ ਨੀ ਲੱਗਿਆ, ਮੰਨ ਲਓ ਅਗਰ ਮੇਰੇ ਅਕਾਊਂਟ ਚ ਹੈਗਾ 1599 ਸੈਂਟ, 90 ਸੈਂਟ, 80 ਸੈਂਟ, 70 ਸੈਂਟ, ਭਾਜੀ ਉਹਨੇ ਸੈਂਟ ਕਰਦੇ ਕਰਦੇ ਨੇ ਇੱਕ ਲੇਟੈਸਟ ਸਕੈਮ ਹੋਇਆ ਸੀ, ਉਹ ਬੰਦੇ ਨੇ ਦਿਖਾਇਆ ਕਿ ਦੇਖੋ ਕਿੰਨੇ ਮਿਲੀਅਨ ਡਾਲਰ ਮੈਂ ਇਕੱਠਾ ਕੀਤਾ।
ਬਾਬਾ ਕਰ ਸਕਦੇ ਆ, ਹੁਣ ਜੇ ਮੰਨ ਲਓ ਵੀ 100 ਕਰੋੜ ਦਾ ਖਾਤਾ, ਜੇ 1 ਰੁਪਇਆ ਸਾਰਿਆਂ ਦੇ ਵਿੱਚੋਂ ਕੱਟ ਲਓ, ਹੁਣ ਮੰਨ ਲਓ ਮੇਰੇ ਖਾਤੇ ਚ 50,000 ਰੁਪਇਆ, 51,000 ਜੇ ਮੇਰਾ 1 ਕੱਟਿਆ ਗਿਆ, ਮੈਂ ਉਹ ਬੈਂਕ ਚ ਥੋੜਾ ਪਤਾ ਕਰ ਲੈਣਾ ਵੀ 1 ਕਾਹਤੋਂ ਕੱਟ ਦਿੱਤਾ, ਉਹਦਾ ਤੇ 100 ਕਰੋੜ ਇਕੱਠਾ ਹੋ ਗਿਆ ਕਿ ਨਹੀਂ ਇੱਕ ਜਾਣੇ ਦਾ।
ਬਿਲਕੁਲ ਗੁੱਡ ਆਈਡੀਆ ਹੈਗਾ। ਇੱਕ ਹੋਰ ਤਾਂ ਜੀ, ਸਾਡੇ ਜਿਹੜਾ ਇੱਥੇ ਆ, ਸਾਡੇ ਇੱਥੇ ਪਰ ਜਿਹੜਾ ਮੈਡੀਕੇਅਰ ਹੁੰਦਾ ਜਿਹਨੂੰ ਗ੍ਰੀਨ ਕਾਰਡ ਕਹਿੰਦੇ ਆ, ਹੈਲਥ ਕੇਅਰ ਸਿਸਟਮ ਦਾ, ਉਹ ਹਰੇਕ ਬੰਦੇ ਦਾ ਜਿੱਦਾਂ $4,000 ਉਹਨਾਂ ਦਾ ਹੁੰਦਾ ਹੈ, ਜਿੱਥੇ ਜੀਪੀ ਬੇਸਿਕ ਹੈਲਥ ਵਾਸਤੇ, ਅਗਰ ਤੁਸੀਂ ਹੋਸਪਿਟਲ ਜਾ ਕੇ ਸਰਜਰੀ ਹੁੰਦੀ ਆ ਉਹ ਅਲੱਗ ਗੱਲ ਆ, ਪਰ ਹਰੇਕ ਬੰਦੇ ਦਾ 4,000। ਜਿੱਦਾਂ ਅਗਰ ਮੈਂ ਕਮਾ ਰਿਹਾ ਤਾਂ ਮੇਰੀ ਜਿਹੜੀ ਲੇਡੀ ਆ ਮੈਡੀਕੇਅਰ ਲੇਡੀ, ਉਹ ਕੱਟੀ ਜਾਣੀ ਆ ਤੇ ਮੈਨੂੰ ਸਾਲ ਦਾ 4,000 ਰੁਪਇਆ ਲਿਮਿਟ ਮਿਲਣੀ ਆ। ਅਗਰ ਉਹ 4,000 ਤੋਂ ਉੱਪਰ ਮੇਰਾ ਜਾਂਦਾ ਫਿਰ ਮੈਨੂੰ ਐਕਸਟਰਾ ਹੋਰ ਦਿੰਦੇ ਆ, ਉਹਨੂੰ ਕਹਿੰਦੇ ਆ ਕੈਪ ਵਧਾ ਦਿੰਦੇ ਆ, ਪਰ ਹਰੇਕ ਬੰਦੇ ਦੇ ਮੈਡੀਕੇਅਰ ਦੇ ਵਿੱਚ $4,000। ਅਸੀਂ ਕਰ ਨੀ ਸਕਦੇ, ਸਿਰਫ ਡਾਕਟਰ ਜਾਂ ਮੈਡੀਕਲ ਹੈਲਥ ਕੇਅਰ ਸਿਸਟਮ ਨੂੰ ਹੀ ਮਿਲਦਾ ਆ, ਜਿੱਦਾਂ ਉਹੀ ਐਕਸੈਸ ਕਰ ਸਕਦੇ ਆ, ਬਟ ਇੱਕ ਲਿਮਿਟ ਹੁੰਦੀ ਆ, ਇੱਕ ਹਰੇਕ ਦੇ ਫੰਡ ਹੁੰਦੇ ਆ। ਕਈ ਬੰਦੇ ਆ ਉਹ ਜਾਂਦੇ ਵੀ ਜੀਪੀ ਕੋਲ, ਕਈ ਬੰਦੇ 10 ਵਿੱਚ ਮੈਨੂੰ ਲੱਗਦਾ ਕਿ 5 ਬੰਦੇ ਜਾਂਦੇ, ਉਹਨੇ 5 ਤੱਕ ਦੀ ਜੀਪੀ ਦਾ ਮੂੰਹ ਨੀ ਦੇਖਦੇ, ਉਹਨਾਂ ਦੇ ਪੈਸੇ ਬਸ, ਉਹਨਾਂ ਦੀ ਵੀ ਫੰਡਿੰਗ ਹੈਗੀ ਆ, ਕੈਪਿੰਗ ਉਹਨਾਂ ਦੀ ਵੀ ਸਹੀ ਆ, ਉੱਥੇ ਉਹ ਵੀ ਐਕਸੈਸ ਕਰ ਸਕਦੇ ਆ। ਪਰ ਇਹਨਾਂ ਨੇ ਪੂਰੇ ਜਿੰਨੇ 22-25 ਮਿਲੀਅਨ ਲੋਕ ਹੈਗੇ ਆ ਉਹਨਾਂ ਦੇ ਕੋਲ ਸਾਰਿਆਂ ਵਾਸਤੇ ਹੀ ਹੈਗਾ ਕਿ ਅਗਰ ਕੱਲ ਨੂੰ ਹੁੰਦਾ ਹਰੇਕ ਦੇ ਕੋਲ ਟੈਕਸ ਦੇ ਵਿੱਚੋਂ ਪੈਸਾ ਰੱਖਿਆ ਜਾਂਦਾ ਆ।
ਤੇ ਪੈਸੇ ਤਾਂ ਦੇਖੋ ਗੌਰਮੈਂਟ, ਹੁਣ ਤੁਹਾਡੇ ਮੁਲਕ ਦੀ ਗੌਰਮੈਂਟ ਆ, ਉਹ ਕੋਈ ਹੁਣ ਆਪਦੇ ਖਾਤਿਆਂ ਚੋਂ ਕੱਢ ਕੁੱਢ ਤੁਹਾਨੂੰ ਥੋੜਾ ਦੇ ਜਾਂਦੀ, ਤੁਹਾਡੇ ਹੀ ਪੈਸੇ ਤੁਹਾਨੂੰ ਵੰਡ ਰਹੀ ਆ। ਇਹ ਤਾਂ ਹੈ ਨਹੀਂ ਕਿ ਜੇ ਉਹ ਮਤਲਬ ਉਹਨਾਂ ਦੀ ਆਪਦੀ 100 ਕਿੱਲੇ ਆ ਜਿਹੜੀ ਉਹ ਆਮਦਨ ਹੁੰਦੀ ਉਹ ਤੁਹਾਨੂੰ ਵੰਡੀ ਜਾਂਦੇ, ਤੁਹਾਡਾ ਹੀ ਪੈਸਾ ਤੁਹਾਨੂੰ ਦੇਣਾ ਉਹਨਾਂ ਨੇ ਕੋਲੋਂ ਤਾਂ ਕੁਛ ਨੀ ਲਾਉਣ ਲੱਗੇ, ਇਹ ਉਹਨਾਂ ਦਾ ਮੈਨੇਜਮੈਂਟ ਆ। ਮੈਂ ਉਹੀ ਇਹਨਾਂ ਨੂੰ ਕਹਿੰਦਾ ਵੀ ਤੁਹਾਡਾ ਮੈਨੇਜਮੈਂਟ 0 ਆ, ਕੀ ਸਾਡੇ ਕੋਲ ਪੈਸੇ ਨਹੀਂ ਹੋ ਸਕਦੇ? ਇੱਧਰ ਬਹੁਤ ਸਾਰੇ ਜਿਹੜੇ ਪੈਸੇ ਸਾਡੇ ਅਸੀਂ ਜੋੜ ਸਕਦੇ ਹਾਂ। ਹੁਣ ਜਿਹੜੀ ਤੁਸੀਂ ਗੱਲ ਕੀਤੀ ਆ ਹੁਣ ਬਾਦਲਾਂ ਕੋ, ਉਹ ਕਹਿੰਦੇ ਰੱਜਿਆਂ ਨੂੰ ਰਜਾਉਣ ਵਾਲੀ ਗੱਲ ਆ, ਜੇ ਅਸੀਂ ਲੰਗਰ ਵੀ ਲਾਈਏ ਨਾ ਉਹ ਰੱਜਿਆਂ ਨੂੰ ਰਜਾਉਣ ਵਾਲੀ ਗੱਲ ਆ, ਜੇ ਕੋਈ ਗਰੀਬ ਮੰਗਣ ਆ ਜਾ ਤਾਂ ਉਹਨੂੰ ਕਈ ਵਾਰ ਦਬਕੇ ਵੀ ਘਰ ਦੇ ਮਾਰਦੇ, ਜਾਂ ਪਹਿਲਾਂ ਸਾਡੇ ਪ੍ਰਾਹੁਣਿਆਂ ਨੂੰ ਖਾ ਲੈਣਗੇ। ਉਹ ਹੁਣ ਇਹ ਆ ਵੀ ਬਾਦਲ ਜੀ ਹਰ ਇਹਨਾਂ ਨੂੰ ਨੀ ਚਾਹੀਦਾ ਕਿ ਜੇ ਤੁਹਾਡੀ ਭਾਈ ਤੁਸੀਂ ਤੇ ਜਿੰਨੇ ਵੀ ਮੰਤਰੀ ਆ ਜਿਹੜੇ ਹੁਣ MLA ਆ, ਤੂੰ ਕੋਈ ਮੈਨੂੰ MLA ਵਿਖਾ ਦੇ ਜਿਹੜੇ ਗਰੀਬ ਪਰਿਵਾਰ ਚੋਂ ਉੱਠਿਆ ਹੋਵੇ। MLA ਦੀ ਜੇ ਪੈਨਸ਼ਨ 1 ਵਾਰ ਦਿੰਦੇ ਆ ਤੇ ਦੂਜੀ ਵਾਰ ਬਣੇ ਦੀ ਫੇਰ ਪੈਨਸ਼ਨ, ਤੀਜੀ ਵਾਰ ਬਣੇ ਦੀ ਫੇਰ ਪੈਨਸ਼ਨ, ਅਗਲਾ ਦੀ ਜੇ 4 ਵਾਰ ਬਣ ਗਿਆ ਉਹਦੀਆਂ ਤੇ ਪੀੜੀਆਂ ਨਸਲਾਂ ਉਦਾਂ ਸੁਧਰ ਗਈਆਂ, ਉਹਨਾਂ ਨੂੰ ਵਾਰ ਵਾਰ ਪੈਨਸ਼ਨ ਦੇਣ ਦੀ ਕੀ ਲੋੜ ਆ? ਇਹ ਕੀ ਉਥੇ ਬਾਰਡਰ ਤੇ ਜਾ ਜਾ ਗੋਲੀਆਂ ਚਲਾਉਂਦੇ ਰਹਿ? ਸ਼ਰਮ ਹੁਣ ਉਹ ਕਹਿੰਦੇ ਨਾ ਵੀ ਅੰਨਾ ਵੰਡੇ ਰੇੜੀਆਂ ਮੁੜ ਮੁੜ ਆਪਣੇ ਨੂੰ ਦੇਵੇ, ਹੁਣ ਉਹਨਾਂ ਨਾਲ ਗੱਲ ਕਿਹੜਾ ਕਵੇ? ਜਿਹੜਾ ਕਹੂਗਾ ਉਹਨਾਂ ਨੇ ਵੀ ਤੇ ਪੈਨਸ਼ਨ ਲੈਣੀ ਆ, ਬੋਲੂ ਤੇ ਉਹੋ ਹੀ MLA ਨੂੰ, ਤੇ ਫਿਰ ਮੁੱਖ ਮੰਤਰੀ ਢਾਊ, ਮੁੱਖ ਮੰਤਰੀ ਤੇ ਆਪ 5-5 ਤਨਖਾਹਾਂ ਲੈਣ ਗਿਆ ਵਾ। ਗੱਲ ਤੇ ਹੁਣ ਤੂੰ ਮੈਂ ਉੱਥੇ ਕੀ ਗੱਲ ਚੱਕਾਂਗੇ ਵੀ ਭਾਈ ਇੱਕ ਬੰਦੇ ਦੀ ਇੱਕੋ ਹੀ ਪੈਨਸ਼ਨ ਹੋਣੀ ਚਾਹੀਦੀ ਆ? ਤੂੰ ਮੈਂ ਗੱਲ ਚੱਕਾਂਗੇ, ਉਹਨਾਂ ਨੂੰ ਪਤਾ ਵਾ ਵੀ ਜੇ ਅਸੀਂ ਇਹ ਰੋਕਾਂਗੇ ਤੇ ਉਹ ਸਾਡੇ ਤੇ ਵੀ ਤਾਂ ਫਾਂਸੀ ਗੱਲ ਚ ਹੀ ਆਉਣੀ ਆ, ਸਾਨੂੰ ਵੀ ਤੇ ਛੱਡਣੀਆਂ ਪੈਣੀਆਂ ਜਿਹੜੀਆਂ ਅਸੀਂ 5 ਚੱਕਣ। ਹੁਣ ਜੇ ਕੈਪਟਨ ਬਾਦਲ ਨੂੰ ਕਹੂਗਾ ਵੀ ਤੂੰ 7 ਲੱਖ ਲੈਣਾ ਆਪਣੀ ਪੈਨਸ਼ਨ, ਤੇ ਉਹ ਬਾਦਲ ਨਾ ਕਹੂਗਾ ਵੀ ਕੈਪਟਨ ਨੂੰ ਤੇਰੀ ਵੀ ਤੇ 8 ਲੱਖ ਹੀ ਆ,
ਖੋਲ ਸਾਹਿਬ ਹੀ ਕਹੂਗਾ ਤਾਜੀ ਮੈਨੂੰ ਇਹ ਲੱਗਦਾ ਆ ਹੁਣ ਇੱਕ ਗੱਲ ਜੋਕ ਵਿੱਚ ਹੀ ਆ ਤਾਲਿਬਾਨ ਵਾਲੇ ਨੇ ਵਧੀਆ ਸਿਸਟਮ ਕਰ ਲੈਣਾ ਤੁਸੀਂ ਦੇਖ ਲਓ
ਇਹ ਤਾਲਿਬਾਨ ਦਾ ਜਿਹੜਾ ਦੇਖੋ ਉਹ ਅਕਿਆ ਹੋਇਆ ਬੰਦਾ ਫਿਰ ਉਸ ਪਾਸੇ ਨੂੰ ਪੈ ਜਾਂਦਾ ਤਾਲਿਬਾਨ ਦਾ ਇਹ ਹੋ ਜਾਂਦਾ ਦੇਖੋ ਮੇਰਾ ਇਹ ਮੰਨਣਾ ਵੀ ਆ ਜੇ ਇਹ ਹੁਣ ਬਿਲਕੁਲ ਕੱਟੜਤਾ ਬਣਾ ਵੀ ਨਹੀਂ ਚੱਲ ਸਕਦਾ ਇਹਨਾਂ ਹੁਣ ਡਾਂਗਾਂ ਸੋਟਿਆਂ ਦੇ ਨਾਲ ਰਾਜ ਵੀ ਨਹੀਂ ਨਾ ਹੁੰਦਾ ਰਾਜ ਵੀ ਕਰਨਾ ਇੱਕ ਤਕਨੀਕ ਆ ਜਦੋਂ ਗੋਰੇ ਇੱਥੋਂ ਭਾਰਤ ਚੋਂ ਨਿਕਲੇ ਸੀ ਇਹਨਾਂ ਦੇ ਜਿਹੜੇ ਖਰੜੇ ਪੁਰਾਣੇ ਕਢਾ ਕੇ ਵੇਖ ਲਾ ਉਹਨਾਂ ਨੇ ਕਿਹਾ ਸੀ ਵੀ ਭਾਰਤ ਰਾਜ ਨਹੀਂ ਕਦੇ ਕਰ ਸਕਦਾ ਕਿਉਂਕਿ ਇਹਨਾਂ ਨੂੰ ਪਾਲਸੀ ਨਹੀਂ ਪਤਾ ਪਾਲਸੀ ਨਹੀਂ ਪਤਾ ਇਹਦਾ ਮਤਲਬ ਹੁਣ ਜੇ ਅਸੀਂ ਰਾਜ ਕਰਨ ਡੇ ਰਾਜ ਥੋੜਾ ਕਰਨਾ ਉਹ ਫਿਰ ਪਾਲਸੀ ਸਾਨੂੰ ਉਹਦੀ ਉਹਨਾਂ ਦੀਆਂ ਗੱਲਾਂ ਠੀਕ ਸੀ ਉਹ ਜਿਹੜਾ ਵਿਚ ਰਿਹਾ ਮੰਨ ਲਓ ਵੀ ਮੈਂ ਕਿਸੇ ਪਰਿਵਾਰ ਚ ਰਿਹਾ ਤਾਂ ਮੈਨੂੰ ਪਤਾ ਹੀ ਆ ਵੀ ਇਹ ਕਿੰਨੀ ਕੁ ਤਰੱਕੀ ਕਰ ਸਕਦੇ ਕਿਉਂਕਿ ਮੈਂ ਉਹਨਾਂ ਦਾ ਦਾਸਾ ਰਿਹਾ ਹੁਣ
ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਆ ਲਾਸਟ ਗੱਲ ਹੈਗੀ ਆ ਕਿ ਜਿਹੜੀਆਂ ਪਾਲਿਸੀ ਬਣਦੀਆਂ ਨੇ ਉਹਨਾਂ ਨੂੰ ਸਮੇਂ ਸਮੇਂ ਤੇ ਲੋੜ ਦੇ ਅਨੁਸਾਰ ਅਗਰ ਬਦਲਾਵ ਨਹੀਂ ਆਉਂਦਾ ਤਾਂ ਉਹ ਪਾਲਿਸੀਆਂ ਦੇਸ਼ ਨੂੰ ਡਬੋ ਦਿੰਦੇ ਨੇ ਜਿੱਦਾਂ ਕਿ ਭਾਰਤ ਚ ਹੋ ਰਿਹਾ ਬਾਕੀ ਮੁਲਕ ਆਡਿਟ ਕਰਦੇ ਆ ਉਹ ਨਵੀਆਂ ਤਬਦੀਲੀਆਂ ਲਿਆਉਂਦੇ ਆ ਪੈਨਸ਼ਨਾਂ ਜਿੱਦਾਂ ਪੈਨਸ਼ਨ ਵਾਲਾ ਸਿਸਟਮ ਸੀ ਉਹਨਾਂ ਨੇ ਘਟਾਇਆ ਹਨਾ ਤਾਂ ਹੀ ਇਹਨਾਂ ਦਾ ਜਿਹੜਾ ਬਜਟ ਹੈਗਾ ਆ ਉਹ ਬੈਲੈਂਸ ਹੈਗਾ ਆ ਪਾਲਿਸੀਆਂ ਸਹੀ ਨੇ ਸਮੇਂ ਸਮੇਂ ਸਮੇਂ
ਬਦਲ ਲੈਣਾ ਚਾਹੀਦਾ ਕਈ ਵਾਰ ਤੇਰੀ ਗੱਲ ਠੀਕ ਆ ਹੁਣ ਤੁਹਾਡੇ ਮੁਲਕ ਦੀ ਪਾਲਿਸੀ ਅਸੀਂ ਇੱਥੇ ਨਹੀਂ ਲਾ ਸਕਦੇ ਹੁਣ ਜੇ ਤੂੰ ਕਵੇਂ ਬਈ ਮੈਂ ਕਸ਼ਮੀਰ ਦੇ ਸੇਬ ਦਾ ਬੂਟਾ ਤੇ ਤਾਜਪੁਰ ਚ ਲਾ ਲੂ ਤੇ ਉੱਥੇ ਫਲ ਓਨਾ ਹੀ ਦਊ ਨਹੀਂ ਦੇਣਾ ਉਹਨੂੰ ਸੁੱਕ ਜੂਗਾ ਕਿਉਂਕਿ ਉਹਨੂੰ ਉੱਥੋਂ ਦਾ ਵਾਤਾਵਰਨ ਇਹ ਕੀ ਕਰਦਾ ਆਪਣਾ ਜਿਹੜਾ ਮੋਦੀ ਆ ਇਹਨੂੰ ਲੱਗਦਾ ਵੀ ਅਮਰੀਕਾ ਚ ਆ ਗੱਲ ਚੰਗੀ ਹੈ ਇੱਥੇ ਅਪਲਾਈ ਕਰ ਦੋ ਵੀ ਇਹਦਾ ਮਤਲਬ ਅਸੀਂ ਵੀ ਉਦਾਂ ਦੇ ਹੋ ਜਾਣੇ ਇਥੋਂ ਦਾ ਆਪਣੀ ਹੀ ਕੋਈ ਤਕਨੀਕ ਕਰਨੀ ਪਊਗੀ ਕਿਉਂਕਿ ਇਥੋਂ ਦੀ ਮਾਨਸਿਕਤਾ ਲਹਿਦਾ ਅਸੀਂ ਚਤਰ ਚਲਾਗਾ ਅਸੀਂ ਹੁਸ਼ਿਆਰ ਆ ਹੁਣ ਗੋਰਿਆਂ ਨੂੰ ਇਹਨਾਂ ਗੱਲਾਂ ਬਾਰੇ ਨੀ ਪਤਾ ਜਿੰਨੀਆਂ ਅਸੀਂ ਜਾਣਦੇ ਹਾਂ ਗੋਰੇ ਸਿੱਧੀ ਜੀ ਅੱਛਾ ਮੈਂ ਇੱਕ ਉਦਾਹਰਨ ਦਿੰਦਾ ਤੈਨੂੰ ਗੋਰਿਆਂ ਦਾ ਇੱਕ ਅਸੂਲ ਆ ਵੀ ਮੰਨ ਲਓ ਤੁਸੀਂ ਉਹਨਾਂ ਦੇ ਪਰਾਹੁਣੇ ਬਣ ਕੇ ਗਏ ਆ ਉਹਨਾਂ ਨੇ ਕਹਿਣਾ ਵੀ ਸਰ ਕਾਫੀ ਲਉਂਗੇ ਕਿ ਚਾਹ ਹੁਣ ਪੰਜਾਬੀਆਂ ਦਾ ਹਿਸਾਬ ਆ ਨਹੀਂ ਨਹੀਂ ਘਰੋਂ ਪੀ ਕੇ ਆਏ ਨਹੀਂ ਨਹੀਂ ਉਹ ਗੋਰਿਆਂ ਨੇ ਕਹਿਣਾ ਹਾਂਜੀ ਪੀ ਕੇ ਹੀ ਆਏ ਆ ਵੀ ਠੀਕ ਆ ਰਹਿਣ ਦਿਓ ਵੀ ਜੇ ਨਹੀਂ ਪੀਣੀ ਤੇ ਠੀਕ ਆ ਹੁਣ ਆਪਣਾ ਇਹ ਹਿਸਾਬ ਆ ਵੀ ਆਪਾਂ ਨਾ ਕਰਨੀ ਹੁੰਦੀ ਆ ਬੰਦੇ ਹਾਂ
ਜੇ ਆਪਾਂ ਮਨਾ ਕਰ ਦੋਗੇ ਨਾ ਤੁਸੀਂ ਉਹਨੇ ਕਹਿਣਾ ਮੈਂ ਤੇ ਚਾਹ ਹੀ ਨਹੀਂ ਪੀਤੀ ਸਾਡੇ ਘਰੋਂ
ਨਹੀਂ ਮੈਂ ਉਹੀ ਗੱਲ ਕਰਦਾ ਵੀ ਜੇ ਗੋਰਿਆਂ ਦਾ ਇਸ ਮੈਂ ਉਹਨਾਂ ਦੀ ਮਤਲਬ ਸਾਫ਼ ਸਿੱਧੀ ਗੱਲ ਦੀ ਮੈਂ ਇਹ ਗੱਲ ਕਰਦਾ ਵੀ ਇੱਥੋਂ ਤੁਹਾਨੂੰ ਰਾਜ ਦਾ ਪਤਾ ਲੱਗ ਜੂ ਵੀ ਕਿੰਨਾ ਕੁ ਆਪਾਂ ਜਾਣਦੇ ਹਾਂ ਕਿੰਨੇ ਕੁ ਅਸੀਂ ਚਲਾਕ ਆ ਕਿੰਨੇ ਕੁ ਸਿੱਧੇ ਆ ਸਿੱਧੇ ਦਾ ਮਤਲਬ ਮੰਨ ਲਓ ਵੀ ਤੁਹਾਡਾ ਚਾਹ ਪੀਣ ਨੂੰ ਚਿੱਤ ਕਰਦਾ ਕਿਸੇ ਦੇ ਘਰ ਜਾ ਕੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਆਂਟੀ ਜੀ ਥੋੜੀ ਜਿਹੀ ਚਾਹ ਬਣਾ ਲਿਓ ਜੇ ਜਿੰਨਾ ਚਿਰ ਕੋਈ ਪੁੱਛਦੇ ਨੇ ਠੀਕ ਆ ਜੇ ਪੁੱਛਦੇ ਵੀ ਆ ਤੁਹਾਡਾ ਚਾਹ ਨੂੰ ਜੀ ਵੀ ਕਰਦਾ ਤੁਸੀਂ ਕਹਿਣਾ ਨਹੀਂ ਨਹੀਂ ਜੀ ਘਰੋਂ ਪੀ ਕੇ ਆਏ ਕਿਉਂਕਿ ਇਹ ਸਾਨੂੰ ਲੱਗਦਾ ਕਿ ਏਦਾਂ ਕਹਿਣ ਦੇ ਨਾਲ ਸਾਡਾ ਮਾਣ ਵੱਧਦਾ ਵੀ ਅਸੀਂ ਕਿਹੜਾ ਭੁੱਖੇ ਨੰਗੇ ਆਏ ਪਰ ਉਹ ਗੋਰਿਆਂ ਦਾ ਕੀ ਆ ਗੋਰਿਆਂ ਦਾ ਇਹ ਅਸੂਲ ਆ ਉਹ ਜੇ ਚਿਲ ਗਿਆ ਉਹਨਾਂ ਆਪ ਮੰਗ ਲੈਣਾ ਥੋੜੀ ਜਿਹੀ ਚਾਹ ਬਣਾ ਦਿਓ ਜੇ ਖਾਣ ਨੂੰ ਕੁਛ ਹੈ ਤਾਂ ਉਹ ਲੈ ਹੁਣ ਇਸ ਗੱਲ ਦੇ ਵਿੱਚ ਫਰਕ ਕਿੰਨਾ ਵੀ ਉਹ ਪਾਰਦਰਸ਼ਦਾ ਭਾਈ ਜੋ ਸਾਡੇ ਦਿਲ ਚ ਅਸੀਂ ਤੁਹਾਨੂੰ ਦੱਸਤਾ ਵੀ ਆਹ ਗੱਲ ਆ ਇਹਦੇ ਚ ਅਗਲਾ ਤੁਹਾਨੂੰ ਭੁੱਖੇ ਕਹੀ ਜਾਵੇ ਨੰਗੇ ਕਹੀ ਜਾਵੇ ਇਹ ਇਸੇ ਛੋਟੀ ਜਿਹੀ ਗੱਲ ਦੇ ਵਿੱਚੋਂ ਹੀ 100 ਸਾਲ ਦਾ ਅੰਤਰ ਪਤਾ ਲੱਗ ਜਾਂਦਾ ਸਾਡਾ ਹੁਣ ਜੇ ਤੂੰ ਨਾ ਇਹਨੂੰ ਐਪਲ ਦੀ ਘੜੀ ਨਾ ਦਿੱਤੀ ਇਹਨੇ ਊ ਤੇਰੇ ਸਿਰ ਚੜ ਕੇ ਮਰ ਜਾਣਾ ਤੈਨੂੰ ਇੰਨੇ ਮਿੰਟ ਦੇਈ ਜਾਂਦਾ ਇਹਨੇ ਤੇ ਕਿਸੇ ਨੂੰ ਦਿੰਦਾ ਹੀ ਨਹੀਂ ਤਾਇਆ ਜੀ ਗੱਲਬਾਤ ਸੁਖਪ੍ਰੀਤ ਭਾਜੀ ਕਹਿੰਦੇ ਤੁਹਾਡੀ ਗੱਲਬਾਤ ਬੜੀ ਸੋਹਣੀ ਚੱਲ ਰਹੀ ਨਰਿੰਦਰ ਬਾਈ ਦਾ ਧੰਨਵਾਦ ਕਰਦੇ ਨੇ ਵੀ ਸੋਹਣਾ ਤੁਸੀਂ ਵਿਸ਼ਾ ਜਿਹੜਾ ਉਹ ਛੂਹਿਆ ਬਹੁਤ ਸ਼ੁਕਰੀਆ ਭਾਜੀ ਤੇ ਪੀਜ਼ੇ ਦੀ ਉਹਨਾਂ ਨੇ ਫੋਟੋ ਭੇਜੀ ਭਾਜੀ $5 ਵਾਲੇ ਦਾ ਵਧੀਆ ਪੀਜ਼ਾ ਮਾੜਾ ਨੀ ਇਹਦੇ ਵਿੱਚ ਕਾਫੀ ਚੀਜ਼ਾਂ ਪਈਆਂ
ਮੈਨੂੰ ਇਹ ਹੈਗਾ ਕਿ ਇੱਥੇ ਦਾ ਬੰਦਾ ਹਰ ਰੋਜ਼ KFC ਮੈਕਡੋਨਲਡ ਖਾ ਸਕਦਾ ਆ ਜੇ ਬੰਦਾ ਗਿਆ $150 ਕਮਾ ਕੇ $55 ਦਾ ਵੀ ਪੀਜ਼ਾ ਆਉਂਦਾ ਆ $10 ਦੀ ਵੀ ਮੀਲ ਆਉਂਦੀ ਹੈ ਪਰ ਮੈਂ ਇਹ ਗੱਲ ਨੂੰ ਜਸਟੀਫਾਈ ਇੰਡੀਆ ਚ ਰਹਿ ਕੇ ਨਹੀਂ ਕਰ ਸਕਦਾ ਕਿ ਸਾਡੇ ਜਵਾਕੀ ਅਗਰ ਜਾ ਕੇ ਕੱਲ ਨੂੰ ਕਹਿਣ ਵੀ ਅਸੀਂ ਇਹੀ ਰੋਜ਼ ਖਾ ਰਹੇ ਆ ਤੇ ਨਹੀਂ ਇੱਧਰ ਦਾ ਡੇਢ ਲੱਖ ਰੁਪਏ ਤਾਂ ਉਹ ਵੀ ਖਾ ਲੈਣਗੇ ਰੋਜ਼ ਪੀਜ਼ੇ ਬਰਗਰ
50-60 ਹਜ਼ਾਰ ਦਾ ਸਹੀ ਗੱਲ ਆ ਭਾਜੀ ਇਹ ਗੱਲ ਤੁਹਾਡੀ ਸਹੀ ਆ ਇੱਥੇ ਥੋੜਾ ਜਿਹਾ ਉਸੇ ਹਿਸਾਬ ਨਾਲ ਚੱਲਣਾ ਪੈਂਦਾ ਚਲੋ ਅੱਜ ਫੇਰ ਗਾਣਾ ਕਿਹੜਾ ਸੁਣਾਈਏ ਜੀ ਗਾਣੇ ਦੀ ਹੁਣ ਕੋਈ ਕਸਰ ਰਹਿ ਗਈ ਆ ਸਾਰੇ ਮੁਲਕ ਨੂੰ ਬਣ ਛੱਡਿਆ ਆਪਾਂ ਵਿੱਚ ਲੈ ਲੈ ਸਾਰੇ ਜੇ ਲੈ ਲੈ ਸਾਰੇ ਗੀਤ ਸੁਣਾ ਦੀਏ ਨੀ ਤੇ ਆਪਾਂ ਨੂੰ ਇਧਰ ਸਰੋਤਿਆਂ ਨੇ ਕਹਿਣਾ ਵੀ ਅੱਜ ਤੁਸੀਂ ਲੈ ਗਏ ਲੰਮੀ ਗੱਲਬਾਤ ਯਾਰ ਮੈਂ ਕੀ ਕਹਿ ਰਿਹਾ ਚੀਟੂ ਤੇ ਖੇਤਰ ਪਾਇਆ ਉਹਨੂੰ ਵਿਚਾਰੇ ਨੂੰ ਦੌਰ ਭਰੇ ਨੂੰ ਮਿੰਟ ਖਿੰਟ ਪਤਾ ਹੀ ਨੀ ਲੱਗਦਾ ਮਿੰਟ ਸਕਿੰਟ ਉਹਨੂੰ ਕੀ ਪਤਾ ਲੱਗਣਾ ਚੱਲ ਕਿਹੜਾ ਗੀਤ ਆ ਇਹ ਦਿਲਾ ਮੇਰਿਆ ਇਹ ਦੀਪੇ ਭਾਈ ਨੇ
ਜਿਹਦੇ ਪਿੱਛੇ ਹੋ ਗਿਆ ਸ਼ੁਦਾਈ ਦਿਲਾ ਮੇਰਿਆ ਉਹੀ ਚੀਜ਼ ਨਿਕਲੀ ਪੜਾਈ ਦਿਲਾ ਮੇਰਿਆ ਜਿਹਦੇ ਪਿੱਛੇ ਹੋ ਗਿਆ ਸ਼ੁਦਾਈ ਦਿਲਾ ਮੇਰਿਆ ਉਹੀ ਚੀਜ਼ ਨਿਕਲੀ ਪੜਾਈ ਦਿਲਾ ਮੇਰਿਆ ਜਿਹਦੇ ਪਿੱਛੇ ਹੋ ਗਿਆ ਸ਼ੁਦਾਈ ਦਿਲਾ ਮੇਰਿਆ ਪਰਦੇਸੀਆਂ ਤੇ ਟੁੱਟੇ ਹੋਏ ਤਾਰਿਆਂ ਨੂੰ ਕਿਨੇ ਕਦੋਂ ਗਲ ਲਾਇਆ ਦੱਸ ਦੇ ਵਿਚਾਰਿਆਂ ਨੂੰ ਪੰਛੀ ਪਰਦੇਸੀਆਂ ਤੇ ਟੁੱਟੇ ਹੋਏ ਤਾਰਿਆਂ ਨੂੰ ਕਿਨੇ ਕਦੋਂ ਗਲ ਲਾਇਆ ਦੱਸ ਦੇ ਵਿਚਾਰਿਆਂ ਨੂੰ ਕਿੰਨੀ ਵਾਰੀ ਗੱਲ ਕਿੰਨੀ ਵਾਰੀ ਗੱਲ ਸਮਝਾਈ ਦਿਲਾ ਮੇਰਿਆ ਉਹੀ ਚੀਜ਼ ਨਿਕਲੀ ਪਰਾਈ ਦਿਲਾ ਮੇਰਿਆ ਜਿਹਦੇ ਪਿੱਛੇ ਹੋ ਗਿਆ ਸ਼ੁਦਾਈ ਦਿਲਾ ਮੇਰਿਆ ਮਾਨੂੰ ਬਹਿ ਗਿਓ ਫਰੋਲ ਕੇ ਦੱਸ ਹੀਰ ਤੇਰੇ ਲਈ ਲਿਆਵਾਂ ਕਿੱਥੋਂ ਤੋੜ ਕੇ ਅੱਲੇ ਅੱਲੇ ਜ਼ਖਮਾਂ ਨੂੰ ਬਹਿ ਗਿਓ ਫਰੋਲ ਕੇ ਦੱਸ ਹੀਰ ਤੇਰੇ ਲਈ ਲਿਆਵਾਂ ਕਿੱਥੋਂ ਤੋੜ ਕੇ ਲੇਖਾਂ ਵਿੱਚ ਜਿਹੜੀ ਨਹੀਂ ਲੇਖਾਂ ਵਿੱਚ ਜਿਹੜੀ ਨਹੀਂ ਲਿਖਾਈ ਦਿਲਾ ਮੇਰਿਆ ਉਹਦੀ ਚੀਜ਼ ਨਿਕਲੀ ਪੜਾਈ ਦਿਲਾ ਮੇਰਿਆ ਜਿਹਦੇ ਪਿੱਛੇ ਹੋ ਗਿਆ ਸ਼ੁਦਾਈ ਦਿਲਾ ਮੇਰਿਆ ਉਹਦੀ ਚੀਜ਼ ਨਿਕਲੀ ਪੜਾਈ ਦਿਲਾ ਮੇਰਿਆ ਜਿਹਦੇ ਪਿੱਛੇ ਹੋ ਗਿਆ ਜਿਹਦੇ ਪਿੱਛੇ ਹੋ ਗਿਆ ਸ਼ੁਦਾਈ ਦਿਲਾ ਮੇਰਿਆ
ਜੀ ਬਹੁਤ ਹੀ ਖੂਬਸੂਰਤ ਗੀਤ ਮੈਨੂੰ ਲੱਗਾ ਵੀ ਉੱਤੇ ਜਹਾਜ ਲੱਗਾ ਉਹਨਾਂ ਨੂੰ ਲੜਾਕੂ ਜਿੱਦਾਂ ਪਿੱਛੇ ਸਾਜ ਜਿਹਾ ਹੀ ਚੱਲੇ ਤੁਹਾਨੂੰ ਲੱਗਦਾ ਤਾਇਆ ਜੀ ਮੈਨੂੰ ਲੱਗਾ ਇੱਦਾਂ ਹੀ ਚਲੋ ਥੈਂਕ ਯੂ ਤੇ ਇੱਧਰ ਤਾਇਆ ਜੀ ਪ੍ਰੋਗਰਾਮ ਦੇ ਵਿੱਚ ਗੱਲਬਾਤ ਜਿਹੜੀ ਆ ਗੋਰੇ ਭਾਈ ਨਾਲ ਹੋ ਰਹੀ ਸੀ ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ ਉਹ ਬਲਾ ਗੋਰੇ ਗੋਰਾ ਆਇਆ ਤਾਇਆ ਜੀ ਗੋਰਾ ਭਾਜੀ ਆਇਆ ਤੇ ਗੋਰਾ ਭਾਜੀ ਵੀ ਆਇਆ ਵਾ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ ਕਹਿੰਦੇ ਮਨਦੀਪ ਭਾਈ ਜੀ ਮਨਕੀਤ ਭਾਈ ਸਤਿ ਸ਼੍ਰੀ ਅਕਾਲ ਉਹ ਬਲਾ ਗੋਰੇ ਦੇ ਗੋਰਾ ਆ ਗਿਆ ਗੋਰੇ ਤੇਰਾ ਜੀ ਸਾਰਾ ਟਾਈਮ ਲੈ ਗਿਆ ਨਿਕਿੰਦਰ ਸਿੰਘ ਕਹਿੰਦੇ ਸਿਹਤਾਂ ਕਿਵੇਂ ਨੇ ਤੁਹਾਡੀਆਂ ਸਭ ਦੀਆਂ ਸਿਹਤਾਂ ਬਹੁਤ ਚੰਗੀਆਂ ਬਾਈ ਗੋਰਾ ਆਪਣੇ ਬੋਲਾਂ ਦਾ ਪਕਾ ਇਹਦਾ ਤਾਇਆ ਹਫ਼ਤੇ ਦਾ ਮੈਂ ਟਾਈਮ ਲੈ ਗਿਆ ਤੇ ਹਫ਼ਤਾ ਨੀ ਹੁਣ ਟੈਲੀਫੋਨ ਕਰਦਾ ਬਾਲਾ ਬੋਲਾਂ ਦਾ ਪਕਾ ਕਹਿੰਦੇ ਜੀ ਕੈਮ ਹੋ ਤੁਸੀਂ ਕੈਮ ਆ ਜੀ ਬਸ ਕੈਮ ਹੋ ਤੁਸੀਂ ਹੋਰ ਜੇ ਪੁੱਛਣਾ ਤੇ ਮਲਕੀਤ ਦਾ ਪੁੱਛੋ ਕਹਿੰਦੇ ਮਲਕੀਤ ਦੇ ਜ਼ਖਮ ਠੀਕ ਹੋਏਗਾ ਕਿ ਨਹੀਂ ਐਡੀ ਛੇਤੀ ਜ਼ਖਮ ਕਿੱਥੇ ਠੀਕ ਹੁੰਦੇ ਆ ਜਿਸ ਹਿਸਾਬ ਨਾਲ ਉਹਨਾਂ ਮਾਂਜੀ ਲਾਈ ਆ ਕੱਦੂਆਂ ਨੂੰ ਹਿਲਿਆ ਪਿਆ ਕੱਦੂਆਂ ਹਿਲਿਆ ਕੋਈ ਨੀ ਹੋ ਜਾਣਗੇ ਠੀਕ ਹੈ। ਦੁੱਧ ਵਿੱਚ ਹਲਦੀ ਪਾ ਪਾ ਬੱਕਰੀ ਦਾ ਦੁੱਧ ਅਸੀਂ ਦਿੰਦੇ ਹਾਂ, ਹੋ ਸਕਦਾ ਸੈੱਲ ਜਿਹੜੇ ਪਹਿਲਾਂ ਨਾਲੋਂ ਜ਼ਿਆਦਾ ਚਾਰਜ ਹੋ ਗਏ, ਬਹੁਤ ਉਹਨਾਂ ਨੇ ਸੈੱਲ ਚਾਰਜ ਕਰ ਹੀ ਦਿੱਤੇ ਆ। ਤੇ ਵਿੱਕੀ ਭਾਜੀ ਤੁਸੀਂ ਗੱਲ ਕਰ ਰਹੇ ਸੀ, ਵਿੱਕੀ ਭਾਜੀ ਵੀ ਸੁਣ ਰਹੇ ਨੇ ਪ੍ਰੋਗਰਾਮ, ਤੇ ਵਿੱਕੀ ਭਾਜੀ ਕਹਿੰਦੇ ਜੀ ਤਾਇਆ ਜੀ ਮਨਦੀਪ ਭਾਈ ਜੀ ਹੋਰ ਦੱਸੋ ਕੀ ਹਾਲ ਚਾਲ ਨੇ ਜੀ। ਉਹ ਬਲਾ ਵਿੱਕੀ ਵਿੱਕੀ ਅੱਜ ਨੰਬਰ ਲੈ ਗਿਆ ਦੀਪਾ ਪਹਿਲਾਂ, ਤੇ ਬਾਕੀ ਕਹਿੰਦੇ ਆ ਲਵ ਯੂ ਆ ਤਾਇਆ ਜੀ। ਲਵ ਯੂ ਨੀ ਕਹੀਦਾ ਵਿੱਕੀ, ਲਵ ਯੂ ਕਿਸੇ ਨੀ ਸਾਂਭ ਕੇ ਰੱਖੀਦਾ। ਕਹਿੰਦੇ ਤੁਹਾਡੇ ਨਾਲ ਚੱਕੀ ਜਾਓ ਫੱਟੇ, ਕਹਿੰਦੇ ਤਾਇਆ ਜੀ ਫੱਟੇ ਤੇ ਅਸੀਂ ਕੀ ਚੱਕਣੇ ਆ, ਮਲਕੀਤ ਸਾਡੇ ਦੀ ਬਾਂਹ ਚੱਕੀ ਜਾਵੇ, ਅਸੀਂ ਤੇ ਇਹ ਰੱਬ ਤੋਂ ਦੋ ਟਾਈਮ ਅਰਦਾਸ ਕਰਨੇ ਆ, ਬਾਂਹ ਨੀ ਚੱਕ ਹੁੰਦੀ, ਜੋੜ ਹਲਾ ਤੇ ਉਹਨਾਂ ਨੇ। ਕਹਿੰਦੇ ਜੀ ਗਾਣਾ ਸੁਣਾ ਦਿਓ ਅੰਮ੍ਰਿਤ ਮਾਨ ਦਾ ਬਾਪੂ, ਅੰਮ੍ਰਿਤ ਮਾਨ ਦਾ ਬਾਪੂ ਸੁਣਾ ਦੇ ਨੇ। ਇਹ ਕਿਹੜਾ ਕੰਮ ਤੂੰ ਕੀਤਾ ਦੱਸਿਆ, ਪਹਿਲਾਂ ਸੁਣਨਾ ਕਿ ਬਾਅਦ ਚ? ਉਹ ਤੇ ਗੱਡੀ ਮੈਨੂੰ ਲੱਗਦਾ ਲੈ ਵੀ ਗਏ ਹੁਣੇ ਉੱਥੋਂ, ਚਲੋ ਲੈ ਗਿਆ ਤੇ ਫੇਰ ਗੱਲ ਹੋ ਗਈ। ਅਬੇ ਕੀ ਕਿਹੜਾ ਕੋਈ ਬਗਾਨਾ, ਬੇ ਕੀ ਆਪਣਾ ਹੀ ਆ। ਯੁਵਰਾਜ ਭਾਜੀ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਵਾਹਿਗੁਰੂ ਜੀ ਸਭ ਤੇ ਕਿਰਪਾ ਕਰੇ। ਮਹਾਰਾਜ ਸਾਡੀ ਨੀ, ਯੁਵਰਾਜ ਦੀ ਸੁਣ ਲਓ। ਹਰਜੀਤ ਅਰਮਨ ਦਾ ਗਾਣਾ ਕਹਿੰਦੇ ਸੁਣਾ ਦਿਓ ਜੀ, ਕਿਹੜਾ ਸੁਣਨਾ ਬਾਈ ਆਪਣੇ ਯੁਵਰਾਜ। ਕੱਲ ਯੁਵਰਾਜ ਦੇ ਨਾਲ ਗੱਲ ਹੁੰਦੀ ਹੁੰਦੀ ਰਹਿ ਗਈ, ਉਹਦੇ ਵਿੱਚ ਸਾਡਾ ਟੈਲੀਫੋਨ ਵਾੜਾ ਕੱਟਿਆ ਗਿਆ। ਕਹਿੰਦੇ ਜਦੋਂ ਵਿਸ਼ਵਾਸ ਦੀਆਂ ਛੱਤਾਂ ਕਮਜ਼ੋਰ ਹੋ ਜਾਂਦੀਆਂ ਤੇ ਗਲਤ ਫਹਿਮੀਆਂ ਦਾ ਪਾਣੀ ਚੋਣ ਲੱਗ ਪੈਂਦਾ, ਦੁਖੀ ਦਿਲ ਤੇ ਸਾਡੇ ਨਾਵਜੀ ਫੜ ਲਈ। ਜਦੋਂ ਮੀਂਹ ਪੈਂਦਾ ਸਾਡੀ ਵੀ ਇੱਕ ਛੱਤ ਚੋਂਦੀ ਆ, ਬਾਕੀ ਤੋਂ ਤਾਂ ਲੈਂਟਰ ਅਸੀਂ ਪਵਾ ਲਿਆ। ਲੈਂਟਰ ਵੀ ਤਾਂ ਜੀ ਸਰਪੰਚ ਜੀ ਨੇ ਕਹਿ ਕੇ ਪਵਾਇਆ। ਆਹੋ ਕਹਿੰਦੇ ਵੀ ਫੇਰ ਕਈ ਦੁਨੀਆ ਆਉਂਦੀ, ਕਹਿੰਦੇ ਘਰ ਚੰਗਾ ਨਾ ਹੋ ਪਹਿਲਾਂ, ਫਿਰ ਅਗਲਾ ਹੋਰ ਤਰ੍ਹਾਂ ਕਰ ਗਿਆ। ਸਹੀ ਗੱਲ। ਇਧਰ ਧਾਰੀਵਾਲ ਸਾਹਿਬ ਤਾਂ ਨਾ ਗੱਲਬਾਤ ਕਰ ਰਹੇ ਸੀ, ਕਹਿੰਦੇ ਜੀ ਆਵਾਜ਼ ਤੁਹਾਡੀ ਕੱਟ ਕੱਟ ਕੇ ਆ ਰਹੀ ਹੈ, ਨੈਟਵਰਕ ਦੀ ਪ੍ਰੋਬਲਮ ਸੀ ਧਾਰੀਵਾਲ ਸਾਹਿਬ। ਮੈਂ ਤੁਹਾਡਾ ਚੈੱਕ ਕੀਤਾ, ਨੈਟਵਰਕ ਤਾਂ ਠੀਕ ਆ, ਹੋ ਸਕਦਾ ਕਿ ਪਹਿਲਾਂ ਹੋਵੇ ਸਮੱਸਿਆ, ਤਾਂ ਹੁਣ ਜ਼ਰੂਰ ਦੱਸਿਓ ਕਿ ਹੁਣ ਠੀਕ ਹੈ ਜੀ, ਤੇ ਹੁਣ ਵੀ ਰੁਕ ਰੁਕ ਕੇ ਆ ਰਹੀ ਆਵਾਜ਼। ਇਧਰ ਪਲਵਿੰਦਰ ਸ਼ਮਸ਼ਾਈਨ ਮੈਲਬੋਰਨ ਵਾਲੇ ਪਲਵਿੰਦਰ ਭਾਜੀ ਆਏ ਹੋਏ ਨੇ। ਉਹ ਵਾਲਾ ਪਲਵਿੰਦਰ ਆ, ਪਰਵਿੰਦਰ ਪਲਵਿੰਦਰ ਹੀ ਕਹਿੰਦਾ, ਉਹ ਪਲਵਿੰਦਰ ਨੀ ਪਰਵਿੰਦਰ, ਉਹ ਬਾਲਾ ਪਰਵਿੰਦਰ। ਹਾਂਜੀ ਉਹ ਬਾਲਾ ਪਰਵਿੰਦਰ ਆਈਏ। ਕਹਿੰਦੇ ਤਾਇਆ ਜੀ ਮਨਦੀਪ ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪਰਵਿੰਦਰ ਭਾਜੀ, ਕਿਵੇਂ ਕੰਮ ਕਾਰ ਠੀਕ ਚੱਲ ਰਿਹਾ? ਕੰਮ ਵਧੀਆ ਕੇ ਤਾਇਆ ਜੀ, ਭਾਜੀ ਹੋਰੀ ਬੜੇ ਮਿਹਨਤੀ ਨੇ। ਆਹ ਤੇ ਮਿਹਨਤੀ ਤੇ ਬਹੁਤ, ਉੱਥੇ ਜਿਹੜਾ ਕੋਈ ਵੀ ਬਾਹਰ ਜਾਂਦਾ ਕਦਰ ਹੀ ਮਿਹਨਤੀ ਦੀ। ਸਹੀ ਗੱਲ। ਤੇ ਪਾਲਾ ਭਾਜੀ ਕਹਿੰਦੇ ਨੇ ਤਾਇਆ ਜੀ ਕੇ ਮਨਪ੍ਰੀਤ ਬਾਦਲ ਦਾ ਤਾਇਆ ਜੀ ਹਮੇਸ਼ਾ ਕਹਿੰਦਾ ਖਜ਼ਾਨਾ ਖਾਲੀ ਖਜ਼ਾਨਾ ਖਾਲੀ, ਤੇ ਪ੍ਰਕਾਸ਼ੋਂ ਬਾਦਲ ਕਿਹੜਾ ਕਹਿੰਦਾ ਵੀ ਖਜ਼ਾਨੇ ਭਰੇ ਆ? ਤੇ ਮੈਂ ਕੈਪਟਨ ਵੀ ਨੀ ਸੁਣਿਆ ਜਿਹੜਾ ਕਹਿ ਤੇ ਖਜ਼ਾਨੇ। ਅੱਛਾ ਇੱਕ ਗੱਲ ਆ, ਗੁੱਸੇ ਦੀ ਗੱਲ ਨਹੀਂ, ਭਾਵੇਂ ਬਾਦਲ ਹੁਣ ਲੁੱਟੇ ਤੋਂ ਖੁੱਟੀ ਜਾਂਦੇ ਸੀ, ਫੇਰ ਵੀ ਉਹਨਾਂ ਨੇ ਕੋਈ ਕਾਰਜ ਜਿਹੜੇ ਉਂਗਲਾਂ ਤੇ ਗਨਾਉਣ ਵਾਲੇ ਸੀ ਵੀ ਆਹ ਕੰਮ ਕੀਤਾ ਆਹ ਕੰਮ ਕੀਤਾ, ਕੈਪਟਨ ਤੋਂ ਉਂਗਲਾਂ ਤੇ ਗਨਾਉਣ ਵਾਲੇ ਵੀ ਹੈ ਨੀ, ਖਜ਼ਾਨਾ ਇਹਦਾ ਵੀ ਖਾਲੀ ਸੀ, ਖਜ਼ਾਨਾ ਉਹਦਾ ਵੀ ਖਾਲੀ ਸੀ, ਉਹਨੇ ਕਰਜ਼ਾ ਵੀ ਤੇ ਚੜਾਤਾ, ਇਹਨੇ ਕਿਹੜਾ ਲਵਾਤਾ, ਇਹਨੇ ਵੀ ਤੇ ਚੜਾ ਹੀ ਦਿੱਤਾ ਖਜ਼ਾਨੇ, ਪਤਾ ਨੀ ਕਿੱਦਾਂ ਖਾਲੀ। ਅਸੀਂ ਤੇ ਇਧਰੋਂ ਜੋ ਕੁ ਹੈਗਾ ਉਹਨਾਂ ਨੂੰ ਦੇਈ ਤੁਰੇ ਹੋਏ, ਹਰ ਚੀਜ਼ ਦੇ ਵਿੱਚ ਟੈਕਸ ਦੇਈ ਜਾਣੇ। ਤੇ ਪਾਲਾ ਭਾਜੀ ਕਹਿੰਦੇ ਤਾਇਆ ਜੀ ਸਤਿ ਸ਼੍ਰੀ ਅਕਾਲ ਪੈਰੀ ਪਹਿਣਾ ਜੀ। ਜਿੰਦਾ ਰਹਿ ਪੁੱਤ ਪਾਲ, ਮੈਂ ਯਾਦ ਹੀ ਕਰਦਾ ਵਾ ਪਾਲਾ, ਹੁਣ ਹੁਣ ਹਟ ਗਿਆ, ਪਤਾ ਨੀ ਪਛੀ ਕੀ ਲੱਗ ਗਈ ਆ। ਕਹਿੰਦੇ ਤਾਇਆ ਜੀ ਨੰਨੇ ਦਾ ਕੀ ਹਾਲ ਆ? ਨੰਨਾ ਆ ਰਿਹਾ ਬੈਠਾ ਨੰਨੇ, ਓਏ ਨੰਨੇ ਨੰਨੇ ਦਾ ਹਾਲ ਬੁਰਾ ਹੀ ਆ ਪਾਲ। ਕਹਿੰਦੇ ਊਸ਼ਾ ਬੀਬੀ ਨੀ ਮਿਲਣ ਆਈ ਦੁਬਾਰਾ ਤਾਇਆ ਜੀ? ਨਹੀਂ ਭਰਾਵਾ, ਊਸ਼ਾ ਦਾ ਨਾ ਨਾ ਲਿਆ, ਉਹ ਕੰਬਣ ਲੱਗ ਜਾਂਦਾ। ਓ ਨਾ 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 ਨਾ, ਹੁਣ ਤਾਂ ਊਸ਼ਾ ਤੋਂ ਇਦਾਂ ਡਰਦਾ, ਇਦਾਂ ਕਾਂ ਗਲੇਲ ਤੋਂ ਡਰਦਾ, ਨਹੀਂ ਆਉਂਦੀ ਊਸ਼ਾ। ਊਸ਼ਾ ਨਾ ਕਹਿ ਰਹੋ, ਮਾਨਸਿਕ ਤਣਾਅ ਉਹਨੂੰ ਹੋ ਜਾਂਦਾ ਬਹੁਤ ਜ਼ਿਆਦਾ। ਕਹਿੰਦੇ ਕਵਿਤਾ ਬਹੁਤ ਘੈਂਟ ਸੀ ਜਿਹੜੀ ਤੁਸੀਂ ਪੜ੍ਹੀ, ਕਵਿਤਾ ਤੇ ਪਾਲੇ ਤੈਨੂੰ ਪਤਾ ਵੀ ਉਹ ਤੇ ਲਿਖਾਰੀ ਦੀ ਕਾਰਡ ਆ, ਅਸੀਂ ਤਾਂ ਪੜ੍ਹਨ ਵਾਲੇ ਹੀ ਆ। ਜਿਵੇਂ ਕਹਾ ਗਾਉਣ ਵਾਲੇ ਦੀ ਤਾਰੀਫ ਕਰਨੀ ਚਾਹੀਦੀ ਕਿ ਵਜਣ ਵਾਲੇ ਸਪੀਕਰ ਦੀ? ਹੁਣ ਮੰਨ ਲਓ ਵੀ ਜੇ ਕਿਤੇ ਕੋਈ ਕੀਰਤਨ ਚੱਲਣ ਡਿਆ ਤਾਂ ਬੰਦਾ ਗੁਰਦੁਆਰੇ ਮੱਥਾ ਟੇਕੂ ਕਿ ਸਪੀਕਰ ਨੂੰ ਲਾਪੂ ਟੇਕਣ? ਸਪੀਕਰ ਨੂੰ ਗੱਲ ਆ, ਅਸੀਂ ਤਾਂ ਬੋਲਣ ਵਾਲੇ ਹੀ ਹਾਂ, ਕਵਿਤਾ ਦੀ ਤਾਰੀਫ ਤਾਂ ਬਣਦੀ ਜਿਹਨੇ ਲਿਖੀ ਆ, ਹੈ ਕਿ ਨਹੀਂ? ਤਾਰੀ ਕਹਿੰਦੇ ਪਰਸਨਲ ਵੀ ਕਿਸੇ ਨੂੰ ਸੁਣਾ ਦਿਆ ਕਰੋ ਰੋਮਾਂਟਿਕ ਜੀ ਕਵਿਤਾ, ਠੀਕ ਹੈ ਨਾ? ਕਹਿੰਦੇ ਕਿਸੇ ਨੂੰ ਖਾਸ ਬੰਦੇ ਨੂੰ ਵੀ ਸੁਣਾ ਦਿਓ ਭਰਾਵਾ, ਜਿਹਨੂੰ ਪਤਾ ਲੱਗ ਜਾਏ ਨਾ ਵੀ ਇਹ ਕਵਿਤਾ ਸੁਣਾਉਣਾ ਜਾਣਦਾ, ਅਗਲਾ ਬੰਦਾ ਰਾਹ ਹੀ ਬਦਲ ਲੈਂਦਾ। ਤਾਈ ਨੂੰ ਸੁਣਾ ਕੇ, ਤਾਈ ਪਸੰਦ ਕਰਦੀ ਕਵਿਤਾ? ਤਾਈ ਤੇਰੀ ਤਾਂ ਕਹਿੰਦੀ ਵੀ ਇਹ ਕਵਿਤਾ ਸੁਣਾਈ ਤਾਂ ਮੈਂ ਗੋਲੀ ਵੀ ਮਾਰ ਦੇਣੀ। ਉਹ ਨਹੀਂ, ਸੁਖਪ੍ਰੀਤ ਉਹ ਬੁੱਲੇ ਸ਼ਾਹ ਨੂੰ ਬਹੁਤ ਸੁਣਨਾ ਪਸੰਦ ਕਰਦਾ,
ਤੇ ਜਿਹੜੀ ਇਹ ਤਾਈ ਆਪਣੀ ਆਪਣੀਆਂ ਹੀ ਆ ਤਾਈਆਂ ਦੋਵਾਂ ਕਿਹੜਾ ਬਗਾਨੀਆਂ ਉਹ ਵੀ ਤੇਰੀ ਤਾਈ ਉਦਾਂ ਦੀ ਜਿਦਾਂ ਦੀ ਇਹ ਤਾਈ ਆ ਪਿੰਡ ਚ ਕੋਈ ਵੀ ਤਾਈ ਜਿਹੜੀ ਉਹ ਸਾਰੀਆਂ ਜਿਹੜੀਆਂ ਉਹ ਮਤਲਬ ਬਗਾਨਾ ਪਿੰਡ ਕੋਈ ਵੀ ਬਗਾਨਾ ਨੀ ਮੇਰਾ ਕਹਿਣ ਦਾ ਮਤਲਬ ਕੋਈ ਹੋਰ ਨਾ ਸਮਝ ਲਿਓ ਬਗਾਨਾ ਪਿੰਡ ਦੇ ਵਿੱਚ ਕੋਈ ਵੀ ਨੀ ਸਭ ਆਪਣੇ ਹੁੰਦੇ ਆ ਤਾਇਆ ਚੰਗਾ ਤੁਸੀਂ ਸਪਸ਼ਟੀਕਰਨ ਦਿੱਤਾ ਮੈਂ ਗੱਲ ਹੋਰ ਸਮਝ ਲਈ ਉਹ ਹੋਰ ਸਮਝ ਲਈ ਸੀ ਦੱਸਣ ਮੇਰੇ ਵੀ ਤੇ ਕਿਆ ਵਾਲਾ ਇੱਥੇ ਉਹ ਸਮਝ ਤਾਇਆ ਸਾੜ ਵਾਲਾ ਪੈਂਦਾ ਸਾੜ ਕੀ ਹੁੰਦਾ ਉਹ ਮਲਕੀਤ ਨੂੰ ਪੁੱਛ ਕੇ ਦੇ ਤੂੰ ਤੇ ਐਵੇਂ ਗੱਲਾਂ ਚ ਸਾੜ ਬਣਾਈ ਜਾਂਦਾ ਉਹਨੂੰ ਪੁੱਛੀ ਜਿਹਨੇ ਤੇ ਬੀਤੀਆਂ ਨੇ ਤੇ ਗਾਣਾ ਕਹਿੰਦੇ ਤੁਹਾਡੀ ਪਸੰਦ ਆ ਗਾਣਾ ਆਲਮ ਲਹਾਰ ਦਾ ਤੇ ਮੈਂ ਉਹ ਇਹਨਾਂ ਨੂੰ ਕਹਿ ਕੇ ਥੱਕ ਗਿਆ ਮਿਰਜਾ ਜੱਟ ਦਾ ਸੁਣਾ ਦੇ ਪਾਲਾ ਤੇਰੀ ਭਾਵਾਂ ਸੁਣ ਲੈਣ ਮੇਰੀ ਤੇ ਸੁਣਦੇ ਨਹੀਂ ਮੈਂ ਉਹਦੇ ਊ ਨੀ ਮਾਰਦਾ ਮੈਂ ਕਿਹਾ ਉਹਦੇ ਅੱਗੇ ਅੰਗ ਪੈਰ ਹਿੱਲੇ ਆ ਜੇ ਕਿਤੇ ਹੋਰ ਥਾਂ ਵੱਜ ਗਈ ਤੇ ਨਾਮ ਮੇਰਾ ਲੱਗ ਜਾਣਾ ਕਟਾਇਆ ਊਸ਼ਾ ਉੱਪਰ ਨੇ ਆ ਊਸ਼ਾ ਉੱਪਰ ਇਹ ਤਾਂ ਨਾਂ ਬੜਾ ਉਹਦਾ ਊਸ਼ਾ ਉੱਪਰ ਊਸ਼ਾ ਰਾਣੀ ਉੱਪਲ ਰਾਣੀ ਫਿਰ ਮੈਂ ਕਹਿੰਦਾ ਨੀ ਸਿੱਧਾ ਊਸ਼ਾ ਉੱਪਰ ਹੀ ਕਹਿ ਲੈਣਾ ਤੇ ਗੁਰਵਿੰਦਰ ਭਾਜੀ ਨਿਊਜ਼ੀਲੈਂਡ ਵਾਲੇ ਵੀ ਸੁਣਦੇ ਪਏ ਨੇ ਕਹਿੰਦੇ ਜੀ ਕਹਿੰਦੇ ਨੇ ਹਮਾਰੀ ਮੰਗੇ ਪੂਰੀ ਕਰੋ ਹਮਾਰੇ ਮੰਗੇ ਪੂਰੀ ਕਰੋ ਲਓ ਜੀ ਤੁਸੀਂ ਤੇ ਅੱਜ ਨਾਕਾ ਹੀ ਲਾ ਲਿਆ ਕਹਿੰਦੇ ਜੀ ਪਹਿਲੇ ਪੋਡਕਾਸਟ ਠੀਕ ਕਰੋ ਪੋਡਕਾਸਟ ਦੇ ਭਰਾਵਾ ਅਸੀਂ ਕਹਿ ਕਹਿ ਕੇ ਥੱਕ ਗਏ ਸਾਡੀ ਸੁਣਵਾਈ ਕੋਈ ਨੀ ਸਰਕਾਰੀ ਕਹਾਂਗੇ ਇੱਕ ਵਾਰ ਅਸੀਂ ਫੇਰ ਆਪ ਮੈਨੂੰ ਕੱਲ ਚੇਤਾ ਬੋਲ ਗਿਆ ਮੈਂ ਆਪ ਕਰਨਾ ਸੀ ਟੈਲੀਫੋਨ ਹੁਣ ਮੈਂ ਆਪ ਪਾਰਟੀ ਤੋਂ ਟੈਲੀਫੋਨ ਕਰਾਉਣਾ ਅਰਵਿੰਦ ਕੇਜਰੀਵਾਲ ਨੂੰ ਕੋਈ ਕੀ ਹੱਲ ਪਊ ਸ਼ੇਰ ਦੀ ਤੇ ਬਾਕੀ ਕਹਿੰਦੇ ਤੁਸੀਂ ਪੀਜ਼ੇ ਦੀ ਗੱਲ ਕੀਤੀ ਸੀ ਉਹ ਕਹਿੰਦੇ ਤਾਇਆ ਜੀ ਪੰਜਾਂ ਵਾਲਾ ਖਾ ਲਓ ਖਾਣਾ ਤਾਂ ਮੈਦਾ ਹੀ ਆ ਪੀਜ਼ੇ ਦਾ ਕੀ ਫਰਕ ਪੈਂਦਾ ਉਹ ਗੱਲ ਤੇਰੀ ਠੀਕ ਆ ਪੰਜਾਂ ਰੁਪਈਆਂ ਦਾ ਜੇ ਆਉਂਦਾ ਹੋਵੇ ਤਾਂ ਮੈਂ ਤਾਂ ਨੈਤੀ ਲਿਆਈ ਰੱਖਾਂ ਪੰਜਾਂ ਦਾ ਕਿਹੜਾ ਆਉਂਦਾ ਤਾਇਆ ਜੀ ਉਧਰਲੇ ਪੰਜਾਂ ਦਾ ਭਰਾਵਾ ਹੋਊ ਇਧਰਲਾ ਤੇ ਬੰਦੇ ਦਾ ਰੋਣਾ ਕੋਈ ਜੇ ਪੀਜ਼ਾ ਮੰਗ ਲਵੇ ਸਭ ਕੱਚੀਆਂ ਤਰੇਲੀਆਂ ਆ ਜਾਂਦੀਆਂ ਹੁਣ ਤੈਨੂੰ ਕਿੱਥੋਂ ਲਿਆ ਦਈਏ ਇਹ ਸਾਡੀ ਜਿਹੜੀ ਕੁੜਮਣੀ ਆਈ ਆ ਨਾ ਅਮਰੀਕਾ ਕੈਨੇਡਾ ਵਾਲੀ ਸ਼ੁਕੀ ਪੀਜ਼ਾ ਨੀ ਹੋਊਗੀ ਰੋਟੀ ਨੂੰ ਹੱਥ ਲਾਉਂਦੀ ਪਰਾਹੁਣਾ ਨਾਲੇ ਬਿਮਾਰ ਰਹਿੰਦਾ ਉਹਦਾ ਉਹ ਰਹਿੰਦਾ ਬਿਮਾਰ ਉਹ ਤਾਂ ਆਪ ਦੇ ਨੀ ਨਾ ਰਹਿੰਦੀ ਬਿਮਾਰ ਪਰਾਹੁਣਾ ਨਾ ਖਾਂਦਾ ਉਹ ਪੀਜ਼ਾ ਉਹ ਪੀਜ਼ੇ ਨੂੰ ਵੱਡੇ ਪੀਜ਼ੇ ਨੂੰ ਏਦਾਂ ਮੈਂ ਕਿਹਾ ਵੀ ਨਿਆਣੇ ਮੈਨੂੰ ਕਹਿੰਦੇ ਪਾਪਾ ਸਾਡੇ ਲਈ ਲੈ ਉਹ ਮੈਂ ਕਿਹਾ ਵੀ ਮੈਂ ਏਡਾ ਮਤਲਬ ਉਹ ਸਫ਼ਰੀਏ ਦੇ ਢੱਕਣੀਏ ਦਾ ਪੀਜ਼ਾ ਲਿਆ ਤਾ ਉਹਨੇ ਆਪਣੇ ਜਦੋਂ ਆਪਣੇ ਗੁਰਦੁਆਰੇ ਆਪਣੇ ਹਰ ਸਾਲ ਲੰਗਰ ਨੀ ਲਾਉਂਦੇ ਬਾਬੇ ਭਾਈ ਹਰਲਾਲ ਦੀ ਜਗ੍ਹਾ ਤੇ
ਜੀ
ਲੰਗਰ ਲਾਉਂਦੇ ਆ ਤੇ ਜੇ ਚੌਲ ਬਣਾਉਂਦੇ ਵੱਡਾ ਸਫ਼ਰੀਆ ਉਦੋਂ ਜਿਹੜਾ ਉਹਦਾ ਢੱਕਣ ਜਿਹੜਾ ਮੈਂ ਪੀਜ਼ਾ ਲਿਆ ਤਾ ਮੈਂ ਕਿਹਾ ਕੋਈ ਨੀ ਵੱਧ ਹੀ ਜਾਊ ਹੁਣ ਇੱਕ ਖਾ ਦੋ ਖਾ ਜਦੋਂ ਤਿੰਨ ਚਾਰ ਰਹਿ ਗਿਆ ਮੈਂ ਨਿਆਣਾ ਨੂੰ ਕਿਹਾ ਵੀ ਸੁਣਿਓ ਚਾਹ ਦੇ ਨਾਲ ਕੋਈ ਬੜਾ ਬਿਸਕੁਟ ਹੈਗਾ ਤੇ ਖਾ ਲਓ ਮੈਨੂੰ ਨੀ ਲੱਗਦਾ ਛੱਡੂਗਾ ਉਹ ਸਾਰਾ ਹੀ ਖਾ ਗਿਆ ਅੱਛਾ ਮੇਰਾ ਮਾਲਕ ਆ ਮੈਨੂੰ ਕਹਿੰਦੀ ਭਾਜੀ ਤੁਸੀਂ ਖਾ ਲਓ ਮੈਂ ਕਿਹਾ ਮੈਂ ਖਾ ਕੇ ਜਾ ਮੈਂ ਹੁਣ ਮੈਂ ਕੀ ਕਹਾਂਗਾ ਅੱਛਾ ਮੈਂ ਮੇਰਾ ਖਾਧਾ ਹੀ ਪਿਆ ਅੱਛਾ ਖਾਧਾ ਨੀ ਸੀ ਖਾਧਾ ਮੇਰਾ ਸਵਾਦ ਸੀ ਆਮ ਬੰਦਾ ਨਾ ਭਾਰਤ ਦੇ ਵਿੱਚ ਪਰਾਹੁਣਾ ਕੋਈ ਪੁੱਛ ਲਵੇ ਅਸੀਂ ਇਸੇ ਕਰਕੇ ਤਰੱਕੀ ਕਰਦੇ ਅਸੀਂ ਝੂਠ ਮਾਰ ਜਾਂਦੇ ਹਾਂ ਖਾਧਾ ਮੈਨੂੰ ਫਲ ਲੈਣਾ ਹੀ ਚਾਹੀਦਾ ਸੀ ਮੇਰੀ ਕਿਹੜੀ ਸੋਚ ਰੱਖਣੀ ਚਾਹੀਦੀ ਇੰਗਲੈਂਡ ਦੀ ਰੱਖਦੇ ਉਹ ਜ਼ਿਆਦਾ ਕਰਦੇ ਹੁੰਦੇ ਉਹਨੇ ਮੈਂ ਇੰਗਲੈਂਡ ਦੀ ਨੀ ਰੱਖੀ ਜਾਣੀ ਇੰਗਲੈਂਡ ਤੇ ਸਾਰਾ ਖਾਲੀ ਹੋ ਕੇ ਬਾਹਰਲੇ ਮੁਲਕਾਂ ਹੀ ਚਲੇ ਗਿਆ ਹੁਣ ਤੇ ਆਪਣਿਆਂ ਦਾ ਹੀ ਕਬਜ਼ਾ ਉੱਥੇ ਬਾਕੀ ਕਹਿੰਦੇ ਤਾਇਆ ਜੀ ਅਸੀਂ$600 ਹਰ ਹਫ਼ਤੇ ਦਾ ਟੈਕਸ ਦਿੰਦੇ ਹਾਂ ਤਾਂ ਇਹਨਾਂ ਨੂੰ ਸਹੂਲਤਾਂ ਮਿਲਦੀਆਂ ਇੰਨੇ ਪੈਸੇ ਤੁਸੀਂ ਟੈਕਸ ਦੇ ਦੇ ਇੰਨੀ ਤਾਂ ਸਾਡੇ ਮੁਲਕ ਚ ਕਮਾਈ ਨਹੀਂ ਇੰਨੀ ਤੁਸੀਂ ਟੈਕਸ ਦੇ ਦੇ ਤੇ ਬਾਕੀ ਕਹਿੰਦੇ ਮੈਂ ਪੀਜ਼ੇ ਨੂੰ ਪਸੰਦ ਨਹੀਂ ਕਰਦਾ ਪਰ ਕਹਿੰਦੇ ਜੀ ਅੱਧੇ ਮੁੱਲ ਤੇ ਮਿਲ ਜਾਂਦਾ ਟਿਊਜ਼ਡੇ ਮੰਗਲਵਾਰ ਨੂੰ ਤਾਇਆ ਜੀ ਕਹਿੰਦੇ ਆ ਕਿ ਪੀਜ਼ਾ ਅੱਧੇ ਰੇਟ ਤੇ ਮਿਲਦਾ ਕਿਉਂ ਮੰਗਲਵਾਰ ਨੂੰ ਮਾਤਾ ਦੇ ਜਾਂਦੇ ਹੋ ਨੈਣਾ ਦੇਵੀ ਨੂੰ ਮੰਨਦੇ ਆ ਕੀ ਗੱਲ ਆ ਮੰਗਲਵਾਰ ਨੂੰ ਬਾਅਦ ਵਾਧਾ ਕਰ ਦਿੰਦੇ ਆ ਚੱਕਰ ਕੀ ਆ ਨਾਈਆਂ ਦੀਆਂ ਦੁਕਾਨਾਂ ਬੰਦ ਹੁੰਦੀਆਂ ਤਾਂ ਪਤਾ ਨੀ ਤਾਇਆ ਜੀ ਇਹ ਤਾਂ ਹੁਣ ਭਾਜੀ ਦੱਸਣਗੇ ਫੇਰ ਭਾਜੀ ਇਹਨਾਂ ਨੂੰ ਵੀਰਵਾਰ ਨੂੰ ਵੀ ਕਰਨਾ ਚਾਹੀਦਾ ਇਹਨਾਂ ਨੂੰ ਐਤਵਾਰ ਨੂੰ ਵੀ ਕਰਨਾ ਚਾਹੀਦਾ ਤਿੰਨ ਤੇ ਫਿਰ ਸਾਰਿਆਂ ਦਾ ਖਿਆਲ ਰੱਖਣਾ ਚਾਹੀਦਾ ਮੰਗਲਵਾਰ ਤੇ ਫੇਰ ਕਾਹਦ ਘਰ ਹੋ ਜਾਣਾ ਮਾੜੀ ਗੱਲ ਮੈਂ ਉਹ ਕਹਿੰਦਾ ਅੱਧੇ ਰੇਟ ਤੇ ਕਾਹ ਤੋਂ ਕਰ ਦਿੰਦੇ ਆ ਇਹ ਤਾਂ ਹੁਣ ਉਹ ਭਾਜੀ ਦੱਸ ਸਕਦੇ ਨੀ ਕਾਹ ਤੋਂ ਕਰ ਦਿੰਦੇ ਦੱਸੋ ਭਾਜੀ ਹੁਣ ਫਿਰ ਦੱਸੋ
ਦੱਸਣ ਗਏ ਆਪਾਂ ਗਾਣਾ ਲਾ ਦਈਏ ਉਹ ਵਿੱਕੀ ਦਾ ਗੀਤ ਲਾ ਦੀ ਮਿਲਕੀ ਤੇ ਮੈਂ ਤੇਰਾ ਟੈਕ ਦਊਂਗਾ ਦੌੜੋ ਕਹਿੰਦੇ ਡੀਲ ਹੁੰਦੀ ਆ ਮੰਗਲਵਾਰ ਨੂੰ ਐਤਵਾਰ ਨੂੰ ਵੀ ਤੇ ਡੀਲ ਹੋ ਸਕਦੀ ਐਤਵਾਰ ਨੂੰ ਡੀਲ ਨੀ ਹੁੰਦੀ ਇਹ ਤਾਂ ਹੁਣ ਤਾਇਆ ਜੀ ਭਾਜੀ ਹੋਰੀ ਬੇਤਾ ਦੱਸ ਹਰ ਗੱਲ ਭਾਜੀ ਤੇ ਸਿੱਧੀ ਹੈ ਨਾ ਤੂੰ ਖਰਚੀ ਖਰਚੀ ਕਰ ਲਿਆ ਕਰ ਲੈ ਵੀ ਆਪਣਾ ਅੰਮ੍ਰਿਤ ਮਾਨ ਦਾ ਲੈ ਕੱਢ ਦਿੱਤਾ ਉਹਨੇ ਮੈਂ ਦਾੜੀ ਵੇਖ ਕੇ ਦੱਸਤਾ ਵੀ ਅੰਮ੍ਰਿਤ ਮਾਨ ਲਾਦਾ ਜੀ ਤੇ ਲਾ ਦੇ ਵੀ ਸੋਹਣਿਆ ਗੀਤ ਉਹਦਾ ਉਹ ਤਾਂ ਗੱਡੀ ਲਿਆ ਕੇ ਭਾਵੇਂ ਘਰੇ ਵੀ ਪਹੁੰਚ ਗਏ ਹੋਣਗੇ ਕਦੋਂ ਤੁਹਾਨੂੰ ਟੈਲੀਫੋਨ ਕੀਤਾ ਤੇ ਗੁਰਵਿੰਦਰ ਭਾਜੀ ਕਹਿੰਦੇ ਇੱਕ ਦੇ ਨਾਲ ਇੱਕ ਫ੍ਰੀ ਪੀਜ਼ਾ ਹੁੰਦਾ ਤਾਂ ਕਰਕੇ ਅੱਧੇ ਮੁੱਲ ਤੇ ਮਿਲ ਜਾਂਦਾ ਅੱਛਾ ਇਹ ਵੀ ਇੱਕ ਬੜਾ ਰਿਵਾਜ ਚੱਲ ਰਿਹਾ ਕਿ ਨਾ ਫ੍ਰੀ ਗੀਤ ਰੈਡੀ ਰੈਡੀ
ਸੁਰਗ ਦਾ ਝੂਟਾ ਲੈ ਕੇ ਵਾਪਸ ਆਉਣਾ ਮੈਂ ਸੁਰਗ ਦਾ ਝੂਟਾ ਲੈ ਕੇ ਵਾਪਸ ਆਉਣਾ ਮੈਂ ਤੇਰੀ ਪੱਗ ਦੀ ਪੂਣੀ ਬਾਪੂ ਜਦੋਂ ਕਰਾਉਣਾ ਮੈਂ ਤੇਰੀ ਪੱਗ ਦੀ ਪੂਣੀ ਬਾਪੂ ਜਦੋਂ ਕਰਾਉਣਾ ਮੈਂ ਤੇਰੇ ਹੁੰਦੇ ਟੇਡਾ ਟੇਡਾ ਜੱਟ ਨੂੰ ਕੌਣ ਚਾਕੂ ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ ਜੰਨਤ ਤੇਰੇ ਪੈਰ ਦੀ ਮਿੱਟੀ ਹੋ ਗਈ ਹੈ ਮੇਰੇ ਵਿਕਰਾਂ ਵਿੱਚ ਤੇਰੀ ਦਾੜੀ ਚਿੱਟੀ ਹੋ ਗਈ ਹੈ ਤੇਰਾ ਪੁੱਤ ਤੇਰੇ ਅਹਿਸਾਨ ਨੂੰ ਦੱਸ ਦੇ ਕਿੰਜ ਮਾਪੂ ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ ਤੇਰੇ ਮੁੜ ਕੇ ਵਿੱਚੋਂ ਖੁਸ਼ੀਆਂ ਦਾ ਦਰ ਸੇਕਿਆ ਮੈਂ ਤੇਰੇ ਮੁੜ ਕੇ ਵਿੱਚੋਂ ਖੁਸ਼ੀਆਂ ਦਾ ਦਰ ਸੇਕਿਆ ਮੈਂ ਇਥੋਂ ਚੋਰੀ ਤੇਰਾ ਕੁੜਤਾ ਪਾ ਕੇ ਵੇਖਿਆ ਮੈਂ ਸੱਚੀ ਤੇਰੇ ਬਾਜੋਂ ਸੁਨਾ ਸੁਨਾ ਜੱਗ ਜਾਪੂ ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ ਸਿੱਖ ਲਈ ਦੁਨੀਆਦਾਰੀ ਤੋਂ ਇੱਕ ਚੀਜ਼ ਤਾਂ ਸਿੱਖ ਲਈ ਦੁਨੀਆਦਾਰੀ ਤੋਂ ਕੋਈ ਚੀਜ਼ ਨਹੀਂ ਵੱਡੀ ਪਿਓ ਪੁੱਤ ਦੀ ਯਾਰੀ ਤੋਂ ਰੱਬਾ ਖੋਲਵੀ ਨਾ ਖੁਸ਼ੀਆਂ ਦਾ ਤੂੰ ਬਣ ਡਾਕੂ ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ
ਅਗਲੇ ਜਨਮ ਵੀ ਤੇਰਾ ਪੁੱਤ ਬਣ ਕੇ ਆਵਾਂ ਬਸ ਇਹੀ ਅਰਦਾਸ ਹੈ ਉਹ ਲੋਕ ਜਹਾਜ਼ਾਂ ਤੇ ਲੱਖ ਚੜ੍ਹਦੇ ਹੋਣਗੇ ਬਾਪੂ ਮੇਰੇ ਲਈ ਤੇਰੇ ਮੋਢੇ ਬਿਜ਼ਨਸ ਕਲਾਸ ਹੈ ਮੇਰੇ ਲਈ ਤੇਰੇ ਮੋਢੇ ਬਿਜ਼ਨਸ ਕਲਾਸ ਹੈ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਉਹ ਬਤੀਜ ਘਰੇ ਹੀ ਆ, ਆਜੋ ਤਾਇਆ ਜੀ ਲੰਘਿਆ। ਉਹ ਬਤੀਜ ਤੇਰਾ ਤਾਂ ਘਰ ਹੀ ਬੜਾ ਸੀਗਾ ਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ ਮੈਲਬੋਰਨ।
ਖਰੀਦੀ ਚਲੀਏ ਫਰਨੀਚਰ ਵੇਖਣ?
ਕਿੰਨੀਆਂ ਦੁਕਾਨਾਂ ਤਾਂ ਘੁੰਮੇ ਚੁੱਕੇ ਆ, ਮੈਨੂੰ ਮੇਰੀ ਪਸੰਦ ਦਾ ਫਰਨੀਚਰ ਕਿਤੋਂ ਵੀ ਨਹੀਂ ਮਿਲਦਾ ਪਿਆ, ਹੁਣ ਨਹੀਂ ਮੈਂ ਜਾਣਾ।
ਉਹ ਫਿਕਰ ਨਾ ਕਰ, ਮੈਂ ਤੈਨੂੰ ਲੈ ਕੇ ਚੱਲਦਾ ਰਾਇਲ ਇੰਡੀਅਨ ਫਰਨੀਚਰ, ਜੋ ਖੂਬਸੂਰਤੀ, ਮਜ਼ਬੂਤੀ ਤੇ ਭਰੋਸੇ ਦੀ ਮਿਸਾਲ ਨੇ। ਨਾਲੇ ਕਸਟਮ ਮੇਡ ਫਰਨੀਚਰ ਵੀ ਬਣਾ ਕੇ ਦਿੰਦੇ ਨੇ, ਜਿੱਥੇ ਤੈਨੂੰ ਮਿਲੇਗਾ ਤੇਰਾ ਡ੍ਰੀਮ ਫਰਨੀਚਰ, ਜਿੱਥੇ ਅਵੇਲੇਬਲ ਨੇ ਬਾਕਸ ਬੈਡ, ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ, ਚੇਅਰ, ਕਾਫੀ ਟੇਬਲ,
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾਸ, ਮੰਦਿਰ ਐਂਡ ਰੌਕਿੰਗ ਚੇਅਰਸ,
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮਸ, ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ।
ਚਲੀਏ ਫਿਰ।
ਕਿੱਥੇ?
ਰਾਇਲ ਇੰਡੀਅਨ ਫਰਨੀਚਰ, ਹੋਰ ਕਿੱਥੇ?
ਰਾਇਲ ਇੰਡੀਅਨ ਫਰਨੀਚਰ, 64 ਜ਼ਿਲਮੀਆ ਰੋਡ, ਬੁੰਦਲ।
ਫਾਰ ਮੋਰ ਇਨਫੋਰਮੇਸ਼ਨ ਕੰਟੈਕਟ 3172888888 ਔਰ ਵਿਜ਼ਿਟ ਅਸ ਐਟ www.royalindianfurniture.com।
ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ, ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲਓ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ, ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਓ ਸ਼ਰਮਾ ਜੀ, ਅੱਜ ਬੜੇ ਖੁਸ਼ ਲੱਗ ਰਹੇ ਹੋ, ਕੀ ਗੱਲ ਹੈ?
ਹਾਂਜੀ ਕਪੂਰ ਸਾਹਿਬ, ਗੱਲ ਹੀ ਖੁਸ਼ੀ ਦੀ ਏ। ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6,000 ਐਸ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ।
ਅੱਛਾ, ਇੱਕ ਗੱਲ ਤਾਂ ਦੱਸੋ, ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ?
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ, ਉਹ ਵੀ ਫੋਨ ਤੇ ਹੀ, ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ।
ਅੱਛਾ, ਅਕਾਊਂਟੈਂਟ ਸਮਾਰਟ ਵਾਲੇ, ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ।
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ, ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲੇ ਹੀ ਦੇਖਦੇ ਨੇ।
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ, ਅਕਾਊਂਟਿੰਗ, ਸੈਲਫ ਮੈਨੇਜ ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸ਼ਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ। ਵਧੇਰੇ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995-9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au।
ਰੁਕ ਜਾ ਪੁੱਤ, ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ। ਲਓ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-95-94-36। ਤੇ ਜੇ ਕਿਸੇ ਨੇ ਈਮੇਲ ਕਰਨੀ ਆ, ਈਮੇਲ ਵੀ ਕਰ ਸਕਦਾ info@accountantsmart.com.au ਤੇ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
अपने करियर नू नवीं ऊंचाइयां देने दे लिए आज ही ज्वाइन करो ग्रिफिन कॉलेज कट समेत स्किलफुल एजुकेशन हासिल करो ग्रिफिन कॉलेज इतने स्टूडेंट्स नू दिता जांदा है हेल्दी ते हार्मोनियस स्टडिंग एनवायरनमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स स्टूडेंट सपोर्ट सर्विसेज आज ही ज्वाइन करो ग्रिफिन कॉलेज L1 30 Herschel Street, Brisbane, QLD 4000, Brisbane the Education the Shopping Hub the Bilkul Vich. For more information call 617-3106-5394.
अपने बिजनेस की तरक्की लिए तुसी भी हरमन रेडियो दी सेवावां हासिल कर सकदे हो हरमन रेडियो ते अपने बिजनेस की एड देने लिए जां किसी भी पसंदीदा प्रोग्राम नु स्पॉन्सर करने लिए संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो
ਪਰਬਤ ਕਿੰਨੇ ਲੁਕੇ ਹੋਏ ਨੇ ਇਉਂ ਵਕਤ ਦੇ ਓਲੇ ਵਕਤ ਵੀ ਕਿੰਨੇ ਛੁਪੇ ਹੋਏ ਨੇ ਕਹਾਣੀ ਖੋਈ ਪੁਰਾਣੀ ਵੇ ਸੱਜਣਾ ਨਾਮ ਨੇ ਬਦਲੇ ਤੂੰ ਜਾ ਕੇ ਪੁੱਛ ਲੈ ਚਾਹੇ ਇਹ ਸਾਗਰ ਨਦੀਆਂ ਤੋਂ ਮੈਂ ਲਿਆ ਮਾਇਆ ਢੋਲਾ ਤੇਰਾ ਇਤਬਾਰ ਕੀਤਾ ਮੈਂ ਤੈਨੂੰ ਪਿਆਰ ਕੀਤਾ ਵੇ ਸੱਜਣਾ ਸਦੀਆਂ ਤੋਂ ਵੇ ਸੱਜਣਾ ਸਦੀਆਂ ਤੱਕਣਾ ਤੇਰੇ ਕੋਲ ਬਹਿਣਾ ਤਿਉਹਾਰ ਜਿਹਾ ਲੱਗਦਾ ਮੈਨੂੰ ਚਾਰ ਚੁਫੇਰਾ ਅੱਜ ਕੱਲ ਇੱਕ ਪਰਿਵਾਰ ਜਿਹਾ ਲੱਗਦਾ ਸਹੀ ਕੀ ਹੁੰਦਾ ਇੱਥੇ ਗਲਤ ਕੀ ਹੁੰਦਾ ਇੱਥੇ ਇੱਕ ਤਾਂ ਉੱਚਾ ਹੁੰਦਾ ਏ ਨੇਕੀਆਂ ਵਧੀਆਂ ਮੈਂ ਲਿਆ ਮਾਇਆ ਢੋਲਾ ਤੇਰਾ ਇਤਬਾਰ ਕੀਤਾ ਮੈਂ ਤੈਨੂੰ ਸੱਜਣਾ ਸਦੀਆਂ ਵੇ ਸੱਜਣਾ ਸਦੀਆਂ ਕਈ ਵਾਰੀ ਇੱਕ ਇੱਕ ਪਲ ਯੁੱਗਾਂ ਤੋਂ ਵੱਧ ਹੁੰਦਾ ਏ ਇਹ ਪਿਆਰ ਤਾਂ ਇਦਾਂ ਹੀ ਹੁੰਦਾ ਏ ਜਦ ਹੁੰਦਾ ਏ ਜੁਦਾ ਹੋ ਜਾਣੇ ਸਭ ਨੇ ਕਿ ਜੋ ਵੀ ਮਿਲਿਆ ਇੱਥੇ ਇਹ ਪੱਤੇ ਉੱਡ ਪੁੱਟ ਜਾਂਦੇ ਨੇ ਹਵਾਵਾਂ ਵਧੀਆਂ ਤੋਂ ਮੈਂ ਲਿਆ ਮਾਇਆ ਢੋਲਾ ਤੇਰਾ ਇਤਬਾਰ ਕੀਤਾ ਮੈਂ ਤੈਨੂੰ ਪਿਆਰ ਕੀਤਾ ਵੇ ਸੱਜਣਾ ਸਦੀਆਂ
ਜੀ ਬੜਾ ਖੂਬਸੂਰਤ ਗੀਤ ਤੁਸੀਂ ਸਦੀਆਂ ਤੋਂ ਪਹਿਲਾਂ ਸੁਣਿਆ ਜੀ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਇਸ ਗੀਤ ਦੀ ਫਰਮਾਇਸ਼ ਸਾਡੇ ਤੱਕ ਭੇਜੀ ਸੀ ਸਨੀ ਰਿਆੜ ਸਾਹਿਬ ਨੇ ਸਨੀ ਰਿਆੜ ਦਾ ਹੁਣ ਭੇਜਿਆ ਤੁਸੀਂ ਗੀਤ ਅਜੇ ਹੁਣ ਕੀ ਕਰਦੇ ਜਦੋਂ ਸਮਾਂ ਹੁੰਦਾ ਤੇ ਆਪਾਂ ਉਦੋਂ ਹੀ ਸੁਣਾ ਸਕਦੇ ਆਹੋ ਸੁਣਾਉਣਾ ਉਦੋਂ ਹੀ ਹਾਂਜੀ ਹਾਂਜੀ ਉਦੋਂ ਸੁਣਾਉਣਾ ਇਸ ਕਰਕੇ ਉਹਦੇ ਲਈ ਮਾਫ਼ੀ ਚਾਹੁੰਦੇ ਹਾਂ ਤੇ ਇੱਧਰ ਇੱਕ ਕਾਲ ਆਈ ਸੀ ਵਿੱਚ ਪ੍ਰੋਗਰਾਮ ਚ ਗਾਣੇ ਚੱਲਦੇ ਤੇ ਉਹ ਨਹੀਂ ਪਿੱਕ ਕਰ ਪਾਏ ਜੇ ਸਾਡੇ ਸਰੋਤੇ ਉਹ ਸੁਣਦੇ ਹੋਣ ਤਾਂ ਦੁਬਾਰਾ ਕਾਲ ਕਰ ਸਕਦੇ ਨੇ ਆਪਾਂ ਉਹਨਾਂ ਨੂੰ ਸ਼ਾਮਲ ਜ਼ਰੂਰ ਕਰਾਂਗੇ ਸ਼ਾਮਲ ਹੁਣ ਵੀ ਕਰਨਾ ਟੁੱਟੀ ਉਂਗਲਾਂ ਮਲਕੀਤ ਨੇ ਹੱਥ ਖੜੇ ਕਰਤੇ ਕਹਿੰਦਾ ਪ੍ਰੋਗਰਾਮ ਦਾ ਟਾਈਮ ਹੀ ਮੁੱਕ ਗਿਆ ਇਹ ਪਤਾ ਨਹੀਂ ਵੀ ਕਿਹੜੇ ਚੱਕਰਾਂ ਚ ਪੈ ਗਿਆ ਟਾਈਮ ਹੋ ਗਿਆ ਇਹ ਬਾਲੀ ਸ਼ੇਰੀ ਦੱਸਦਾ ਵੀ ਟਾਈਮ ਬਾਰੇ ਤਾਂ ਏਦਾਂ ਦੱਸਦਾ ਵੀ ਏਦਾਂ ਵੀ ਟਾਈਮ ਸਭ ਹੋ ਗਿਆ ਆ ਗਈ ਤਾ ਜੀ ਕਾਲ ਹੈਲੋ ਆ ਜਾਓ ਪਿਆਰਿਓ
ਹੈਲੋ ਬਾਬਾ ਜੀ ਕੈਸੇ ਹੈ ਆਪ
ਉਹ ਬਲੈ ਤੇਰੇ ਮੈਨੂੰ ਨਵ ਰਾਜ ਦੀ ਆਵਾਜ਼ ਲੱਗਦੀ ਆ ਬਾਬਾ ਜੀ
ਬਾਬਾ ਜੀ ਮੈਂ ਪੂਰਨੀਆ ਸੇ ਬੋਲ ਰਹਾ ਹੂੰ
ਅੱਛਾ ਪੂਰਨੀਆ ਬਰਾਕਰ ਧੰਨਵਾਦ ਯੁਨਕੁੰਦਰ ਫਾਟਕ ਤੇ ਇਹ ਤਾਂ ਬਹੁਤ ਅੱਛੀ ਬਾਤ ਹੋ ਗਈ ਫਿਰ ਤੁਹਾਡੀ ਤੇ ਸਾਡੀ ਗੱਲ ਹੀ ਇੱਕ ਹੋ ਗਈ ਆ
ਬਾਬਾ ਜੀ ਮੈਂ ਸ਼ਤਰੂ ਕਾ ਬਾਈ ਬੋਲ ਰਹਾ ਹੂੰ
ਉਹ ਭਰਾਵਾ ਪੈਸੇ ਦੇ ਸ਼ਤਰੂ ਦੇ ਮਿਹਨਤੀ ਆ ਮੈਂ ਅੱਗੇ ਵੀ ਤੇਰੇ ਨਾਲ ਗੱਲ ਕੀਤੀ ਆ ਤੇ ਹੁਣ ਮੈਂ ਹਿੰਦੀ ਮੈਂ ਆ ਜਾਊਂਗਾ ਨਾ ਫਿਰ ਕੰਮ ਖਰਾਬ ਹੋ ਜਾਏਗਾ ਤੇ ਪੈਸੇ ਮਿਹਨਤਿਆ ਦੇ ਦੇ ਪੈਸੇ ਕਿਸੇ ਦੇ ਗਰੀਬ ਦੇ ਮਾਰਨੇ ਉਹ ਮਲਕੀਤ ਹਮਾਰੇ ਕੋ ਪੁੱਛ ਕੇ ਵੇਖ ਉਹਦਾ ਹਾਲਤ ਕਿਆ ਹੋਆ ਪੈਸੇ ਕਿਸੇ ਕੇ ਮਾਰਨੇ ਤੇ ਅਗਲਾ ਫਿਰ ਬਾਅਦ ਦੇ ਵਿੱਚ ਧਾਫੜੀ ਬੜੀ ਲਾ ਗਈ ਆ ਤਾਂ
ਉਹ ਬਾਬਾ ਹਮਾਰਾ ਆਦਮੀ ਬਾਹਰ ਆ ਗਿਆ ਅਬ ਜੇਲ ਤੇ ਲਾਲੂ ਹੈ ਨਾ ਲਾਲੂ ਆ ਗਿਆ ਬਾਹਰ ਆਪਕੋ ਬਹੁਤ ਬੰਦਾ ਬਣਾ ਦੇਗਾ
ਨਹੀਂ ਲਾਲੂ ਕਾ ਹਮਨੇ ਕਿਆ ਕਹਿਣਾ ਲਾਲੂ ਕਾ ਚਾਰ ਪਾਣਾ ਪੈਸੇ ਦੇ ਲੈਣੇ ਸ਼ਤਰੂ ਸੇ ਲਾਲੂ ਕੋ ਸੇ ਕਿਉਂ ਲੈਵੇਂਗੇ ਬਈ ਇਹ ਹੁਣ ਮਲਕੀਤ ਕੇ ਪੈਸੇ ਇਸ ਕਾ ਮਤਲਬ ਵੀ ਕੈਪਟਨ ਅਮਰਿੰਦਰ ਸਿੰਘ ਦੇਗਾ
ਬਾਬਾ ਸ਼ਤਰੂ ਤੋਂ ਬੋਲਤਾ ਹੈ ਕਿ ਮੈਨੇ ਬਾਬਾ ਸੇ ਪੈਸਾ ਲੈਣਾ ਹੈ ਆਪ ਬੋਲਤੇ ਤੁਮ ਸੇ ਪੈਸਾ ਲੈਣਾ ਹੈ
ਨਹੀਂ ਸ਼ਤਰੂ ਨੇ ਫਿਰ ਬਾਬਾ ਰਾਮ ਰਹੀਮ ਸੇ ਲੈਣਾ ਹੋਗਾ ਹਮਸੇ ਤੇ ਨਹੀਂ ਲੈਣਾ ਕਿਸੇ ਨੇ ਆਪਣੇ ਤੇ ਛਤਰੀ ਕੋ ਪਹਿਲੇ ਬੋਲਾ ਵੀ ਪੈਸੇ ਜੇ ਤੂੰ ਦੇ ਨਹੀਂ ਸਕਦਾ ਤਾਂ ਤੈਨੂੰ ਕੋਈ ਲੈਣੇ ਕਾ ਵੀ ਕੋਈ ਹੱਕ ਨਹੀਂ ਉਹ ਕਹਿੰਦਾ ਕੋਈ ਬਾਤ ਨਹੀਂ ਮੋੜ ਦੇਂਗੇ ਮੇਰਾ ਭਾਈ ਤੁਸੀਂ ਟੈਲੀਫੋਨ ਕਰੇਗਾ ਉਹ ਭਾਈ ਗਾਂ ਛਤਰੂ ਦਾ ਵੀ ਗਾਂ ਗੁਰੂ ਨਿਕਲਾ ਯਾਰ ਭਾਈ ਕੀ ਉਹ ਬਾਤ ਹੀ ਨਾ ਕਰਦਾ ਮੈਨੂੰ ਕਿਹਾ ਪਤਾ ਥਾ ਵੀ ਭਾਈ ਤੁਸੀਂ ਦੋਨੋਂ ਇੱਕੋ ਹੀ ਐਸੇ ਹੀ ਆ
ਅਰੇ ਬਾਬਾ ਆਪ ਬੋਲ ਤੇ ਬਹੁਤ ਹੋ
ਹੁਣ ਫਿਰ ਬੋਲ ਕੇ ਹੁਣ ਪੈਸਾ ਤਾਂ ਮੇਰਾ ਮੁੜਾ ਨੀ ਤੇ ਹੁਣ ਬੋਲੇ ਨਾ ਦੇਣੇ ਹੋਤੇ ਤਾਂ ਭਾਵਾਂ ਨਾ ਹੀ ਬੋਲਦੇ ਜਬ ਲੈਣੇ ਆ ਤਬ ਤੋਂ ਬੋਲੇਂਗੇ ਨਾ
ਦੂਸਰੇ ਆਦਮੀ ਕੀ ਬਾਤ ਵੀ ਸੁਣ ਲੋ ਨਾ
ਹਾਂ ਬਤਾਈਏ ਜੀ ਅਬ ਪੈਸੇ ਦੇਣੇ ਕੀ ਬਾਤ ਪਹਿਲੇ ਕੀਜੀਏ ਫਿਰ ਸੁਣੇਗੇ ਧਿਆਨ ਸੇ
ਮੈਂ ਬੋਲਤਾ ਹੂੰ ਕਿ ਆਪਕੇ ਜੋ ਬਦਲ ਮੇ ਬੈਠਾ ਹੈ ਭਾਈ ਉਸਕਾ ਦੇਖੋ ਕਿਆ ਹਾਲ ਹੋਆ ਹੈ
ਹਾਂ ਉਹ ਤਾਂ ਆਪ ਜਾਣਦੇ ਹੀ ਹੈ
ਨਾ ਹੋ ਕੇ ਕੱਲ ਕੋ ਆਪਕਾ ਵੀ ਇਹੀ ਹਾਲ ਹੋ ਜਾਏ
ਨਹੀਂ ਇਸਨੇ ਤਾਂ ਦੇਣੇ ਥੇ ਨਾ ਮੈਨੇ ਤਾਂ ਲੈਣੇ ਆ ਫਰਕ ਕਿਤਨਾ ਹੋ ਗਿਆ
ਆਪਨੇ ਵੀ ਦੇਣੇ ਹੀ ਹੈ ਉਸਨੇ ਮਿਹਨਤ ਕੀਆ ਹੈ ਕਿਤਨਾ ਕੰਮ ਕੀਆ ਹੈ ਆਪਨੇ ਉਸਕਾ ਪੈਸਾ ਰੱਖ ਲਿਆ ਅੱਛੀ ਬਾਤ ਨਹੀਂ ਹੈ
ਨਹੀਂ ਉਹ
ਆਪ ਸਾਈਕਲ ਤੇ ਆਤੇ ਹੋ ਤੋ ਦੇਖੋ ਥੋੜਾ ਗਿਆਨ ਸੇ ਆ ਨਾ ਆ ਜੋ ਸੀ ਅਗਰ ਪੈਸਾ ਨਹੀਂ ਦੀਆ ਤੋ
ਮੁਝੇ ਤੇ ਵੀ ਲੱਗਦਾ ਵੀ ਜਿਹੜੀ ਗੱਡੀ ਮੇਰੇ ਤੇ ਚੜ੍ਹਨ ਲੱਗੀ ਉਹ ਵੀ ਆਪ ਕੀ ਲੱਗਦੀ ਆ ਅਸਲ ਦੇ ਵਿੱਚ ਨਾ ਆਪ ਉਹ ਸ਼ਤਰੂ ਹੈ ਤੇ ਆਪਕਾ ਕਿਆ ਨਾਮ ਹੈ ਦੋਸਤ ਆਪ ਹੀ ਬਤਾ ਦੀਏ ਦੋਸਤ ਨਾਮ ਕਿਆ ਹੈ ਆਪਕਾ
ਮੈਂ ਆਪਣਾ ਨਾਮ ਨਹੀਂ ਬਤਾਊਂਗਾ ਆਪ ਮੈਨੇ ਬੋਲ ਦਿਆ ਕਿ ਆਪ ਥੋੜਾ ਧਿਆਨ ਸੇ ਚਲਨਾ ਆਗੇ
ਚਲੋ ਆਪਕੋ ਹਮ ਦੋਸਤ ਕਹਿ ਲੇਤੇ ਹੈ ਜੋ ਸ਼ਤਰੂ ਹੈ ਅੱਛਾ ਦੋਸਤ ਐਸੀ ਬਾਤ ਹੈ ਕਿ ਜਬ ਸ਼ਤਰੂ ਚੜ੍ਹਨੇ ਲਗਾ ਮੈਨੇ ਉਸਕੋ ਬੋਲਾ ਵੀ ਤੁਮ ਮੋਟਰ ਚਲਾ ਦੇਣਾ ਹੁਣ ਮੋਟਰ ਚਲਾ ਦੇਣਾ ਬੋਲਾ ਉਹ ਫਿਊ ਜੁੜ ਗਿਆ ਤੇ ਲਾਣੇ ਕੇ ਲਈ ਗਿਆ ਬਿਜਲੀ ਕਿਹੜਾ ਕਿਸੇ ਕੀ ਸਕੀ ਹੋਤੀ ਉਹਨੇ ਚਾ ਕੇ ਪਤੰਦਰ ਨੂੰ ਮਾਰਿਆ ਤੇ ਉਸਕੇ ਦਾਨ ਟੁੱਟ ਗਿਆ ਦਾਨ ਟੁੱਟ ਗਿਆ ਤੇ ਮੈਂ ਹਸਪਤਾਲ ਲੈ ਕੇ ਉਸਕੋ ਗਿਆ ਤੇ 1500 ਰੁਪਇਆ ਪਹਿਲੇ ਮੈਨੇ ਦਿਆ ਛੋਟੇ ਹਾਥੀ ਕਾ ਜਿਸ ਪਰ ਲੱਦਾ ਤੇ ਡਾਕਟਰ ਨੇ ਬਣਾ ਦਿਆ 3000 ਰੁਪਇਆ ਕਿਤਨਾ ਬਣ ਗਿਆ ਚਲੋ 1500 ਤੇ ਛੋਟ ਦਈਏ ਚਲ ਛੋਟੋ ਹਾਥੀ ਕੋ ਮੈਨੇ ਕਿਹੜਾ ਬਾਅਦ ਮੈਂ ਦਿਆ ਤੇ ਉਹ 3500 ਰੁਪਇਆ ਉਸਕਾ ਬਣ ਗਿਆ ਹਾਲਾਂਕਿ ਮੈਂ ਸਮਝਦਾ ਹੂੰ ਕਿ ਮੁਝਕੋ ਹੀ ਦੇਣਾ ਪੜੇਗਾ ਮੈਨੇ ਦੇ ਦਿਆ ਉਸਕੇ ਬਾਅਦ ਉਸਨੇ ਕਿਹਾ ਵੀ 1500 ਰੁਪਇਆ ਮੁਝੇ ਹੋਰ ਚਾਹੀਏ ਮੈਂ ਕਿਹਾ ਵੀ ਉਹ ਕਿਆ ਕਰਨਾ ਕਹਿੰਦਾ ਮੈਂ ਬਾਈ ਕੋ ਭੇਜਣਾ
ਇਹ ਤੋ ਬਾਬਾ ਆਪਕੀ ਜਿੰਮੇਵਾਰੀ ਬਣਤਾ ਥਾ ਨਾ ਆਪਕੇ ਕੰਮ ਕਰਤਾ ਹੈ ਆਪਨੇ ਉਸਕੀ ਦੇਖਭਾਲ ਕਰਨਾ ਥਾ ਨਾ
मैंने तो देखभाल कर दिया 3500 तो मैंने छोड़ दिया। वो कहता मेरे भाई को देना है, उसके छोटे छोटे न्याने पीछे रो रहे हैं। मैं कहा चल दे देते हैं, बस मसला ये है उसने तेरे को भेजे तो तू कहा मुकर गया है।
बात करता हूँ आपके मुखिया से, बात करता हूँ आपके गांव से, फिर बोलता हूँ कि क्या करना है आपका।
हाँ जी मैं दे देना नंबर भाजी, तुसी हम 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 नंबर दे देते हैं, ये उन्होंने नंबर देता ना हुक्म ब्रीदना मत।
भाई साहब आप अच्छे आदमी लगते हो, आप मेरे को उसका नंबर दो, मैं मुखिया से बात करता हूँ सीधा।
दे नंबर दे नंबर लिखा दे, मैं दस दे दस नंबर लिखाने भाजी। भाजी थानवे जी मेरी विवाह होगी, पता नहीं मैं हूं कि लिखाने वो तू थानवे दसदा गा एक ना दस दे नंबर तो तुम लिखाई जाने थानवे 100 तो कह ही दिता, मैं हूं गां नहीं लिखा तेरी गल हूं। तुम ना इदा कर वो धनबाद आली बस गड्डी फट के तो आ जा, दो दिन लगेंगे तो यहाँ बैठ के बात करते हैं कोई बात नहीं।
अरे बाबा जितना पैसा लेना है उससे ज्यादा तो हमारा किराया लग जाएगा, आप ऐसे फोन पे ही हमारे से बात कर लो, मुखिया से बात करा देना, हमारा पैसा दे दो।
तो मुखिया फोन से बात करता है नहीं, मुखिया का फोन आप पता नहीं किस किस को दोगे, तो मुखिया तो फिर है क्या फोन चकने वाला ही। मुखिया फिर काम क्या करेगा, मुखिया से सारे बैठ के बात करते, वो मुखिया थोड़ी है जेड़ा ऑनलाइन चलता है, ये केड़ा कोई न्याणी की क्लासे जेड़ी ऑनलाइन होनी। मुखिया तो बैठ के बात करता, टेलीफोनों में नहीं बात होती।
नहीं बाबा अच्छी बात नहीं है, अच्छी बात नहीं
है। चलो पैसा है कितना, पैसा है कितना जो पहला बता दिए फिर उस हिसाब में बात करेंगे।
मेरे से बोलता है कि 25,000 रुपया है।
कितना?
25,000।
भैया भैया किराई पाई है फिर तुमने? वो 25,000 तो हमने कठा देखा ही नहीं, तो दे कहाँ से जो?
नहीं बाबा एक आदमी आपके पास था और 21,000 भी ले गया था ना आपके जो मुखिया है,
वो तो चोरी करके ले गया। तो फिर जहाँ उसी से बात करा देते हैं वो 21,000 मोड़ देगा, बाकी जेड़ा 3-4,000 होगा वो मैं दे दूंगा।
हमें तो पैसा चाहिए जिससे मर्जी लेकर दे दो, हमारा पैसा चाहिए हमें।
नाले नहीं नहीं जो 25,000 उसने लेना वो की हमारी कंपनी का मैनेजर था जेड़ा 25,000, 100-150 से ऊपर तो हम किसी को दिहाड़ी नहीं देते, तो 25,000 कैसे बन गया?
देखा देखा बाबा आप कितना कितना आदमी को कितना काम कराते हो और पैसा कितना काम देते हो, उसका कितना काम डिलीवर देते हो?
तो देखा हमने सारी दिहाड़ी में 15-20 मिनट में काम लेना, बस मोटर चलानी है तो मोटर बंद करनी है बस। हूँ ये इसका भी हम 150 दे रहे हैं, हम कम दे रहे हैं कि ज्यादा दे रहे हैं?
नहीं बाबा ये अच्छी बात नहीं है, लेकिन वो आपके पास कितना टाइम बिताता था, सुबह से शाम तक आपके घर पे रहता था, कितने डंगर सांभता था?
अच्छा चलो ऐसे बोलो हमको रख लो, 50 रुपए देना मोटर चलाएंगे मोटर बंद करेंगे, लाओ आपको 50 भी देखना रड़केंगे, हम तो 150 दे देते दे।
आज हमारे हमारे बिहार में आ जाओ, आपको खाना भी अच्छा दी।
खाना तो चौल भात ही चलेगा, वो तो मुझे पता ही आ चौल भात ही। मुझे लग
बाबा आप रेडी रहना, हमारा पैसा तैयार रखना ठीक है।
हाँ जी हाँ जी आ जाओ, केड़े कौन से बैग में चाहिए, चमड़े में के दूसरे लफाफे वाले में?
वो तो जब हम आएंगे बताएंगे ना फिर।
हाँ ये ना हो 25,000 आपको देना पड़े मगर।
वो तो देखेंगे कि क्या टाइम होता
नहीं, तुसी हो ना तो किन्ने लेने था जी? हाँ शत्रु तो मैं 1500 रुपया लेना, वो तो सुधा ही 25,000 ले गया। मैंने 1500 लेना है चुप करके, तो तुम वो उसका रजिस्ट्री करके भेज दो।
चलो ऐसा करो उसमें से 1500 काट लो, बाकी तो हमारा दे दो ना पैसा।
क्या भाई ये काट किस में से लें जब देना ही नहीं? तो
गलत बात है बाबा, गलत बात है, आना पड़ेगा हमें, आना ही पड़ेगा।
बच्चे कुल्फी मांग रहे हैं ले दो।
ले दो बच्चे हैं इसलिए तो आपसे पैसा मांग रहे हैं कि हमें बच्चे को खाना खिलाना है।
चलो कोई बात नहीं, तो आप आएंगे तो सरपंचनी से बात कर लेंगे ना, जब बात होगी तो फिर हम तोड़ देंगे। ठीक है ताई जी, टेलीफोन कर दिया, तू तो कह काट देता, तू बाहर च बैठा और कटिया गया सच। ਮੈਂ ਨਾ ਗਲਤ ਸੀ ਬੰਦਾ ਝੂਠ ਬੋਲਦਾ ਸੀ ਤਾਂ ਹੀ ਕੱਢ ਦਿੱਤਾ ਸੱਚ ਹੁੰਦਾ ਤਾਂ ਹੁਣ ਕੱਢਣਾ ਨਹੀਂ ਸੱਚ ਹੁੰਦਾ ਤੇ ਲਓ ਪਤਾ ਜੀ ਇਹਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਨੇ ਆ ਫਿਰ ਕੱਲ ਨੂੰ ਮਿਲਾਂਗੇ ਤੇ ਪਿਆਰੇ ਦੋਸਤੋ ਉਹ ਆਲਮ ਲਹਾਰ ਦਾ ਗੀਤ ਲਾ ਦਿਓ ਕਿ ਕੱਲ ਨੂੰ ਹੀ ਲਾਉਂਗੇ ਤਾਇਆ ਜੀ ਤੁਸੀਂ ਦੱਸੋ ਕਿੱਦਾਂ ਕਰਨੀ ਮੈਂ ਕਰਨੀ ਜਿੰਨੇ ਕੁ ਸੁਣਾ ਸਕਦੇ ਸੁਣਾ ਦਿਓ ਫਜ਼ਲ ਕਰੀਮ ਨੇ ਹੁਣ ਲਗੋਜੇ ਕਿੰਨੇ ਸੋਹਣੇ ਵਜਾਉਣੇ ਵਾਹ ਤੇਰੇ ਫਜ਼ਲ ਕਰੀਮ ਚੰਗਾ ਬਾਈ ਪਾਲੇ ਨੀ ਲੱਗੇ ਸੁਣਾਉਣੇ ਪਾਲਾ ਕਹਿੰਦਾ ਇਹਨਾਂ ਪਸੰਦ ਦਿੰਦਾ ਪਾਲੇ ਕਰ ਲਈਏ ਕੱਲ ਨੂੰ ਮਿਲਦੇ ਹੋ
ਪੁੱਟ ਪੁੱਟ ਸੁੱਟਦੀ ਮੇਰੀਆਂ ਕਰਦੀ ਮੇਰਾ ਖੂਨ ਉਬਾਲੇ ਮਾਰਦਾ ਮੈਂ ਤੇਰੇ ਬਾਜੂ ਨਹੀਂ ਸੁਹਜਣ ਮੈਨੂੰ ਟੁਰ ਗਿਆ ਕੱਲੀ ਛੱਡ ਕੇ
ਵਾਹ ਤੇਰੇ ਲਾਰਾ
ਮੈਨੂੰ ਟੁਰ ਗਿਓ ਕੱਲੀ ਛੱਡ ਕੇ ਤੇਰੀ ਤਰਲੇ ਕਰਦੀ
ਭੈਣੋ
ਉਹ ਤਰਲੇ ਕਰਦੀ
ਭੈਣੋ
ਮੈਨੂੰ ਸਾਦਾ ਵਾਂਗੂ ਜਾਪਦੀ ਮੈਨੂੰ ਸਾਦਾ ਵਾਂਗੂ ਜਾਪਦੀ ਇੱਕ ਇੱਕ ਕਾਲੀ ਰੈਣ ਮੈਨੂੰ ਰੋਣਾ ਪੈ ਗਿਆ ਉਮਰ ਦਾ ਹੁਣ ਦੁੱਖ ਨੀ ਹੁੰਦਾ
ਭੈਣੋ
ਦੁੱਖ ਨੀ ਹੁੰਦਾ ਸਹਿਣ ਆਲਮਾ ਬਾਦ ਬੁੜਾਵਾ
ਤਾਇਆ ਜੀ ਹੁਣ ਆਪਾਂ ਨੂੰ ਛੱਡਣਾ ਪੈਣਾ ਕੱਲ ਨੂੰ ਸੁਣਾ ਦਾਂਗੇ ਤੇਰੀ ਟੁੱਟ ਗਿਆ ਕਿਤੇ ਲਾਦਾ ਆਇਆ ਨਜ਼ਾਰਾ ਲੱਗਾ ਭਜਣ ਤੇ ਪਛੀ ਲੱਗਦੇ ਨੇ ਹੋਰ ਨੇ ਮਸ਼ਹੂਰੀ ਜ਼ਰੂਰੀ ਆ ਮਸ਼ਹੂਰੀ ਬਹੁਤ ਜ਼ਰੂਰੀ ਆ ਚੱਲ ਫਿਰ ਕੱਲ ਨੂੰ ਆਉਂਦੇ ਸਾਰੀ ਇਹ ਲਾਇਓ ਮੈਂ ਸੁਣਨਾ ਜੀ ਠੀਕ ਹੈ ਤਾਇਆ ਜੀ
ਮਨ ਮੇਰੇ ਗੁਰ ਕੀ ਸਿੱਖ ਸੁਣੀ ਜੈ ਹਰਿ ਕਾ ਨਾਮ ਸਦਾ ਸੁਖਦਾਤਾ ਸਹਿਜੇ ਹਰ ਰਸ ਬੀਜੈ ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ ਤੁਸੀਂ ਵੀ ਗੁਰਬਾਣੀ ਦੇ ਪ੍ਰਭਾਵ ਵਿੱਚ ਸ਼ਾਮਲ ਹੋਵੋ ਹਾਂ ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਉਹ ਭਤੀਜ ਘਰੇ ਹੀ ਆ ਆਜੋ ਤਾਇਆ ਜੀ ਲੰਘਿਆ ਉਹ ਭਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ ਬੜਾ ਵਧੀਆ ਰੰਗ ਕੀਤਾ ਬਾਈ ਬਾਹਰ ਟੈਲਾਂ ਵੀ ਚਮਕਾਈਆਂ ਪਈਆਂ ਨਵਾਂ ਲਿਆ ਕਰੋ ਨਹੀਂ ਤਾਇਆ ਜੀ ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ PSD ਰੈਨੋਵੇਸ਼ਨ ਜੀ ਹਾਂ PSD ਰੈਨੋਵੇਸ਼ਨ ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ ਪੇਂਟਰਸ ਪਲੰਬਰਸ ਇਲੈਕਟ੍ਰੀਸ਼ੀਅਨ ਟਾਇਲਰ ਨਾਲ ਹੀ ਨਾਲ ਪਲਸਟਰਡ ਫੈਂਸਿੰਗ ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ ਵਾਹ 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 ਜੀ ਹਾਂ ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ PSD ਰੈਨੋਵੇਸ਼ਨ ਮੈਲਬੋਰਨ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
अपने करियर नु नवीयां ऊंचाइयां देन दे लई अज ही ज्वाइन करो ग्रिफिन कॉलेज घट समय च स्किलफुल एजुकेशन हासिल करो ग्रिफिन कॉलेज इत्थे स्टूडेंट्स नु दिता जांदा है हेल्दी ते हारमोनियस स्टडिंग एनवायरमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स स्टूडेंट सपोर्ट सर्विसेज अज ही ज्वाइन करो ग्रिफिन कॉलेज L1 30 Herschel Street, Brisbane. QLD 4000. Brisbane de education te shopping hub de bilkul vich. For more information call 617-3106-5394.
Oh, aa gaya tuhanda taya Australia de Brisbane jo. Oh, aajo taya ji welcome. Taya aaj raat ta sade kol hi rehna pau thonu. ਉਹ ਮੈਂ ਆ ਤਾਂ ਗਿਆ ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ ਲਓ ਤਾਇਆ ਆਪਾਂ ਲੈ ਆਉਨੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ ਪੰਜਾਬੀ ਫਰਨੀਚਰ ਜੀ ਹਾਂ ਪੰਜਾਬੀ ਫਰਨੀਚਰ ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ ਮੰਜੇ ਧਾਰਮਿਕ ਫੋਟੋਆਂ ਚਾਦਰਾਂ ਸਾਈਕਲ ਚੁੱਲ੍ਹੇ ਦਾਤੀਆਂ ਰੰਬੇ ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ ਲਿਖੋ ਫਿਰ 2A 130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ ਵੈਬਸਾਈਟ ਹੈ ਜੀ punjabifurniture.com.au ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ